ਜਿਵੇਂ ਕਿ ਹੁਣ ਤੁਹਾਨੂੰ ਪਤਾ ਲੱਗ ਹੀ ਚੁੱਕਿਆ ਹੋਵੇਗਾ ਕਿ ਅਸੀਂ ਹਰ ਇਤਵਾਰ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਅਤੇ ਹਰ ਸੋਮਵਾਰ ਨੂੰ 3 ਵਜੇ ਤੋਂ ਲੈ ਕੇ 4 ਵਜੇ ਤੱਕ ਮਾਈਂਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਾਂ। ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਮੈਂ ਆਉਂਦੇ ਆਉਂਦੇ ਸੋਚਿਆ ਕਿ ਫੈਮਿਲੀਜ਼ ਬਾਰੇ, ਪਰਿਵਾਰਾਂ ਦੇ ਬਾਰੇ ਕੀਤਾ ਜਾਵੇ। ਦੇਖ ਲਓ, ਅੱਜ ਪਰਿਵਾਰਾਂ ਦੇ ਵਿੱਚ, ਚਾਹੇ ਉਹ ਹਸਬੈਂਡ ਅਤੇ ਵਾਈਫ ਨੇ, ਚਾਹੇ ਉਹ ਬ੍ਰਦਰ ਸਿਸਟਰ ਨੇ, ਚਾਹੇ ਸੱਸ ਅਤੇ ਨੂੰਹ ਹੈ, ਚਾਹੇ ਚਾਚੀ ਅਤੇ ਚਾਚਾ, ਫੂਫਾ ਅਤੇ ਭੂਆ, ਦੋਸਤ ਹੈ, ਕੋਈ ਕਿਸੇ ਤਰ੍ਹਾਂ ਦਾ ਵੀ ਜਿਹੜਾ ਰਿਸ਼ਤਾ ਹੈ, ਇੱਕੋ ਛੱਤ ਦੇ ਥੱਲੇ ਰਹਿੰਦੇ ਹਾਂ ਚਾਹੇ ਵੱਖ ਵੱਖ ਛੱਤ ਦੇ ਥੱਲੇ ਰਹਿੰਦੇ ਹਾਂ, ਉਹਨਾਂ ਦੇ ਵਿੱਚ ਤਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ। ਦਿਨ ਪ੍ਰਤੀ ਦਿਨ ਨਫ਼ਰਤ ਪੈਦਾ ਹੋ ਰਹੀ ਹੈ। ਜਿਹੜਾ ਪਿਆਰ ਅੱਗੇ ਅੱਜ ਤੋਂ 20 ਸਾਲ ਪਹਿਲਾਂ ਸੀ, ਜਦੋਂ ਕਿ ਛੋਟੇ ਘਰ ਹੁੰਦੇ ਸੀਗੇ, ਇੱਕੋ ਕਮਰੇ ਦੇ ਵਿੱਚ ਸਾਰੇ ਮੰਜੇ ਡਾਏ ਹੁੰਦੇ ਸੀ, ਉਹਦੇ ਵਿੱਚ ਹੀ ਪਿਤਾ ਜੀ ਪਏ ਹੁੰਦੇ ਸੀ, ਉਹਦੇ ਵਿੱਚ ਹੀ ਮਾਂ ਪਈ ਹੁੰਦੀ ਸੀ, ਉਹਦੇ ਵਿੱਚ ਹੀ ਭੈਣ ਭਰਾ ਪਏ ਹੁੰਦੇ ਸੀਗੇ, ਰਾਤ ਨੂੰ ਛੱਤਾਂ 'ਤੇ ਪਾਣੀ ਛਿੜ ਕੇ ਅਸੀਂ ਜੋ ਸੌਂਦੇ ਸੀਗੇ, ਰਾਤ ਨੂੰ ਕਹਾਣੀਆਂ ਸੁਣਾਉਂਦੇ, ਚੰਦ ਮਾਮਾ ਦੀਆਂ, ਹੋਰ ਛੋਟੇ ਬੱਚੇ ਦੁੱਖ ਸੁੱਖ ਦੇ ਵਿੱਚ ਪਰਿਵਾਰ ਖੜ੍ਹਦੇ, ਉਦੋਂ ਪਿਆਰ ਸੀਗਾ। ਪਰ ਅੱਜ ਅਸੀਂ ਗੱਲ ਕਰਨੀ ਹੈ ਵੀ ਇਹ ਜਿਹੜਾ ਪਿਆਰ ਹੈ, ਹੌਲੀ 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 ਇਹ ਘੱਟ ਰਿਹਾ। ਅੱਜ ਜਿਹੜਾ ਹੈਗਾ, ਐਡਜਸਟਮੈਂਟ ਦੀ ਥਾਂ ਹੋ ਗਈ ਗੱਲ, ਪਿਆਰ ਦੀ ਥਾਂ 'ਤੇ ਐਡਜਸਟਮੈਂਟ ਹੋ ਗਈ। ਫੈਮਿਲੀ ਦੇ ਵਿੱਚ ਨਫ਼ਰਤ ਪੈਦਾ ਹੋ ਗਈ, ਭਰਾ ਭਰਾ ਦਾ ਦੁਸ਼ਮਣ ਹੋ ਗਿਆ, ਭੈਣ ਭੈਣ ਦੀ ਦੁਸ਼ਮਣ ਹੈ, ਹੈ ਜੀ, ਚਾਹੇ ਉੱਪਰੋਂ ਮਿੱਠਾ ਬੋਲਦੇ ਹਾਂ, ਕੋਈ ਕੋਰਟਾਂ ਦੇ ਵਿੱਚ ਸਾਡੇ ਕੇਸ ਚੱਲਦੇ ਨੇ, ਪੈਸਿਆਂ ਪਿੱਛੇ, ਜ਼ਮੀਨਾਂ ਪਿੱਛੇ, ਹਸਬੈਂਡ ਪਿੱਛੇ, ਵਾਈ ਪਿੱਛੇ, ਚੁਗਲੀ ਪਿੱਛੇ, ਸਾਰੇ ਪਾਸੇ ਜਿਹੜੀ ਹੈਗੀ ਉਹ ਜਿਹੜਾ ਇੱਕ ਦਿਖਾਵਾ ਜਿਹਾ ਹੋ ਗਿਆ। ਅਸਲੀ ਜਿਹੜਾ ਪਿਆਰ ਹੈ ਉਹ ਸਾਡਾ ਉੱਡ ਰਿਹਾ। ਸੋ ਇਸ ਨੂੰ, ਇਸ ਟੌਪਿਕ ਦੇ ਉੱਤੇ ਗੱਲ ਕਰਨੀ ਆ ਸੀ। 416-620-7178 ਤੁਸੀਂ ਆਪਣੇ ਖੁੱਲ੍ਹ ਕੇ ਵਿਚਾਰ ਦਿਓ। ਲੈਂਗੁਏਜ ਪਿਆਰ ਨਾਲ ਰੱਖਿਓ, ਛੋਟੀ ਰੱਖਿਓ, 416-620-1778 'ਤੇ। ਪਰ ਇਸ ਟੌਪਿਕ ਦੇ ਉੱਤੇ ਇੱਕ ਫਿਲਮੀ ਗਾਣਾ ਵੀ ਹੈ, ਦੋਸਤ ਦੋਸਤ ਨਾ ਰਿਹਾ, ਪਿਆਰ ਪਿਆਰ ਨਾ ਰਿਹਾ। ਇੱਕ ਅੱਧੇ ਕੁ ਮਿੰਟ ਲਈ ਸੁਣ ਲਓ, ਫਿਰ ਆਪਾਂ ਟੌਪਿਕ ਨੂੰ ਕੰਟੀਨਿਊ ਕਰਦੇ ਹਾਂ। ਤੁਸੀਂ ਮੈਨੂੰ ਸਟੂਡੀਓ 'ਚ ਕਾਲ ਵੀ ਕਰ ਸਕਦੇ ਹੋ। ਹਾਂਜੀ,
ਦੋਸਤ ਦੋਸਤ ਨਾ ਰਹਾ, ਪਿਆਰ ਪਿਆਰ ਨਾ ਰਹਾ, ਜ਼ਿੰਦਗੀ ਹਮੇ ਤੇਰਾ ਐਤਬਾਰ ਨਾ ਰਹਾ, ਐਤਬਾਰ ਨਾ ਰਹਾ, ਦੋਸਤ ਦੋਸਤ ਨਾ ਰਹਾ, ਪਿਆਰ ਪਿਆਰ ਨਾ ਰਹਾ, ਜ਼ਿੰਦਗੀ ਹਮੇ ਤੇਰਾ ਐਤਬਾਰ ਨਾ ਰਹਾ।
ਸੋ ਦੋਸਤ ਦੋਸਤ ਨਾ ਰਹਾ, ਇਹੀ ਸਾਰੀ ਗੱਲ ਹੋ ਰਹੀ ਹੈ। ਫਿਲਮੀ ਗਾਣੇ ਦੇ ਵਿੱਚ ਵੀ ਇਹੀ ਦੱਸਿਆ ਗਿਆ ਕਿ ਪਰਿਵਾਰਾਂ ਦੇ ਵਿੱਚ ਜਿਹੜੀ ਸੱਚਾ ਪਿਆਰ ਹੈ ਉਹ ਉੱਡ ਗਿਆ, ਦਿਖਾਵੇ ਦਾ। ਤੁਸੀਂ ਕਿਤੇ ਵੀ ਦੇਖ ਲਓ, ਅਸੀਂ ਮਿੱਠੀਆਂ ਮਿੱਠੀਆਂ ਗੱਲਾਂ ਤਾਂ ਕਰਦੇ ਹਾਂ, ਪਰ ਦੁੱਖ ਸੁੱਖ ਦੇ ਵਿੱਚ ਅਸੀਂ ਇੱਕ ਫਾਰਮੈਲਿਟੀਆਂ ਪੂਰੀਆਂ ਕਰਦੇ ਹਾਂ। ਅੱਜ ਬੰਦਾ ਜਦੋਂ ਤੁਰ ਜਾਂਦਾ, ਉਹਦੀ ਡੈਥ ਹੁੰਦੀ ਹੈ, ਅਸੀਂ ਬਸ ਮਜਬੂਰੀ ਦੇ ਕਰਕੇ ਵੀ ਜਾਣਾ ਹੀ ਪੈਣਾ, ਵਿਆਹ 'ਚ ਸ਼ਾਮਿਲ ਹੋਣਾ ਹੀ ਪੈਣਾ, ਇਸ ਕਰਕੇ 2 ਮਿੰਟ ਲਈ 4 ਮਿੰਟ ਲਈ ਮੂੰਹ ਦਿਖਾ ਕੇ ਆ ਜਾਂਦੇ ਹਾਂ। ਜਦੋਂ ਸਾਡੇ 'ਤੇ ਪੈਂਦੀ, ਅਸੀਂ ਚਾਹੁੰਦੇ ਹਾਂ ਸਾਡੇ ਦੁੱਖ ਸੁੱਖ ਦੇ ਵਿੱਚ ਹਰ ਕੋਈ ਬੰਦਾ ਖੜ੍ਹਾ ਹੋਵੇ। ਸੋ ਇਹ ਕਿਉਂ ਪਰਿਵਾਰਾਂ ਦੇ ਵਿੱਚ, ਹਸਬੈਂਡ ਵਾਈਫ ਦੇ ਵਿੱਚ, ਜਿਹੜੇ ਹਸਬੈਂਡ ਵਾਈਫ 10-10, 20-20 ਸਾਲ, 30-30 ਸਾਲ ਇਕੱਠੇ ਰਹਿੰਦੇ ਸੀਗੇ, ਅੱਜ ਹੌਲੀ ਹੌਲੀ ਉਹ ਜਿਹੜਾ ਪਿਆਰ ਹੈ ਉਹ ਕਿਉਂ ਖਤਮ ਹੋ ਰਿਹਾ? ਹਾਂਜੀ, ਲੜਾਈ ਝਗੜੇ ਕਿਉਂ ਹੋ ਰਹੇ ਨੇ? ਡਾਈਵੋਰਸ ਕਿਉਂ ਵੱਧ ਰਹੇ ਨੇ? ਜ਼ਮੀਨ ਕੋਰਟਾਂ ਦੇ ਵਿੱਚ ਚਲੇ ਜਾਓ, ਅਦਾਲਤਾਂ ਚਲੋ, ਵੱਧ ਤੋਂ ਵੱਧ ਸਾਡੇ ਝਗੜੇ ਹੁੰਦੇ ਨੇ। ਇੱਕ ਪਿਓ ਹੈ, 4 ਬੱਚੇ ਨੇ, ਜੇ ਉਹਨੇ 2 ਪੈਸੇ ਕਿਸੇ ਨੂੰ ਘੱਟ ਦਿੱਤੇ, 1/2 ਕਿੱਲਾ ਜ਼ਮੀਨ ਘੱਟ ਦਿੱਤੀ, ਚਾਹੇ ਉਹਨੇ ਆਪਣੇ ਬਚਪਨ ਦੇ ਵਿੱਚ ਜਿਹੜੇ ਬੱਚਿਆਂ ਨੂੰ ਹੈ ਆਪਣੇ ਮੋਢੇ 'ਤੇ ਘੋੜੀ ਬਣ ਕੇ ਸੈਰ ਕਰਾਈ ਹੋਵੇ, ਕਿੰਨਾ ਚਿਰ ਆਪ ਨਹੀਂ ਸੌਂਦਾ ਸੀਗਾ, ਆਪ ਪੜੇ ਕੱਪੜੇ ਪਾਉਂਦਾ ਸੀਗਾ, ਬੱਚਿਆਂ ਦੀਆਂ ਹਰ ਡਿਮਾਂਡ ਪੂਰੀਆਂ ਕੀਤੀਆਂ। ਪਰ ਜਦੋਂ ਬੱਚੇ ਵਿਆਹ ਜਾਂਦੇ ਨੇ, ਜਦੋਂ ਬੱਚੇ ਜਵਾਨ ਹੁੰਦੇ ਨੇ, ਤਾਂ ਉਹ ਪਿਓ ਨੂੰ ਪਿਓ ਨਹੀਂ ਸਮਝਦੇ, ਪਿਓ ਨੂੰ ਕੋਰਟ ਦੇ ਵਿੱਚ, ਅਦਾਲਤ ਦੇ ਵਿੱਚ ਖੜਾ ਕਰ ਦਿੰਦੇ ਨੇ ਕਿ ਮੈਨੂੰ ਇਹਨੇ ਪੂਰੀ ਮੇਰੇ ਨਾਲ ਜਸਟਿਸ ਨਹੀਂ ਕੀਤੀ, ਵੱਡੇ ਭਰਾ ਨੂੰ ਜਾਂ ਛੋਟੀ ਭੈਣ ਨੂੰ ਜ਼ਿਆਦਾ ਦੇਤੀ, ਉਹਨੂੰ ਜ਼ਿਆਦਾ ਦਿੱਤਾ, ਮੈਨੂੰ ਘੱਟ ਦਿੱਤਾ। ਸਾਨੂੰ ਸ਼ਰਮ ਹੀ ਲੱਥ ਗਈ ਜਦੋਂ ਬਜ਼ੁਰਗ ਸਾਡੇ ਮਾਂ ਬਾਪ, ਜਿਨ੍ਹਾਂ ਨੇ ਸਾਨੂੰ ਧੁੱਪਾਂ ਦੇ ਵਿੱਚ ਆਪ ਨੰਗੇ ਪੈਰ ਰਹਿ ਕੇ ਸਾਨੂੰ ਬੂਟ ਲੈ ਕੇ ਦਿੱਤੇ, ਸਾਡੀਆਂ ਹਰ ਫੀਸਾਂ ਪੂਰੀਆਂ ਕੀਤੀਆਂ, ਚਾਹੇ ਆਪ ਭੁੱਖੇ ਰਹੇ, ਚਾਹੇ ਲੋਨ ਚੱਕਿਆ, ਜਦੋਂ ਉਹ ਕਿਤੇ ਡਾਕਟਰ ਬਣ ਜਾਂਦੇ ਨੇ, ਇੰਜੀਨੀਅਰ ਬਣ ਜਾਂਦੇ ਨੇ, ਜਾਂ ਕਿਸੇ ਹੋਰ ਚੰਗੀਆਂ ਪੋਸਟਾਂ 'ਤੇ ਪੁਲਿਸ ਆਫਿਸਰ ਬਣ ਜਾਂਦੇ ਨੇ, ਤਾਂ ਉਹ ਮਾਂ ਬਾਪ ਨੂੰ ਸਿਆਣਦੇ ਨਹੀਂ। ਮੈਂ ਤੁਹਾਨੂੰ ਇੱਕ ਸੱਚੀ ਗੱਲ ਦੱਸ ਦੇਣਾ, ਜਦੋਂ ਅਸੀਂ ਯੂਨੀਵਰਸਿਟੀ 'ਚ ਪੜ੍ਹਦੇ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਜਦੋਂ ਮੈਂ ਰਿਸਰਚ PhD ਕਰਦਾ ਸੀਗਾ, ਮੈਨੂੰ ਇੱਕ ਚੰਗੀ ਤਰ੍ਹਾਂ ਗੱਲ ਯਾਦ ਹੈ ਕਿ ਕਿਸੇ ਸਟੂਡੈਂਟ ਦੇ ਜਿਹੜਾ ਕਿ ਉੱਥੇ ਮਾਸਟਰਸ ਕਰ ਰਿਹਾ ਸੀ, ਐਮ ਏ ਜਾਂ ਐਮ ਐਸ ਸੀ ਕਰ ਰਿਹਾ ਸੀ, ਉਹ ਤਾਂ ਨਹੀਂ ਪਿੰਨ ਪੁਆਇੰਟ ਕਰਦਾ, ਉਹਦੇ ਅਸੀਂ ਹੋਸਟਲ 'ਚ ਰਹਿੰਦੇ ਸੀਗੇ ਅਤੇ ਇੱਕ ਬਜ਼ੁਰਗ ਆਏ ਅਤੇ ਉਹਨਾਂ ਨੇ ਪੁੱਛਿਆ ਵੀ ਫਲਾਣਾ ਰਾਮ ਜਾਂ ਫਲਾਣਾ ਸਿੰਘ ਨੂੰ ਮਿਲਣਾ। ਅਸੀਂ ਕਿਹਾ ਵੀ ਉਹ ਮੈਨੂੰ ਪਤਾ ਸੀਗਾ ਅਤੇ ਮੈਂ ਉਹਨਾਂ ਨੂੰ ਕਿਹਾ ਜੀ ਵੀ ਉਹ ਬਸ ਅੱਧੇ ਕੁ ਘੰਟੇ 'ਚ ਆਉਣ ਵਾਲੇ ਨੇ, ਲੰਚ ਬਰੇਕ ਹੋਣ ਵਾਲੀ ਹੈ ਅਤੇ ਕਲਾਸਾਂ ਦੇ ਵਿੱਚ ਆਉਂਦੇ ਹੋਣਗੇ, ਅਤੇ ਮੈਂ ਕਿਹਾ ਤੁਸੀਂ ਇੱਥੇ ਬੈਠੋ। ਉਹਨਾਂ ਨੂੰ ਪਾਣੀ ਪਿਲਾਇਆ ਅਤੇ ਜਦੋਂ ਉਹਦਾ ਮੁੰਡਾ ਆ ਗਿਆ ਅਤੇ ਮੈਂ ਉਹਨੂੰ ਦੱਸਿਆ, ਮੈਂ ਕਿਹਾ ਯਾਰ ਤੈਨੂੰ ਕੋਈ ਮਿਲਣ ਆਇਆ। ਅਤੇ ਜਦੋਂ ਮਿਲੇ ਇੱਕ ਦੂਜੇ ਨੂੰ, ਉਹ ਆਪਣੇ ਕਮਰੇ 'ਚ ਲੈ ਗਿਆ ਅਤੇ ਜਦੋਂ ਮੈਂ ਸ਼ਾਮ ਨੂੰ ਮਿਲਿਆ, ਮੈਂ ਕਿਹਾ ਕੌਣ ਸੀਗੇ? ਕਹਿੰਦਾ ਯਾਰ ਸਾਡੇ ਪਿੰਡ ਦੇ ਵਿੱਚੋਂ ਡਾਕਟਰ ਸਾਹਿਬ ਸੀਰੀ ਆਏ ਹੋਏ ਸੀ। ਸੀਰੀ ਪਤਾ ਨਾ ਜਿਹੜੇ ਸਾਡੇ ਖੇਤਾਂ 'ਚ ਕੰਮ ਕਰਦੇ ਸੀਗੇ, ਉਹ ਭੁੱਲ ਗਿਆ ਕਿ ਉਹਦੇ ਫਾਦਰ ਨੇ ਮੈਨੂੰ ਦੱਸਿਆ ਸੀ ਕਿ ਮੇਰਾ ਮੁੰਡਾ। ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਅਸੀਂ ਆਪਣੇ ਪਿਓ ਨੂੰ ਸੀਰੀ ਬਣਾਉਂਦੇ ਹਾਂ, ਜਿਹਨੇ ਉਹ ਐਡੀ ਦੂਰੋਂ ਵਿਚਾਰਾ ਨੰਗੇ ਪਿੰਡੇ ਬੱਸ 'ਚ ਧੱਕੇ ਖਾ ਖਾ ਕੇ ਸਾਡੇ ਲਈ ਪੰਜੀਰੀ ਲੈ ਕੇ ਆਊਗਾ, ਸਾਡੇ ਲਈ ਦੇਸੀ ਘਿਓ ਲੈ ਕੇ ਆਊਗਾ, ਅਸੀਂ ਆਪਣੇ ਬਾਪ ਨੂੰ ਬਾਪ ਕਹਿਣ ਨੂੰ ਤਿਆਰ ਨਹੀਂ। ਇਹ ਅੱਜ ਕਿਉਂ ਰਿਸ਼ਤੇ ਸਾਡੇ ਚੇਂਜ ਹੋ ਰਹੇ ਨੇ? ਸੱਸ ਨੂੰਹ ਦੀ ਲੜਾਈ ਰਹਿੰਦੀ ਹੈ, ਹਸਬੈਂਡ ਵਾਈਫ ਦੀ ਲੜਾਈ ਰਹਿੰਦੀ ਹੈ, ਭਰਾ ਭਰਾ ਨੂੰ ਦੇਖ ਕੇ ਕੁਛ ਨਹੀਂ, ਭੈਣ ਭੈਣ ਨੂੰ ਦੇਖ ਕੇ ਕੁਛ ਨਹੀਂ, ਐਡਜਸਟਮੈਂਟ ਕਰਦੇ ਹਾਂ ਅਸੀਂ। ਇਹ ਮੇਰੇ ਦਿਲ 'ਚ ਬੜੇ ਦਿਨਾਂ ਦੀ ਇਹ ਖੁਆਇਸ਼ ਸੀਗੀ ਵੀ ਇਸ ਟੋਪਿਕ ਦੇ ਉੱਤੇ ਅਸੀਂ ਗੱਲਬਾਤ ਕਰੀਏ, ਸ਼ਾਇਦ ਗੱਲਬਾਤ ਕਰਕੇ ਸਾਡੇ ਕਿਸੇ ਦੇ ਵਿੱਚ ਚਲੋ ਇੱਕ ਅੱਧੇ ਦੇ ਵਿੱਚ ਵੀ ਫਰਕ ਪੈ ਜੇ ਤਾਂ ਵੀ ਬਹੁਤ ਵੱਡੀ ਗੱਲ ਹੈ। ਵੀ ਇਹ ਸਾਨੂੰ ਕਾਰਨ ਤਾਂ ਪਤਾ ਲੱਗਣਾ ਚਾਹੀਦਾ ਵੀ ਕੀ ਕਾਰਨ ਹੈ ਅੱਜ ਸਾਡੇ ਰਿਸ਼ਤਿਆਂ ਦੇ ਵਿੱਚ ਤਰੇੜ ਆ ਗਈ ਹੈ, ਹਾਂਜੀ, ਇੱਕ ਦੂਜੇ ਨਾਲ ਨਫ਼ਰਤ ਹੋ ਗਈ ਹੈ। ਬੱਚੇ ਕੀ ਹੁੰਦੇ ਨੇ, ਮਾਂ ਬਾਪ ਨੂੰ ਚੱਕ ਕੇ ਬਿਰਧ ਆਸ਼ਰਮ ਦੇ ਵਿੱਚ ਛੱਡੇ ਆਉਂਦੇ ਨੇ, ਜਦੋਂ ਉਹਨਾਂ ਨੂੰ ਲੋੜ ਹੁੰਦੀ ਹੈ ਪੂਰੀ, ਉਦੋਂ ਕਹਿੰਦੇ ਸਾਡੇ ਕੋਲ ਟਾਈਮ ਨਹੀਂ, ਉਹਨੂੰ ਉਹਦੇ ਵਿੱਚ ਓਲਡ ਏਜ ਵਾਲਿਆਂ ਦੇ ਉੱਥੇ ਛੱਡ ਦਿੰਦੇ ਨੇ। ਮੈਂ ਕਹਿੰਦਾ ਜ਼ਰੂਰ ਛੱਡੋ, ਮਾਈਂਡ ਨਾ ਕਰੀਓ, ਮੈਂ ਕਹਿੰਦਾ ਮਾਂ ਬਾਪ ਨੂੰ ਜ਼ਰੂਰ ਛੱਡਿਆਓ, ਪਰ ਆਪਣੇ ਮੁੰਡੇ ਨੂੰ ਵੀ ਸ਼ੈਲਟਰ 'ਚ ਭੇਜ ਦਿਓ, ਆਪਣੀ ਕੁੜੀ ਨੂੰ ਵੀ ਸ਼ੈਲਟਰ 'ਚ ਭੇਜੋ, ਜਿਹੜੀ ਛੋਟੀ ਹੈ ਉਹਨੂੰ ਤੁਸੀਂ ਘੁੱਟ ਕੇ ਪਿਆਰ ਕਰਦੇ ਹੋ। ਭਾਈ ਸਾਹਿਬ ਉਹ ਦਿਨ ਨਾ ਭੁੱਲਿਓ ਜਦੋਂ ਤੁਸੀਂ ਆਪਣੇ ਮਾਂ ਬਾਪ ਨੂੰ ਛੱਡ ਕੇ ਆਉਂਦੇ ਨਾ, ਜਦੋਂ ਤੁਸੀਂ ਵੀ ਬੁੱਢੇ ਹੋਣਾ, ਟਾਈਮ ਬੜਾ ਛੇਤੀ ਨਿਕਲ ਜਾਣਾ, ਉਹ ਤੁਹਾਡੇ ਬੱਚਿਆਂ ਨੇ ਵੀ ਤੁਹਾਨੂੰ ਬਿਰਧ ਆਸ਼ਰਮ 'ਚ ਛੱਡ ਕੇ ਆਉਣਾ। ਜਿਹੋ ਜਿਹਾ ਕਰਾਂਗੇ ਉਹੋ ਜਿਹਾ ਭਰਾਂਗੇ, ਅਸੀਂ ਭੁੱਲ ਜਾਂਦੇ ਹਾਂ ਆਪਣੇ ਆਪ ਨੂੰ, ਕਿਉਂ ਸਹਿਣਾ ਸਮਝਦੇ ਹਾਂ, ਪਿਆਰ ਨਾ ਉਹਦੀ ਕੀ, ਕਿਉਂ ਅਸੀਂ ਭੁੱਲੀ ਬੈਠੇ ਹਾਂ ਕਿ ਮਾਂ ਬਾਪ ਦੀ ਅਸੀਂ ਕਦਰ ਨਹੀਂ ਕਰਦੇ, ਹਸਬੈਂਡ ਵਾਈਫ ਦੀ ਕਦਰ ਨਹੀਂ ਕਰਦਾ, ਵਾਈਫ ਹਸਬੈਂਡ ਦੀ ਕਦਰ ਨਹੀਂ ਕਰਦਾ। ਸੋ ਇਸੇ ਤਰ੍ਹਾਂ ਭੈਣ ਭਰਾ ਦੇ ਰਿਸ਼ਤੇ ਵੀ ਫਾਰਜੀ ਹੋ ਗਏ, ਹੁਣ ਰੱਖੜੀ ਆਉਣੀ ਆ 2 ਅਗਸਤ ਨੂੰ, ਉਹ ਵੀ ਫਾਰਜੀ ਹੈ। ਅੱਗੇ ਜਿਹੜੀ ਰੱਖੜੀ ਹੁੰਦੀ ਸੀ, ਪਿਆਰ ਹੁੰਦਾ ਸੀ, ਭਰਾ ਭੈਣ ਦੇ ਲਈ ਜਾਨ ਦਿੰਦੀ ਸੀਗੀ, ਭੈਣ ਨੂੰ ਵੀ ਚੌ ਚੜਿਆ ਹੁੰਦਾ ਸੀ, ਹੁਣ ਪੈਸੇ ਦਾ ਸੌਦਾ ਹੋ ਗਿਆ ਕਿ ਜੇ ਭੈਣ ਸੋਚਦੀ ਆ ਭਰਾ ਨੂੰ ਨਾ ਬੁਲਾਇਆ ਤਾਂ ਉਹ ਨਾਰਾਜ਼ ਹੋਜੂ, ਅਤੇ ਜੇ ਮੈਂ ਦੇਣ ਜਾਈ ਰੱਖੜੀ ਤਾਂ ਉਹਨੇ ਸੋਚਣਾ ਪੈਸਿਆਂ ਕਰਕੇ ਆ ਗਈ। ਇਹ ਰਿਸ਼ਤਿਆਂ ਦੇ ਵਿੱਚ ਇਸ ਤਰ੍ਹਾਂ ਦੀ ਮਿਸਅੰਡਰਸਟੈਂਡਿੰਗ ਕਿਉਂ ਹੋ ਰਹੀਆਂ ਨੇ ਸਾਨੂੰ? ਸਾਨੂੰ ਇਹ, ਅਸੀਂ ਉੱਪਰੋਂ ਕਿੰਨੇ ਮਿੱਠੇ ਹਾਂ, ਵਿੱਚੋਂ ਅਸੀਂ ਕੋਸ਼ਿਸ਼ ਕਰਦੇ ਹਾਂ ਦੂਜੇ ਨੂੰ ਡੀਗ੍ਰੇਡ ਕਰਨ ਦੀ, ਚਾਹੇ ਉਹ ਭੈਣ ਭੈਣ ਹੈ, ਚਾਹੇ ਭਰਾ ਹੈ, ਚਾਹੇ ਉਹ ਹਸਬੈਂਡ ਵਾਈਫ ਹੈ, ਦੂਜੇ ਨੂੰ ਡੀਗ੍ਰੇਡ, ਆਪਣੀ ਚੌਧਰ, ਆਪਣੀ ਸ਼ੇਖੀ ਜਿਹਨੂੰ ਪੰਜਾਬੀ ਸ਼ੇਖੀ ਮਾਰਦੇ ਹਾਂ, ਸ਼ੇਖੀ ਮਾਰਦੇ ਹਾਂ, ਦੂਜੇ ਨੂੰ ਅਸੀਂ ਡੀਗ੍ਰੇਡ ਕਰਦੇ ਹਾਂ। ਇਸੇ ਕਰਕੇ ਜਿਹੜਾ ਪਿਆਰ ਹੈ ਦਿਨ ਪ੍ਰਤੀ ਦਿਨ ਖਤਮ ਹੋ ਰਿਹਾ। ਨਹੀਂ ਤਾਂ ਅੱਗੇ ਹੁੰਦਾ ਸੀਗਾ ਵੀ ਪਰਿਵਾਰ ਦੇ ਵਿੱਚ ਇੱਕ ਬੰਦੇ ਨੂੰ ਜੇ ਕੋਈ ਪ੍ਰੋਬਲਮ ਆ ਗਈ, ਪੂਰੇ ਦਾ ਪੂਰਾ ਪਰਿਵਾਰ, ਚਾਚੇ ਮਾਮੇ ਤਾਏ ਫੁੱਫੀਆਂ ਭੈਣ ਭਰਾ ਸਾਰੇ ਇਕੱਠੇ ਹੋ ਜਾਂਦੇ ਸੀ, ਉਹਨੂੰ ਮੋਰਲ ਸਪੋਰਟ ਦਿੰਦੇ ਸੀ, ਉਹ ਪੈਸੇ ਦੀ ਲੋੜ ਹੈ, ਪੈਸੇ ਦੀ ਲੋੜ ਵੀ ਪੂਰੀ ਕਰਦੇ ਸੀ। ਪਰ ਅੱਜ ਕੋਈ ਕਿਸੇ ਲਈ ਕੁਛ ਨਹੀਂ ਕਰੂੰ ਤਿਆਰ। ਇਹ ਸਾਡੇ ਮਤਲਬ ਪਰਿਵਾਰਾਂ ਦੇ ਵਿੱਚ, ਹਸਬੈਂਡ ਵਾਈਫ ਦੇ ਵਿੱਚ ਇਹ ਜਿਹੀਆਂ ਗੱਲਾਂ ਕਿਉਂ ਆ ਗਈਆਂ? ਹੈਂਜੀ, ਇਹੀ ਗੱਲਾਂ ਸ਼ਰਤ ਹੈ। ਜੇ ਕਿਸੇ ਨੂੰ ਪੁੱਛੋ ਵੀ ਯਾਰ ਉਹਦੇ ਨਾਲ ਕੀ ਆ, ਕਹਿੰਦਾ ਉਹ ਮੈਨੂੰ ਨਹੀਂ ਪਿਆਰ ਕਰਦਾ, ਫਿਰ ਮੈਂ ਕਿਉਂ ਕਰਾਂ? ਬਦਲੇ ਦੀ ਭਾਵਨਾ ਸਾਡੇ 'ਚ, ਬਦਲਾ ਅਸੀਂ ਕਰਦੇ ਜੇ ਉਹ ਨਹੀਂ ਕਰਦਾ ਤਾਂ ਮੈਂ ਕਿਉਂ ਕਰਾਂ? ਪਰ ਇਹ ਗੱਲ ਯਾਦ ਰੱਖਿਓ ਕਿ ਜੇ ਇੱਕ ਵਾਰ ਰਿਸ਼ਤੇ ਦੇ ਵਿੱਚ, ਭੈਣ ਭਰਾ ਦੇ ਵਿੱਚ, ਹਸਬੈਂਡ ਵਾਈਫ ਦੇ ਵਿੱਚ ਫਰਕ ਆ ਗਿਆ ਨਾ, ਤਾਂ ਫਿਰ ਤੁਸੀਂ ਇਹ ਦੇਖ ਲਓ ਵੀ ਇਹ ਫਰਕ ਕਦੇ ਪੂਰਾ ਨਹੀਂ ਹੋਣਾ। ਜਿਸ ਤਰ੍ਹਾਂ ਧਾਗੇ ਦੇ ਵਿੱਚ ਜੇ ਇੱਕ ਵਾਰੀ ਟੁੱਟ ਜੇ, ਜਿੰਨੇ ਮਰਜ਼ੀ ਜੋੜਨ ਦੀ ਕੋਸ਼ਿਸ਼ ਕਰੋ, ਗੱਠ ਪੈ ਜਾਂਦੀ ਹੈ। ਇਸੇ ਕਰਕੇ ਤਾਂ ਦੇਖੋ ਨਾ, ਸੰਤ ਰਹੀਮ ਨੇ ਕੀ ਕਿਹਾ ਸੀਗਾ, ਰਹਿਮਨ ਧਾਗਾ ਪ੍ਰੇਮ ਕਾ ਮਤ ਤੋੜੋ ਝਟਕਾਏ, ਕਿ ਜਿਹੜਾ ਪ੍ਰੇਮ ਦਾ ਧਾਗਾ ਹੈ ਨਾ, ਕਿਸੇ ਨਾਲ ਪ੍ਰੇਮ ਬਣਿਆ ਹੋਇਆ, ਛੇਦੀ ਕਦੇ ਤੋੜਨ ਦੀ ਕੋਸ਼ਿਸ਼ ਨਾ ਕਰੋ। ਕਈ ਬੰਦੇ ਇਮੋਸ਼ਨਲ ਹੋ ਕੇ 2 ਮਿੰਟ ਲਾਉਂਦੇ ਨੇ, 1 ਮਿੰਟ ਹੀ ਲਾਉਂਦੇ ਨੇ, ਗੱਲ ਇਹੋ ਜਿਹੀ ਕੌੜੀ ਕਰਦੇ ਨੇ, ਸੜੀ ਜਿਹੀ ਕਰਦੇ ਨੇ, ਝੂਠ ਬੋਲਦੇ ਨੇ ਕਿ ਉਹਦੀ ਪਿਆਰ ਟੁੱਟ ਜਾਂਦਾ। ਫਿਰ ਜਦੋਂ ਇੱਕ ਵਾਰੀ ਟੁੱਟ ਗਿਆ ਨਾ, ਜਿੰਨੀ ਮਰਜ਼ੀ ਤੁਸੀਂ ਕਰਦੇ ਰਹੋ, ਉਹਦੇ ਨਾਲ ਫਿਰ ਗੱਠ ਹੀ ਰਹੂਗੀ। ਇਸੇ ਕਰਕੇ ਰਹਿਮਨ ਧਾਗਾ ਪ੍ਰੇਮ ਕਾ ਮਤ ਤੋੜੋ ਝਟਕਾਏ, ਟੂਟਾ ਧਾਗਾ ਨਾ ਜੁੜੇ, ਜਿਹੜਾ ਟੁੱਟ ਗਿਆ ਉਹਨੇ ਜੁੜਨਾ ਨਹੀਂ, ਟੂਟਾ ਧਾਗਾ ਨਾ ਜੁੜੇ, ਟੂਟਾ ਤੋਂ ਗੰਢ ਪੜ ਜਾਏ, ਫਿਰ ਉਹਦੇ ਵਿੱਚ ਗੱਠ ਹੀ ਪੈ ਜਾਂਦੀ ਹੈ। ਸੋ ਦੇਖ ਲਓ, ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਵਿੱਚ ਅਸੀਂ ਲੜਦੇ ਹਾਂ, ਜ਼ਮੀਨਾਂ ਜਾਇਦਾਦਾਂ ਕਿਸੇ ਨੇ ਲੈ ਕੇ ਜਾਣੀ, ਇੱਥੇ ਦੀਆਂ ਇੱਥੇ ਰਹਿ ਜਾਣੀਆਂ ਨੇ, ਹਾਂਜੀ, ਕਿਸੇ ਜ਼ਮੀਨ ਪਿੱਛੇ ਲੜੀ ਜਾਂਦੇ ਆ, ਬੇਈਮਾਨੀ ਕਰੀ ਜਾਂਦੇ ਆ, ਅਨਇੰਪਲਾਇਮੈਂਟ ਦੀ ਕਰੀ ਜਾਂਦੇ ਆ, ਹੋਰ ਕਰੀ ਜਾਂਦੇ ਆ, ਇਹ ਸਾਰੇ ਪੈਸੇ ਪੂਸੇ ਇੱਥੇ ਰਹਿ ਜਾਂਦੇ ਨੇ। ਮੈਂ ਤਾਂ ਆਪਣੀ ਜ਼ਿੰਦਗੀ 'ਚ ਬਹੁਤ ਦੇਖੇ ਨੇ ਬੰਦੇ ਜਿਹੜੇ ਜਿੱਡੇ ਵੱਡੇ ਰਿਚ ਸੀਗੇ, ਉਹ ਪੈਸੇ ਕੰਨੀ ਉਹ ਮਤਾਜ ਹੁੰਦੇ ਮੈਂ ਦੇਖੇ ਨੇ, ਹਾਂਜੀ। ਕੋਈ ਇਸ ਕਰਕੇ ਜਿਹੜੇ ਸਾਡੇ ਭੈਣ ਭਰਾ ਦੇ ਵਿੱਚ, ਮਾਂ ਬਾਪ ਦੇ ਵਿੱਚ, ਕਿਸੇ ਦੇ ਵਿੱਚ ਵੀ ਜਿਹੜਾ ਰਿਲੇਸ਼ਨ ਹੈ ਨਾ, ਉਹ ਚੀਜ਼ਾਂ ਕਰਕੇ ਸਾਡਾ ਹੋ ਰਿਹਾ, ਅਤੇ ਚੀਜ਼ਾਂ ਦੀ ਤਾਂ ਕਿਸੇ ਨਾ ਕਿਸੇ ਸਮੇਂ ਪੂਰਤੀ ਹੋ ਜਾਊ। ਜਿਹੜੀ ਫਰਿਕਸ਼ਨ ਆ ਗਈ ਨਾ ਉਹ ਕਦੇ ਜੁੜਦੀ ਨਹੀਂ। ਦੇਖੋ ਜਿਵੇਂ ਹੁਣ ਦਰਖਤ ਹੈ, ਟ੍ਰੀ ਹੈ, ਆਪਣੇ ਪੌਦੇ ਲੱਗੇ ਨੇ ਉਹ ਗਰਮੀ ਆਉਣਗੇ। ਜਿਹੜੇ ਪਲਾਂਟਸ ਨੂੰ ਆਪਾਂ ਜਿਹੜੇ ਫੁੱਲ ਲੱਗੇ ਨੇ ਜੇ ਪਾਣੀ ਨਾ ਦੇਈਏ ਤਾਂ ਕੀ ਹੁੰਦਾ ਕਿ ਫੁੱਲ ਸੁੱਕ ਜਾਂਦੇ ਨੇ, ਉਹ ਟੁੱਟ ਜਾਂਦੇ ਨੇ। ਅਤੇ ਇਸੇ ਤਰ੍ਹਾਂ ਹੀ ਜਿਹੜੇ ਰਿਸ਼ਤੇ ਦੇ ਵਿੱਚ ਪ੍ਰੇਮ ਖਤਮ ਹੋ ਜੇ, ਵਿਸ਼ਵਾਸ ਖਤਮ ਹੋ ਜੇ, ਉਹ ਰਿਸ਼ਤਾ ਵੀ ਖਤਮ ਹੋ ਜਾਂਦਾ। ਸੋ ਇਸ ਕਰਕੇ ਸਭ ਤੋਂ ਪਹਿਲੀ ਗੱਲ ਸਾਡੀ, ਮੈਂ ਮੇਰੇ ਸਮੇਂ ਦੇ ਮੁਤਾਬਕ ਜਿਹੜੇ ਰਿਸ਼ਤਿਆਂ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਉਹ ਹੈਗੀ ਲਵ ਦੀ ਅਤੇ ਟਰੱਸਟ ਦੀ। ਪ੍ਰੇਮ ਵੀ ਸਾਡਾ ਉੱਡ ਗਿਆ ਅਤੇ ਟਰੱਸਟ ਵੀ ਸਾਡਾ, ਇੱਕ ਦੂਜੇ ਦੇ ਪ੍ਰਤੀ ਟਰੱਸਟ ਨਹੀਂ ਹੈ। ਇਹ ਦੇਖੋ ਜਿਹੜੀਆਂ ਦੋਨੇ ਚੀਜ਼ਾਂ ਨੇ ਨਾ, ਪ੍ਰੇਮ ਅਤੇ ਵਿਸ਼ਵਾਸ, ਇਹ ਨਾਲ ਨਾਲ ਜੁੜੇ ਨੇ, ਇਸ ਇੰਟਰਮਿੰਗਲਡ। ਜਿਸ ਤਰ੍ਹਾਂ ਆਪਣੇ ਸਾਈਕਲ ਦੀ ਚੇਨ ਹੁੰਦੀ ਹੈ, ਉਹ ਕੜੀਆਂ ਇੱਕ ਦੂਜੇ 'ਚ ਪਈਆਂ, ਜੇ ਕੜੀ ਨੂੰ ਖੋਲ੍ਹ ਦਾਂਗੇ ਸਾਰੀ ਚੇਨ ਬੇਕਾਰ ਹੋ ਜਾਂਦੀ ਹੈ। ਜਿਸ ਤਰ੍ਹਾਂ ਫੁੱਲ ਅਤੇ ਖੁਸ਼ਬੂ ਦੀ ਤੁਸੀਂ ਇਗਜ਼ਾਮਪਲ ਲੈ ਲਓ, ਜੇ ਫੁੱਲ ਨੂੰ ਅਸੀਂ ਕੋਲੇ ਨੱਕ ਦੇ ਕੋਲੇ ਕਰਦੇ ਉਹ 'ਚ ਖੁਸ਼ਬੂ ਆਉਂਦੀ ਹੈ, ਪਰ ਇਕੱਲੀ ਖੁਸ਼ਬੂ ਨਹੀਂ ਆ ਸਕਦੀ, ਫੁੱਲਾਂ ਤੋਂ ਬਿਨਾਂ ਖੁਸ਼ਬੂ ਨਹੀਂ ਆਉਂਦੀ ਅਤੇ ਖੁਸ਼ਬੂ ਤੋਂ ਬਿਨਾਂ ਫੁੱਲ ਦੀ ਕੋਈ ਕੀਮਤ ਨਹੀਂ। ਇਸੇ ਤਰ੍ਹਾਂ ਹੀ ਜਿਹੜਾ ਸਾਡਾ ਲਵ ਹੈ, ਪ੍ਰੇਮ ਹੈ ਇੱਕ ਦੂਜੇ ਦੇ ਪ੍ਰਤੀ, ਉਹ ਟਰੱਸਟ ਦੇ ਨਾਲ, ਉਹ ਵਿਸ਼ਵਾਸ ਦੇ ਨਾਲ ਵਧਿਆ ਹੁੰਦਾ। ਜਿੱਥੇ ਵਿਸ਼ਵਾਸ ਨਹੀਂ ਉੱਥੇ ਪ੍ਰੇਮ ਆਟੋਮੈਟਿਕਲੀ ਘੱਟ ਜਾਂਦਾ। ਦੇਖੋ ਮੈਂ ਐਗਜ਼ਾਮਪਲ ਟ੍ਰੀ ਦੀ ਦਿੱਤੀ ਨਾ, ਪਲਾਂਟਸ ਦੀ, ਵੀ ਜੇ ਪਲਾਂਟਸ ਨੂੰ ਆਪਾਂ ਪਾਣੀ ਨਾ ਦਈਏ ਤਾਂ ਉਹ ਜੜ੍ਹਾਂ ਸੁੱਕ ਜਾਂਦੀਆਂ ਅਤੇ ਜਿਹੜੇ ਪਲਾਂਟ ਹੈ ਉਹਦੇ ਫੁੱਲ ਝੜ ਜਾਂਦੇ ਨੇ। ਪਰ ਦੇਖੋ ਜੇ ਪਾਣੀ ਵੀ ਦਿਓ, ਪਰ ਜੇ ਟ੍ਰੀ ਨੂੰ, ਦਰਖਤ ਨੂੰ ਘੁਣ ਲੱਗ ਜੇ, ਜਿੰਨਾ ਮਰਜ਼ੀ ਪਾਣੀ ਦੇਈ ਜਾਓ ਉਹ ਘੁਣ ਇਹੋ ਜਿਹਾ ਅੰਦਰ ਵੜਦਾ ਅਤੇ ਟ੍ਰੀ ਨੂੰ ਫਿਰ ਵੀ ਤੋੜ ਕੇ ਰੱਖ ਦਿੰਦਾ। ਘੁਣ ਕੀ ਹੈ? ਵਿਸ਼ਵਾਸ ਹੈ। ਅਤੇ ਜਿਹੜਾ ਪ੍ਰੇਮ ਹੈ ਉਹ ਹੈਗਾ ਪਾਣੀ। ਸੋ ਇਹ ਨਾਲ ਨਾਲ ਚੱਲਦੀਆਂ। ਸੋ ਇਸ ਕਰਕੇ ਸਾਨੂੰ ਪਹਿਲਾਂ ਤਾਂ ਸਾਰੀਆਂ ਫੈਮਿਲੀਆਂ ਦੇ ਵਿੱਚ ਇੱਕ ਦੂਜੇ ਦੇ ਪ੍ਰਤੀ ਪਿਆਰ ਕਰੋ। ਪਿਆਰ ਦਾ ਕੀ ਮਤਲਬ ਹੈ ਕਿ ਰਾਤ ਨੂੰ, ਦਿਨੇ, ਜਦੋਂ ਵੀ ਬੈਠੋ, ਕਿਸੇ ਨਾਲ ਬੋਲ ਬਲਈਆ ਹੋ ਗਿਆ, ਕਈ ਬੰਦਿਆਂ ਨੂੰ ਆਦਤ ਹੁੰਦੀ ਹੈ ਕੰਪਨੀ 'ਚ ਬੈਠਣਾ ਨਹੀਂ ਆਉਂਦਾ, ਜੇ ਜਿੰਨੇ ਮਰਜ਼ੀ ਪੜ੍ਹ ਜਾਣ, ਚਾਹੇ ਉਹ ਡਾਕਟਰ ਬਣ ਜਾਣ, ਚਾਹੇ ਉਹ ਵਕੀਲ ਬਣ ਜਾਣ, ਉਹਨੂੰ ਕੰਪਨੀ 'ਚ ਬੈਠਣਾ ਨਹੀਂ ਆਉਂਦਾ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਇੱਕ ਬੰਦੇ ਦੀ ਆਦਤ ਹੈ, ਮੇਰੇ ਸਾਡੇ ਇੱਕ ਰਿਸ਼ਤੇਦਾਰ ਸੁਣਾਉਂਦੇ ਹੁੰਦੇ ਨੇ, ਕਹਿੰਦੇ ਉਹਨੂੰ ਕਹੋ ਵੀ ਉਹ ਜੇ ਸਾਹਮਣੇ ਕੋਈ ਤਾਕੀ 'ਚ ਪਈਆਂ, ਉਹ ਕਹਿੰਦੇ ਕਿੰਨੇ ਪਾਣੀ ਦੀਆਂ ਬੋਤਲਾਂ, ਉਹ ਕਹਿੰਦੇ 12, ਉਹ ਕਹਿੰਦਾ ਨਹੀਂ, ਉਹਨੇ ਹਰ ਗੱਲ 'ਚ ਨੰਨਾ ਪਾਉਣਾ, ਆਪਣੀ ਫਿਲੋਸਫੀ ਝਾੜਨੀ ਹੈ। ਕਹਿੰਦਾ 12 ਤਾਂ ਨਹੀਂ ਹੈ, ਇੱਕ ਦਰਜਨ ਹੈ। ਉਹਨੂੰ ਪੁੱਛੋ ਭਾਈ ਸਾਹਿਬ ਦਰਜਨ ਅਤੇ 12 'ਚ ਕੀ ਫਰਕ ਹੈ? ਉਹਨੂੰ ਆਦਤ ਹੈ ਗੱਲ ਕੱਟਣ ਦੀ, ਹਾਂਜੀ, ਉਹਨੂੰ ਪਤਾ ਨਹੀਂ ਲੱਗਦਾ ਸੁਸਾਇਟੀ ਤਰ੍ਹਾਂ ਕੋਈ ਬਹੁਤ ਵਧੀਆ ਇੰਪਰੈਸ਼ਨ, ਕੋਈ ਗੱਲ ਕਰ ਲਓ ਉਹਨੇ ਗੱਲ ਕੱਟਣੀ ਕੱਟਣੀ ਹੈ। ਅਤੇ ਉਹਦੇ ਨਾਲ ਕੀ ਹੈ ਫਿਰ ਬੰਦਾ ਹੈਜੀਟੇਟ ਕਰਦਾ ਵੀ ਇਹਦੇ ਨਾਲ ਕੋਲੇ ਹੀ ਨਾ ਬੈਠੋ, ਥੋੜ੍ਹਾ ਪਾਸੇ ਹੋ ਕੇ ਬਹਿ ਜਾਓ। ਸੋ ਇਸ ਕਰਕੇ ਜਿਹੜੀ ਥੋੜ੍ਹੀ ਮੋਟੀ ਸਾਨੂੰ ਇੱਕ ਦੂਜੇ ਨਾਲ ਅੰਡਰਸਟੈਂਡਿੰਗ ਕਰਨੀ ਚਾਹੀਦੀ ਹੈ। ਕੰਪਨੀ 'ਚ ਬੈਠਦੇ ਅਗਲੀ ਦੀ ਗੱਲ ਸੁਣੋ, ਤੁਸੀਂ ਧੌਂਸ ਨਾਲ ਕਿਸੇ ਨੂੰ ਥੋੜ੍ਹਾ ਮਨਾ ਲਓਗੇ ਵੀ ਇਹ ਗੱਲ, ਜੇ ਆਪਣੀ ਪੁਆਇੰਟ ਕਹੋਗੇ ਅਗਲੇ ਦੀ ਸੁਣੋ ਅਤੇ ਦੂਜੇ ਦੀ ਆਪਣੀ ਗੱਲ ਕਹੋ, ਪਿਆਰ ਨਾਲ ਕਹਿ ਲਓ। ਸੋ ਅੱਜ ਜਿਹੜੇ ਰਿਸ਼ਤਿਆਂ ਦੇ ਵਿੱਚ ਜਿਹੜੀ ਪ੍ਰੋਬਲਮ ਆ ਰਹੀ ਹੈ ਉਹ ਇਸੇ ਕਰਕੇ ਆ ਰਹੀ ਹੈ ਕਿ ਸਾਡੇ ਦੇ ਵਿੱਚ ਪਿਆਰ ਉੱਡ ਗਿਆ। ਜਦੋਂ ਵੀ ਅਸੀਂ ਨਫ਼ਰਤ ਦੀ ਨਿਗਾਹ ਨਾਲ ਦੇਖਦੇ ਹਾਂ, ਜਦੋਂ ਕੋਈ ਸਾਹਮਣੇ ਆ ਜਾਂਦਾ ਪਹਿਲਾਂ ਹੀ ਹੋ ਜਾਂਦਾ ਕਿ ਦੇਖ ਕੇ ਅਸੀਂ ਜੈਲਸੀ ਕਰਨੀ ਸ਼ੁਰੂ ਕਰਦੇ ਹਾਂ ਵੀ ਇਹਨੇ ਮੁੰਡੇ ਦਾ ਵਿਆਹ ਕਰ ਲਿਆ, ਇਹਨੇ ਕੁੜੀ ਦਾ ਵਿਆਹ ਕਰ ਲਿਆ, ਇਹਨੇ ਨਵਾਂ ਕਾਰ ਲੈ ਲੈਣ, ਵਧੀਆ ਕਾਰ ਲੈ ਲਈ, ਇਹਨੂੰ ਨੌਕਰੀ ਵਧੀਆ ਮਿਲ ਗਈ, ਇਹਦੇ ਬੱਚੇ ਪੜ੍ਹ ਲੈ ਗਏ, ਐਵੇਂ ਜੈਲਸੀ ਕਰਦੇ ਹਾਂ ਅਤੇ ਉਹ ਜੈਲਸੀ ਜਿਹੜੀ ਪ੍ਰਗਟ ਹੋ ਜਾਂਦੀ ਹੈ ਤੁਹਾਡੇ ਐਕਸ਼ਨ ਦੇ ਉੱਤੋਂ। ਸੋ ਇਸ ਕਰਕੇ ਕੀ ਸਾਨੂੰ ਕੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਦੁਨੀਆ ਭਾਵੇਂ ਸਾਰੀ ਬੁਰੀ ਹੈ, ਜਦੋਂ ਵੀ ਤੁਹਾਨੂੰ ਕਦੇ ਟਾਈਮ ਮਿਲੇ 2 ਮਿੰਟ 4 ਮਿੰਟ ਅੱਖਾਂ ਮੀਚ ਕੇ ਬੈਠੋ, ਇਕੱਲੇ ਬੈਠੋ, ਸੋਚੋ ਵੀ ਮੈਂ ਅੱਜ ਉਹ ਫਲਾਣੇ ਬੰਦੇ ਨੂੰ ਮਿਲਿਆ, ਫਲਾਣੇ ਬੰਦੇ ਨਾਲ ਗੱਲ ਕੀਤੀ ਹੈ, ਫਲਾਣੀ ਜਨਾਨੀ ਨਾਲ ਗੱਲ ਕੀਤੀ ਹੈ, ਫਲਾਣੇ ਦੇ ਘਰ ਗਿਆ ਸੀ, ਫਲਾਣੇ ਨੇ ਮੈਨੂੰ ਘਰ ਬੁਲਾਇਆ ਸੀ, ਉੱਥੇ ਕੋਈ ਮੈਂ ਇਹੋ ਜਿਹੀ ਤਾਂ ਨਹੀਂ ਗੱਲ ਕੀਤੀ ਜਿਹਦੇ ਨਾਲ ਕਿਸੇ ਨੂੰ ਹਰਟ ਹੋਇਆ ਹੋਵੇ। ਜੇ ਹਰਟ ਹੋਇਆ ਕਿਸੇ ਨੂੰ ਕਰਤਾ, ਕਿਉਂਕਿ ਆਦਤ ਹੈ ਸਾਨੂੰ ਗੱਲ ਕਹਿਣ ਲੱਗੇ ਸੀ ਸੋਚਦੇ ਨਹੀਂ, ਜੇ ਕਿਸੇ ਨੂੰ ਹਰਟ ਕਰਤਾ ਤਾਂ ਘੱਟੋ ਘੱਟ ਫੋਨ ਚੱਕੋ, ਉਹ ਹਾਲੇ ਵੀ ਕੁਛ ਨਹੀਂ ਹੋਇਆ, ਕਹਿੰਦੇ ਡੁੱਲੇ ਪੇਰਾਂ ਦਾ ਹਾਲੇ ਵੀ ਕੁਛ ਨਹੀਂ ਹੋਇਆ, ਤੁਸੀਂ ਫੋਨ ਚੱਕੋ, ਅੱਲ ਨੂੰ ਦੱਸੋ ਵੀ ਭੈਣ ਜੀ, ਭਰਾ ਜੀ, ਮਾਈ ਫਰੈਂਡ, ਮੈਂ ਆਹ ਗੱਲ ਕਹੀ ਗਈ ਅਣਜਾਣੇ ਵਿੱਚ, ਕਹੀ ਗਈ ਜਾਂ ਜਾਣਬੁੱਝ ਕੇ ਕਹੀ, ਮੈਨੂੰ ਮਾਫ਼ ਕਰ ਦੇ, ਉਹਦੇ ਠੰਡਾ ਪੈ ਜੂ। ਜਿਵੇਂ ਕਹਿੰਦੇ ਨਾ ਵੀ ਗਰਮ ਜਿਹੜਾ ਲੋਹਾ ਹੁੰਦਾ ਜਾਂ ਭਾਂਡਾ ਆਪਾਂ ਚਾਹ ਬਣਾਉਂਦੇ ਹਾਂ, ਕਈ ਵਾਰੀ ਹੈਂਡਲ ਬੜਾ ਗਰਮ ਹੁੰਦਾ, ਉਹ ਚੱਕਦੇ ਹਾਂ ਤਾਂ ਕਈ ਵਾਰੀ ਹੈਂਡਲ ਹੀ ਟੁੱਟ ਕੇ ਥੱਲੇ ਡਿੱਗ ਪੈਂਦਾ, ਚਾਹ ਥੱਲੇ ਡੁੱਲ ਜਾਂਦੀ ਹੈ, ਪਰ ਜੇ ਉਹਦੇ ਉੱਤੇ ਥੋੜ੍ਹਾ ਥੋੜ੍ਹਾ ਪਾਣੀ ਪਾ ਦਈਏ ਅਤੇ ਗਿੱਲੇ ਕੱਪੜੇ ਨਾਲ ਫੜ ਲਈ, ਉਹ ਠੰਡਾ ਹੋ ਜਾਂਦਾ। ਜਿਸ ਤਰ੍ਹਾਂ ਤੁਸੀਂ ਦੇਖੋ, ਜੇ ਸਾਗ ਬਣਾਇਆ ਹੋਵੇ, ਅਸੀਂ ਕੱਲ੍ਹ ਸਾਗ ਖਾਧਾ ਸੀਗਾ, ਸਾਗ ਘਰ ਦੇ ਹਮੇਸ਼ਾ ਕੋਸ਼ਿਸ਼ ਕਰਦੇ ਨੇ ਉਬਲਦਾ ਸਾਗ ਬਣਾਓ, ਜੇ ਉਬਲਦਾ ਸਾਗ ਹੋਵੇ ਅਤੇ ਤੁਸੀਂ ਨਾਲ ਖਾਓ ਮੱਕੀ ਦੀ ਰੋਟੀ, ਕੱਲ੍ਹ ਅਸੀਂ ਖਾਧੀ ਸੀ, ਮੈਂ ਤਾਂ ਦੱਸ ਰਿਹਾ ਕਿਉਂਕਿ ਮੈਂ ਪ੍ਰੈਕਟੀਕਲ ਗੱਲ ਕਰ ਰਿਹਾ, ਉਹ ਮੱਕੀ ਦੀ ਰੋਟੀ ਨਾਲ ਜ਼ਿਆਦਾ ਸਾਗ ਲਾ ਲਿਆ, ਜੋ ਮੂੰਹ 'ਚ ਪਿਆ ਸਾਗ ਉਬਲਦਾ ਸੀ, ਫਿਰ ਐਂ ਕਰਦੇ ਸੀਗੇ, ਇੱਧਰ ਉੱਧਰ ਭੱਜਦੇ ਸੀਗੇ, ਮੂੰਹ ਨਾ ਹੋ ਜਾਵੇ ਠੰਡਾ। ਸੋ ਜਿਹੜਾ ਸਾਗ ਥੋੜ੍ਹਾ ਫੂਕ ਮਾਰ ਕੇ ਠੰਡਾ ਕਰਕੇ ਖਾ ਲੈਣਾ ਸੀ, ਸਵਾਦ ਆਉਣਾ ਸੀ, ਉਹ ਉਬਲਦੇ ਸਾਗ ਦਾ ਕਿਵੇਂ ਹੋਊਗਾ? ਸੋ ਇਸ ਕਰਕੇ ਕਹਿਣ ਦਾ ਮਤਲਬ ਹੈ ਥੋੜ੍ਹਾ ਜਿਹਾ ਪਿਆਰ ਹੋਣਾ ਚਾਹੀਦਾ, ਸਾਡਾ ਵਿਸ਼ਵਾਸ ਹੋਣਾ ਚਾਹੀਦਾ। ਜਦੋਂ ਅਸੀਂ ਬਹੁਤ ਰੋਹਬ ਝਾੜਦੇ ਹਾਂ, ਹਾਂਜੀ, ਅਤੇ ਸ਼ੱਕ ਕਰਦੇ ਰਹਿੰਦੇ ਹਾਂ, ਤਾਂ ਫਿਰ ਸਾਡੀ ਗੱਲ ਨਹੀਂ ਬਣਦੀ। ਜੇ ਅਸੀਂ ਦੇਖੋ, ਮੰਨ ਲਓ ਵੀ ਹਸਬੈਂਡ ਵਾਈਫ ਨੇ ਅਸੀਂ ਇਕੱਠੇ ਹੀ ਰਹਿਣਾ, ਜਦੋਂ ਅਸੀਂ ਰਹਿਣਾ ਇਕੱਠੇ ਆ, ਚਾਹੇ ਬੱਚਿਆਂ ਕਰਕੇ ਸਮਝ ਲਓ, ਸਾਨੂੰ ਪਤਾ ਵੀ ਹੁਣ ਇੰਨੀ ਉਮਰ ਹੋ ਗਈ, ਅਤੇ ਫਿਰ ਅਸੀਂ ਇੱਕ ਦੂਜੇ ਦੀ ਇੱਜ਼ਤ ਕਰੀਏ, ਉਹ ਸ਼ੱਕ ਕਿਉਂ ਕਰਦੇ ਹਾਂ ਜੇ ਤੇ ਜਨਾਨੀ ਕਹਿੰਦੀ ਕਿੱਥੋਂ ਆਇਆ ਹੈਂਜੀ ਉਹ ਪੰਗਾ ਪੈ ਜਾਂਦਾ ਉਹਨੂੰ ਐਵੇਂ ਸ਼ੱਕ ਰਹਿੰਦਾ ਵੀ ਅੱਜ ਉਹਦੇ ਨਾਲ ਗੁਆਂਢੀ ਨੱਚਦਾ ਸੀ ਉਹ ਕੁੜੀ ਨੱਚਦਾ ਸੀ ਮੁੰਡੇ ਹੋ ਸਕਦਾ ਉਹ ਉਹਨੂੰ ਧੀ ਤੋਂ ਵੱਡੀ ਸਮਝਦਾ ਹੋਵੇ ਐਵੇਂ ਹੀ ਸ਼ੱਕ ਕਰੀ ਜਾਂਦਾ ਜੇ ਫੋਨ ਕਰ ਲਿਆ ਕਿਸੇ ਨੂੰ ਜਨਾਨੀ ਫੋਨ ਕਰਦੀ ਹੈ ਕਿਹਨੂੰ ਫੋਨ ਕੀਤਾ ਸੀ ਕਿੱਤਾ ਵਾਲੇ ਨੇ ਭਰਾ ਨੂੰ ਹੁੰਦਾ ਲੈ ਉਹਦੇ ਨਾਲ ਤਾਂ ਬੜੀਆਂ ਤੂੰ ਹੱਸ ਹੱਸ ਕੇ ਗੱਲਾਂ ਕਰਦੀ ਮੇਰੇ ਵਾਰੀ ਤਾਂ ਘੁੱਟੀਆਂ ਪਾਈ ਜਾਂਦੀਆਂ ਹੈਂਜੀ ਸੋ ਇਸੇ ਤਰ੍ਹਾਂ ਹੀ ਸੱਸ ਨੂੰਹ ਦੀ ਗੱਲ ਚੱਕਰ ਰਹਿੰਦਾ ਵੀ ਕਿਹਦੇ ਨਾਲ ਫੋਨ ਕਰਦੀ ਹੈ ਨੂੰਹ ਦੀ ਆਦਤ ਹੁੰਦੀ ਆ ਆਪਾਂ ਗੱਲਾਂ ਕਰਾਂਗੇ ਅੱਗੇ ਚੱਲ ਕੇ ਤੁਸੀਂ ਮੈਨੂੰ ਫੋਨ ਕਰੋ ਆਪਣੇ ਦਿਲ ਦੀਆਂ ਗੱਲਾਂ ਦੱਸੋ ਪਰ ਸ਼ੱਕ ਕਰਨਾ ਸਾਨੂੰ ਵਿਸ਼ਵਾਸ ਸ਼ੱਕ ਕਰਨੇ ਸਾਨੂੰ ਬੰਦ ਕਰਨਾ ਚਾਹੀਦਾ ਸ਼ੰਕੇ ਮੈਂ ਤਾਂ ਇਹ ਕਹਿੰਦਾ ਵੀ ਜੇ ਸ਼ੱਕ ਕਰਨਾ ਤਾਂ ਉਹਦੇ ਨਾਲ ਰਿਸ਼ਤਾ ਹੀ ਛੱਡ ਦਿਓ ਅਤੇ ਜੇ ਰਿਸ਼ਤਾ ਨਿਭਾਉਣਾ ਤਾਂ ਸ਼ੱਕ ਕਰਨਾ ਬੰਦ ਕਰ ਦਿਓ ਸਿੱਧੀ ਗੱਲ ਹੈ ਕਿਉਂਕਿ ਜੇ ਅਸੀਂ ਖੁਸ਼ੀ ਚਾਹੁੰਦੇ ਹਾਂ ਤਾਂ ਦੋਨੇ ਪਾਸੇ ਵਿਸ਼ਵਾਸ ਹੋਣਾ ਚਾਹੀਦਾ ਜੇ ਵਿਸ਼ਵਾਸ ਨਹੀਂ ਤਾਂ ਫਿਰ ਗੱਲ ਨਹੀਂ ਚੱਲਦੀ ਜਿੰਨਾ ਮਰਜ਼ੀ ਪਿਆਰ ਕਰ ਲਓ ਤਾਂ ਜਿੰਨਾ ਮਰਜ਼ੀ ਪਿਆਰ ਕਰ ਲਓ ਤਾਂ ਤੁਹਾਨੂੰ ਵਿਸ਼ਵਾਸ ਕਰਨਾ ਪਊਗਾ ਕਿਉਂਕਿ ਜਿਹੜੀ ਤਾੜੀ ਹੈ ਨਾ ਇਹ ਦੋ ਹੱਥਾਂ ਦੇ ਨਾਲ ਵੱਜਦੀ ਹੈ ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ ਜੇ ਅਸੀਂ ਕਹੀਏ ਉਹ ਨਹੀਂ ਮੈਨੂੰ ਕਰਦਾ ਸਾਡੀ ਪ੍ਰੋਬਲਮ ਹੀ ਇਹ ਹੈ ਜਦੋਂ ਅੱਜ ਹਸਬੈਂਡ ਵਾਈਫ ਦੀ ਕਦੇ ਆਰਗੂਮੈਂਟ ਹੋ ਜਾਂਦੀ ਹੈ ਤੁਸੀਂ ਮੇਰੀ ਵੀ ਹੁੰਦੀ ਹੈ ਉਦੋਂ ਤੁਸੀਂ ਦੇਖੋ ਆਪਾਂ ਇੱਕ ਗੱਲ ਸੁਣਾਉਣੀ ਆ ਦੋ ਸੁਣਾ ਆਉਂਦੀ ਹੈ ਤਾਂ ਉਹ ਦੋ ਸੁਣਾਉਂਦੀ ਆਪਾਂ ਚਾਰ ਸੁਣਾ ਦਿੰਦੇ ਹਾਂ ਫਿਰ ਆਪਾਂ ਕਹਿੰਦੇ ਚੁੱਪ ਕਰ ਮੈਂ ਨਹੀਂ ਬੋਲਦਾ ਚੁੱਪ ਕਰ ਉਹ ਚੁੱਪ ਨਹੀਂ ਕਰਦੀ ਦੋ ਗੱਲਾਂ ਸੁਣਾਉਂਦੀ ਫਿਰ ਆਦਮੀ ਚਾਰ ਗੱਲਾਂ ਹੋਰ ਸੁਣਾਉਂਦਾ ਫੇਰ ਗੱਲ ਵੱਧ ਜਾਂਦੀ ਹੈ ਸੋ ਇੱਕ ਨੂੰ ਤਾਂ ਚੁੱਪ ਰਹਿਣਾ ਹੀ ਪੈਂਦਾ ਜਿਸ ਇਸੇ ਕਰਕੇ ਤਾਂ ਕਿਹਾ ਜਾਂਦਾ ਕਿ ਮਾਨਣਾ ਦੁਨੀਆਂ ਬਹੁਤ ਬੁਰੀ ਹੈ ਇਹ ਗੱਲ ਮੰਨ ਕੇ ਚੱਲੋ ਕਿ ਦੁਨੀਆਂ ਬਹੁਤ ਬੁਰੀ ਹੈ ਔਰ ਹਰ ਤਰਫ ਦੋਖਾ ਹੈ ਆਓ ਹਮ ਤੋਂ ਅੱਛਾ ਬਣੇ ਹਮੇਂ ਕਿਸੇ ਨੇ ਰੋਕਾ ਹੈ ਇੱਕ ਜਣਾ ਕਹਿੰਦੇ ਨਾ ਇੱਕ ਚੁੱਪ ਸੌ ਸੁੱਖ ਜਿਹੜਾ ਬੰਦਾ ਹੁਣ ਬੋਲੀ ਜਾਂਦਾ ਜੇ ਹੁਣ ਦੋਨੇ ਬੋਲੀ ਜਾਓਗੇ ਤਾਂ ਕਦੇ ਨਹੀਂ ਬੰਦ ਹੋਣਾ ਕੰਮ ਸੋ ਇੱਕ ਜਣਾ ਚੁੱਪ ਕਰ ਜਾਓ ਜਿਹੜਾ ਚੁੱਪ ਕਰ ਜਾਓ ਅਤੇ ਜੇ ਇੱਕ ਬੰਦਾ ਮੂਰਖ ਹੈ ਦੂਜਾ ਤਾਂ ਨਾ ਮੂਰਖ ਬਣੋ ਉਹ ਚੁੱਪ ਕਰ ਜਾਓ ਚੁੱਪ ਕਰੋਗੇ ਅਤੇ ਗੱਲਬਾਤ ਟਿਕ ਜਾਂਦੀ ਹੈ ਸੋ ਇਸ ਕਰਕੇ ਜਿਹੜੀ ਮੇਨ ਗੱਲ ਹੈ ਰਿਸ਼ਤਿਆਂ ਦੇ ਵਿੱਚ ਜਿਹੜੀ ਤ੍ਰੇੜ ਆ ਰਹੀ ਹੈ ਉਹਦਾ ਕਾਰਨ ਹੀ ਇੱਕੋ ਹੈ ਕਿ ਇੱਕ ਤਾਂ ਸਾਡਾ ਪਿਆਰ ਖਤਮ ਹੋ ਰਿਹਾ ਦਿਨ ਪ੍ਰਤੀ ਦਿਨ ਅਤੇ ਦੂਜਾ ਵਿਸ਼ਵਾਸ ਖਤਮ ਹੋ ਰਿਹਾ ਵਿਸ਼ਵਾਸ ਅਸੀਂ ਐਵੇਂ ਸ਼ੱਕ ਵਧਾਈ ਜਾਂਦੇ ਹਾਂ ਵੀ ਉਹ ਤਾਂ ਮੇਰੇ ਵਿਆਹ 'ਚ ਨਹੀਂ ਆਇਆ ਹੁਣ ਮੈਂ ਵੀ ਨਹੀਂ ਜਾਣਾ ਉਹਨੇ ਮੈਨੂੰ 5 ਰੁਪਈਏ ਸ਼ਗਨ ਦਿੱਤੇ ਨੇ ਮੈਂ ਕਾਹਨੂੰ ਦੇਵਾਂ ਮੈਂ ਕਿਉਂ 100 ਦੇਵਾਂ ਜੇ ਹੁਣ ਤੁਹਾਡੀ ਕਪੈਸਿਟੀ ਵੱਧ ਗਈ ਤੁਸੀਂ ਕਿਉਂ ਨਹੀਂ ਦੇਣਾ ਤੁਸੀਂ ਕਹਿੰਦੇ ਉਹ ਲੇਟ ਆਇਆ ਸੀ ਸਾਡੇ ਘਰ ਮੈਂ ਤਾਂ ਉਹ 5 ਮਿੰਟ ਲੇਟ ਆਇਆ ਸੀ ਮੈਂ ਤਾਂ ਅੱਧਾ ਘੰਟਾ ਲੇਟ ਜਾਣਾ ਇਹ ਜਿਹੜੀਆਂ ਫਜ਼ੂਲ ਦੀਆਂ ਗੱਲਾਂ ਤੁਹਾਡੇ ਕਰੈਕਟਰ ਨੂੰ ਆਪਣੇ ਕਰੈਕਟਰ ਨੂੰ ਹੋਰ ਪਿਛਾਂ ਨੂੰ ਲੈ ਕੇ ਜਾਂਦੀਆਂ ਜਦੋਂ ਕਿ ਸਾਨੂੰ ਚਾਹੀਦਾ ਵੀ ਜੇ ਉਹਨੇ ਗਲਤੀ ਕੀਤੀ ਹੈ ਆਪਾਂ ਆਪਣੀ ਗੱਲ ਕਰੀਏ ਉਹ ਜਿੰਨਾ ਮਰਜ਼ੀ ਗਲਤ ਕਰੇ ਉਹ ਲੇਟ ਆਉਂਦਾ ਕੋਈ ਗੱਲ ਨਹੀਂ ਉਹਦੀ ਆਦਤ ਹੈ ਵੀ ਉਹਨੇ ਲੇਟ ਆਉਣਾ ਹੀ ਆਉਣਾ ਪਰ ਤੁਸੀਂ ਟਾਈਮ 'ਤੇ ਤਾਂ ਜਾਓ ਤੁਸੀਂ ਕਿਉਂ ਆਪਣੀ ਆਦਤ ਖਰਾਬ ਕਰੀਏ ਅਸੀਂ ਕਿਉਂ ਆਪਣੀ ਆਦਤ ਖਰਾਬ ਕਰੀਏ ਜੇ ਜਨਾਨੀ ਕੋਈ ਗੱਲ ਕਰਦੀ ਹੈ ਇਹ ਗੱਲ ਸੋਚਦੇ ਹਾਂ ਵੀ ਅਸੀਂ ਤਾਂ ਕੰਮ ਤੋਂ ਆਏ ਹਾਂ ਜੀ ਜਨਾਨੀ ਤਾਂ ਘਰੇ ਵਿਹਲੀ ਹੈ ਵਿਹਲੀ ਕਿਵੇਂ ਹੈ ਜੀ ਉਹ ਕਈ ਵਾਰੀ ਬੰਦੇ ਇਹੋ ਜਿਹੇ ਮੂਰਖ ਹੁੰਦੇ ਨੇ ਪੜ੍ਹੇ ਲਿਖੇ ਵੀ ਉਹ ਜਨਾਨੀ ਨੂੰ ਦੱਬੀ ਰੱਖਦੇ ਨੇ ਜਨਾਨੀ ਵੀ ਇੰਨੀ ਗੁਲਾਮ ਬਣ ਜਾਂਦੀ ਉਹਦੀ ਜੋ ਆਦਮੀ ਕਹੇ ਚੰਗਾ ਕਹੇ ਮਾੜਾ ਕਹੇ ਬਲਕਿ 100% ਉਹ ਗਲਤ ਹੀ ਕਹਿੰਦਾ ਹੁੰਦਾ ਉਹੀ ਕੌਮਾ ਫੁੱਲ ਸਟਾਪ ਅੱਗੇ ਜਾ ਕੇ ਉਹ ਦੱਸ ਦਿੰਦੀਆਂ ਜਿਹਦੇ ਨਾਲ ਕਿ ਪ੍ਰੋਬਲਮ ਆ ਉਹ ਆਪ ਜ਼ਿੰਮੇਵਾਰ ਹੁੰਦੀਆਂ ਨੇ ਜੇ ਆਦਮੀ ਨੂੰ ਸਮਝਾਓ ਥੋੜ੍ਹੀ ਜਿਹੀ ਗੱਲ ਵੀ ਥੋੜ੍ਹਾ ਜਿਹਾ ਠਹਿਰ ਕੇ ਕਹਿ ਦਿਓ ਵੀ ਮੈਂ ਮੇਰਾ ਵਿਚਾਰ ਆ ਹੈ ਆਦਮੀ ਠੀਕ ਹੋ ਜੂਗਾ ਜਦੋਂ ਉਹਦੀ ਹਾਂ ਛਾਂ ਮਿਲਾਈ ਜਾਂਦੇ ਹਾਂ ਛਾਂ ਮਿਲਾਈ ਜਾਂਦੇ ਆ ਆਦਮੀ ਨੂੰ ਵੀ ਖਰਾਬ ਕਰ ਦਿੰਦੇ ਆ ਆਪ ਤਾਂ ਖਰਾਬ ਹੋਣਾ ਹੋਣਾ ਅਤੇ ਤੁਹਾਡੀ ਬਾਹਰ ਖਿੱਲੀ ਡਾਉਂਦੇ ਲੋਕ ਚਾਹੇ ਜਿਵੇਂ ਕਹਿੰਦੇ ਨਾ ਗੁੱਗਾ ਹੁੰਦਾ ਸੱਪ ਹਾਂਜੀ ਗੁੱਗੇ ਦੀ ਪੂਜਾ ਕਿਉਂ ਕਰਦੇ ਨੇ ਸੱਪ ਦੀ ਪੂਜਾ ਕਿਉਂ ਕਰਦੇ ਨੇ ਕਿਉਂਕਿ ਉਦੋਂ ਡਰਦੇ ਨੇ ਬੰਦੇ ਨੂੰ ਸੱਪ ਨੂੰ ਭੁਲੇਖਾ ਹੁੰਦਾ ਕਿ ਮੇਰੀ ਪੂਜਾ ਕਰਨ ਆਏ ਨੇ ਪਰ ਪੂਜਾ ਪਿਆਰ ਕਰਕੇ ਨਹੀਂ ਕਰਦੇ ਉਹਦੇ ਡਰ ਕਰਕੇ ਕਰਦੇ ਨੇ ਇਸੇ ਕਰਕੇ ਇਨਸਾਨ ਨੂੰ ਸੋਚਣਾ ਚਾਹੀਦਾ ਵੀ ਜਦੋਂ ਮੈਂ ਕਿਤੇ ਜਾਣਾ ਸਾਰੇ ਪਾਸੇ ਰੌਣਕੀ ਕਿਉਂ ਉੱਡ ਜਾਂਦੀ ਹੈ ਡਰ ਹੀ ਕਿਉਂ ਪੈ ਜਾਂਦਾ ਕਿਉਂਕਿ ਉਹਦੀ ਬੋਲ ਬਲੀ ਹੈ ਇਸ ਤਰ੍ਹਾਂ ਦੇ ਨੁਕਸ ਕੱਢਣੇ ਆਪਣੇ ਆਪ ਨੂੰ ਵਧੀਆ ਸਮਝਣਾ ਹਾਂਜੀ ਜਨਾਨੀ 'ਤੇ ਰੋਮ ਮਾਰਨਾ ਰਿਸ਼ਤੇਦਾਰਾਂ 'ਤੇ ਰੋਮ ਮਾਰਨਾ ਉਹ ਰੋਮ ਮਾਰਨਾ ਆਪਣੇ ਆਪ ਨੂੰ ਸਹੀ ਸਮਝਣਾ ਅਲਟੀਮੇਟਲੀ ਕੀ ਹੁੰਦਾ ਉਹ ਅਹਿਸਾਸ ਹੀ ਨਹੀਂ ਕਰਦਾ ਕਿ ਉਹਦੀ ਜ਼ਿੰਦਗੀ ਦੇ ਜਿੰਨੇ ਕੁ ਦਿਨ ਹੈਗੇ ਉਹ ਚੰਗੇ ਕੱਢੇ ਲੋਕਾਂ 'ਚ ਆਪਣਾ ਇੰਪਰੈਸ਼ਨ ਚੰਗਾ ਕਰੇ ਜਾਣਾ ਤਾਂ ਸਭ ਨਹੀਂ ਹੈ ਸੋ ਇੱਕ ਇਹ ਗੱਲ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਵੀ ਰਿਸ਼ਤਿਆਂ 'ਚ ਤਰੇੜ ਉਦੋਂ ਆਉਂਦੀ ਹੈ ਜਦੋਂ ਕਿ ਪਿਆਰ ਦੀ ਘਾਟ ਹੋਵੇ ਅਤੇ ਸ਼ੱਕ ਹੋਵੇ ਵਿਸ਼ਵਾਸ ਨਾ ਸੀ ਕਰੀਏ ਜਿਸ ਤਰ੍ਹਾਂ ਦੇਖ ਲਓ ਕੋਈ ਨੌਕਰ ਵੀ ਰੱਖਿਆ ਹੋਵੇ ਨਾ ਮੈਂ ਇੱਕ ਵਾਰੀ ਪਹਿਲਾਂ ਵੀ ਇਗਜ਼ਾਮਪਲ ਦਿੱਤੀ ਸੀਗੀ ਕਿਸੇ ਸੇਠ ਨੇ ਕਿਸੇ ਨੂੰ ਨੌਕਰ ਰੱਖ ਲਿਆ ਨੌਕਰ ਨੂੰ ਉਹਨੇ ਕਿਹਾ ਵੀ ਦੇਖੀ ਤਾਂ ਸੀ ਕਿਤੇ ਠੱਗੀ ਠੋਰੀ ਤਾਂ ਨਹੀਂ ਕਰਦਾ ਚੋਰੀ ਤਾਂ ਨਹੀਂ ਕਰਦਾ ਉਹਨੇ ਕੀ ਕੀਤਾ ਜਦੋਂ ਪਹਿਲੇ ਦਿਨ ਉਹ ਸਫਾਈ ਕਰਨ ਲੱਗਿਆ ਉਹਨੇ ਕਿਸੇ ਖੂੰਜੇ 'ਚ 5 ਦਾ ਨੋਟ ਰੱਖਤਾ ਜਦੋਂ ਨੌਕਰ ਉਸ ਕਮਰੇ 'ਚ ਗਿਆ ਉਹਨੇ ਦੇਖਿਆ 5 ਦਾ ਨੋਟ ਹੈ ਚੱਕ ਆ ਕੇ ਕਹਿੰਦਾ ਸੇਠ ਜੀ ਆ ਤੁਹਾਡਾ 5 ਦਾ ਨੋਟ ਡਿੱਗਿਆ ਪਿਆ ਜੀ ਖੂੰਜੇ 'ਚ ਉਹਨੇ ਫੜ ਲਿਆ ਕਹਿੰਦਾ ਵੀ ਬੰਦਾ ਤਾਂ ਇਮਾਨਦਾਰ ਹੈ ਫਿਰ ਸੋਚਿਆ 5 ਕਰਕੇ ਨਾ ਇਹਨੇ ਕੀਤਾ ਹੋਵੇ ਜੇ ਜ਼ਿਆਦਾ ਹੋ ਤਾਂ ਸ਼ਾਇਦ ਰੱਖ ਹੀ ਲੈਂਦਾ ਉਹਨੇ ਦੂਜੇ ਦਿਨ 100 ਦਾ ਸਿੱਟਤਾ ਉਹ ਨੌਕਰ ਜਦੋਂ ਕਮਰੇ 'ਚ ਪੋਚਾ ਮਾਰ ਗਿਆ ਉਹਨੇ 100 ਦਾ ਲੱਭ ਗਿਆ ਉਹਨੇ ਆ ਕੇ ਕਿਹਾ ਸੇਠ ਜੀ ਨੂੰ ਸੇਠ ਜੀ ਅੱਜ 100 ਦਾ ਨੋਟ ਪਿਆ ਸੀ ਉੱਥੇ ਖੂੰਜੇ 'ਚ ਉਹਨੇ 100 ਦਾ ਨੋਟ ਫੜਾ ਤਾ ਉਹਨੂੰ ਉਹਨੇ ਕਿਹਾ 100 ਦਾ ਨੋਟ ਆ ਸ਼ੱਕ ਸੀ ਨਾ ਸ਼ੱਕੀ ਬੰਦਾ ਸੀ ਉਹਨੇ ਅਗਲੇ ਦਿਨ 1000 ਦਾ ਨੋਟ ਰੱਖਤਾ ਉਹਨੂੰ 1000 ਮਿਲ ਗਿਆ ਨੌਕਰ ਨੂੰ ਸਫਾਈ ਕਰਨ ਨੂੰ 1000 ਵੀ ਮੋੜਤਾ ਅਤੇ ਨੌਕਰ ਕਹਿੰਦਾ ਯਾਰ ਰੋਜ਼ ਹੀ ਕਿਸੇ ਨਾ ਕਿਸੇ ਕਮਰੇ ਕਿਤੇ 5 ਦਾ ਨੋਟ ਕਿਤੇ 10 ਦਾ ਕਿਤੇ ਮੈਨੂੰ ਇਹ ਟੋਹਦਾ ਤਾਂ ਨਹੀਂ ਹੈ ਸ਼ੱਕ ਤਾਂ ਨਹੀਂ ਕਰਦਾ ਤੇ ਸੇਠ ਜੀ ਨੂੰ ਦੇਤਾ, ਕਹਿੰਦਾ ਸੇਠ ਜੀ ਅੱਜ 2000 ਦਾ ਨੋਟ ਮਿਲਿਆ। ਉਹਨੇ ਫੜਿਆ, ਕਹਿੰਦਾ 2000 ਦਾ ਨੋਟ ਤਾਂ ਲੈ ਲਓ ਪਰ ਮੈਂ ਚੱਲਿਆ। ਕਹਿੰਦਾ ਕਿਉਂ? ਕਹਿੰਦਾ ਤੁਹਾਡਾ ਸ਼ੱਕ ਨਹੀਂ ਦੂਰ ਹੋਣਾ, ਮੈਂ ਨੌਕਰੀ 'ਤੇ ਚੱਲਿਆ, ਮੈਂ ਉਹੋ ਜਿਹੇ ਮਾਹੌਲ 'ਚ ਰਹਿ ਹੀ ਨਹੀਂ ਸਕਦਾ ਜਿੱਥੇ ਹਰ ਬੰਦਾ ਹਰ ਟਾਈਮ ਸ਼ੱਕ ਹੀ ਕਰਦਾ ਰਹੇ। ਸੋ ਇਸ ਕਰਕੇ ਜਿਹੜੇ ਸਾਡੀ ਮੇਨ ਦੋ ਮੈਂ ਹਲੇ ਗੱਲਾਂ ਕੀਤੀਆਂ ਨੇ, ਇੱਕ ਹੈ ਪਿਆਰ ਦੀ ਅਤੇ ਦੂਜੀ ਹੈ ਸ਼ੱਕ ਦੀ ਜਾਂ ਵਿਸ਼ਵਾਸ ਦੀ। ਜਿੱਥੇ ਵਿਸ਼ਵਾਸ ਨਹੀਂ, ਜਿੱਥੇ ਸ਼ੱਕ ਰਹਿੰਦਾ, ਜਿੱਥੇ ਪ੍ਰੇਮ ਨਹੀਂ, ਜਿੱਥੇ ਨਫ਼ਰਤ ਹੈ ਕਿਸੇ ਗੱਲ ਕਰਕੇ ਵੀ, ਸੋ ਉਹਦੇ ਨਾਲ ਜਿਹੜੇ ਪਿਆਰ ਦੇ ਵਿੱਚ ਸਾਡੇ ਪਰਿਵਾਰ ਦੇ ਵਿੱਚ ਹੈ, ਚਾਹੇ ਉਹ ਹਸਬੈਂਡ ਵਾਈਫ ਹੈ, ਚਾਹੇ ਉਹ ਭੈਣ ਸਿਸਟਰ ਹੈ, ਜੇ ਕੋਈ ਵੀ ਰਿਸ਼ਤਾ ਹੈ, ਉਹਦੇ ਵਿੱਚ ਤ੍ਰੇੜਾਂ ਆ ਰਹੀਆਂ, ਦੋਸਤ ਦੇ ਵਿੱਚ ਤ੍ਰੇੜਾਂ ਆ ਰਹੀਆਂ, ਕਿਉਂਕਿ ਅਸੀਂ ਕੀ ਅਸੀਂ ਆਪਣੇ ਨੂੰ ਓਵਰ ਸਮਾਰਟ ਸਮਝਦੇ ਹਾਂ, ਓਵਰ ਸਮਾਰਟ ਸਮਝਦੇ ਹਾਂ, ਝੂਠ ਬੋਲਦੇ ਹਾਂ। ਜੇ ਕੋਈ ਬੁਲਾ ਲਏ ਕਿਸੇ ਦੇ ਫੰਕਸ਼ਨ ਦੇ ਉੱਤੇ, ਅਸੀਂ ਜਾਣਾ ਨਹੀਂ ਚਾਹੁੰਦੇ, ਐਵੇਂ ਹੀ ਕਹਿ ਦਿੰਦੇ ਵੀ ਸਾਨੂੰ ਤਾਂ ਜੀ ਫਲਾਣੀ ਥਾਂ 'ਤੇ ਕੰਮ ਹੈ, ਬੈਠਾ ਘਰੇ ਹੁੰਦਾ। ਜੇ ਕਿਸੇ ਨੂੰ ਪੁੱਛੋ, ਕਿਸੇ ਨੂੰ ਬੁਲਾ ਲਓ ਵੀ ਸੁੱਖ ਦੇ ਵਿੱਚ ਆ ਜਾਓ, ਉਹ ਕਹਿੰਦਾ ਜੀ ਕਰੋਨਾ ਵਾਇਰਸ ਹੈ, ਮੈਂ ਨਹੀਂ ਉੱਥੇ ਜਾਣਾ। ਜਾਂਦਾ ਫਿਊਨਰਲ ਹੋਮ ਦੇ ਵਿੱਚ ਬੈਠਾ ਹੁੰਦਾ, ਉਹਦੀ ਫੋਟੋ ਹੁੰਦੀ ਹੈ ਵੀ ਫਿਊਨਰਲ ਹੋਮ ਜ਼ਿਆਦਾ ਡੇਂਜਰਸ ਹੈ ਕਿ ਵਿਆਹ ਦੇ ਜਾਣਾ, ਕਿਉਂਕਿ ਐਵੇਂ ਹੀ ਨਫ਼ਰਤ ਭਰੀ ਵੀ ਹੈ ਅੰਦਰੋਂ। ਸੋ ਇਸ ਕਰਕੇ ਉਹ ਕਰੈਕਟਰ ਹੈ ਜਿਹੜੀ ਲੁਕੀ ਛੁਪੀ ਗੱਲ ਰਹਿੰਦੀ ਹੈ, ਉਹਦੇ ਨਾਲ ਹਮੇਸ਼ਾ ਹਮੇਸ਼ਾ ਲਈ ਉਹਦਾ ਇਮੇਜ ਖਰਾਬ ਹੋ ਜਾਂਦਾ। ਸੋ ਇਸ ਕਰਕੇ ਸਾਨੂੰ ਸਟ੍ਰੇਟ ਹੋਣਾ ਚਾਹੀਦਾ, ਇਹ ਰੱਖੋ ਵੀ ਇਹ ਰਿਸ਼ਤੇ ਐਵੇਂ ਹੀ ਨਹੀਂ ਮਿਲਦੇ। ਜੇ ਭੈਣ ਭਰਾ ਦਾ ਰਿਸ਼ਤਾ, ਜੀਜਾ ਸਾਲੀ ਦਾ ਰਿਸ਼ਤਾ, ਹਸਬੈਂਡ ਵਾਈਫ ਦਾ ਰਿਸ਼ਤਾ, ਭੈਣ ਫੁੱਫੇ ਦਾ ਰਿਸ਼ਤਾ, ਉੱਪਰੋਂ ਤਾਂ ਅਸੀਂ ਕਹੀ ਜਾਂਦੇ ਤੂੰ ਤਾਂ ਮੇਰੇ ਪੁੱਤਾਂ ਵਰਗਾ, ਤੂੰ ਤਾਂ ਮੇਰੇ ਭਰਾਵਾਂ ਵਰਗਾ, ਇਹ ਕਹਿਣ ਦੀਆਂ ਗੱਲਾਂ ਨੇ। ਵਿੱਚੋਂ ਕਿੱਥੋਂ ਕਰਦੇ, ਵਿੱਚੋਂ ਤੁਸੀਂ ਆਪਣੇ ਪੁੱਤ ਨੂੰ ਪ੍ਰੈਫਰੈਂਸ ਦਿੰਦੇ ਹੋ। ਸੋ ਜੋ ਅਸੀਂ ਕਹਿੰਦੇ ਹਾਂ ਕੀ ਅਸੀਂ ਉਹਦੇ ਉੱਤੇ ਅਮਲ ਕਰਦੇ ਹਾਂ, ਇਸੇ ਕਰਕੇ ਹੈ, ਕਿਉਂਕਿ ਅਸੀਂ ਅਮਲ ਨਹੀਂ ਕਰਦੇ, ਸਾਡਾ ਪਿਆਰ ਘੱਟ ਰਿਹਾ, ਸਾਡਾ ਵਿਸ਼ਵਾਸ ਟੁੱਟ ਰਿਹਾ, ਸਾਨੂੰ ਸ਼ੱਕ ਪੈਦਾ ਹੋ ਰਹੇ ਨੇ। ਜਦੋਂ ਸ਼ੱਕ ਜਦੋਂ ਵਧੀ ਜਾਵੇ ਨਾ, ਫਿਰ ਸ਼ੱਕ ਦਾ ਕੋਈ ਇਲਾਜ ਨਹੀਂ, ਅੱਗੇ ਦੀ ਅੱਗੇ ਸ਼ੱਕ ਚੱਲਦੇ ਰਹਿੰਦੇ ਨੇ। ਸੋ ਹੋਰ ਕਿਹੜੇ ਕਾਰਨ ਨੇ? ਹੋਰ ਕਾਰਨ ਹੈ ਕੋਪਰੇਸ਼ਨ ਅਤੇ ਅੰਡਰਸਟੈਂਡਿੰਗ ਦੀ। ਰਿਸ਼ਤੇ ਇਸ ਕਰਕੇ ਵੀ ਟੁੱਟ ਜਾਂਦੇ ਨੇ, ਰਿਸ਼ਤਿਆਂ ਵਿੱਚ ਇਸ ਕਰਕੇ ਵੀ ਦਰਾੜ ਪੈਦਾ ਹੋ ਜਾਂਦੀ ਹੈ ਕਿ ਅਸੀਂ ਇੱਕ ਦੂਜੇ ਨੂੰ ਕੋਪਰੇਟ ਨਹੀਂ ਕਰਦੇ, ਇੱਕ ਦੂਜੇ ਨੂੰ ਅਸੀਂ ਅੰਡਰਸਟੈਂਡ ਨਹੀਂ ਕਰਦੇ। ਕੋਈ ਵੀ ਰਿਸ਼ਤਾ ਲੈ ਲਓ, ਕੋਈ ਵੀ ਰਿਸ਼ਤਾ ਕਿਸ ਤਰ੍ਹਾਂ ਲੈ ਲਓ, ਦੇਖੋ ਨਾ, ਜੇ ਅਸੀਂ ਸਾਡੇ ਦੋ ਮੁੱਠੀਆਂ ਸੀ ਜਾਂ ਦੋ ਲੈ ਲਈਏ, ਇੱਕ ਨੈਗੇਟਿਵ, ਇੱਕ ਸਾਊਥ ਨੂੰ ਖਿੱਚੇ, ਦੂਜਾ ਨੌਰਥ ਨੂੰ ਖਿੱਚੇ, ਕਦੇ ਨਹੀਂ ਕਾਮਯਾਬ ਹੁੰਦਾ। ਜੇ ਦੋਨਾਂ ਦੀ ਡਾਇਰੈਕਸ਼ਨ ਠੀਕ ਹੋਵੇ ਤਾਂ ਉਹ ਵਧੀਆ ਮਾਹੌਲ ਚੱਲਦਾ, ਫਿਰ ਤਾਕਤ ਬਣ ਜਾਏ। ਜੇ ਮੁੱਠੀ 'ਚ ਪੰਜੇ ਉਂਗਲਾਂ ਘੁੱਟ ਕੇ ਫੜਦੇ, ਮੁੱਠੀ ਬਣ ਜਾਂਦੀ ਹੈ, ਜੇ ਇਕੱਲੀ ਇਕੱਲੀ ਹੋਵੇ ਕੁਛ ਨਹੀਂ ਹੁੰਦਾ। ਸੋ ਇਸੇ ਕਰਕੇ ਜਿਹੜਾ ਰਿਸ਼ਤਾ ਹੈਗਾ, ਉਹ ਸਾਨੂੰ ਸਹਿਯੋਗ ਦੇਣ ਦੀ ਲੋੜ ਹੈ। ਜੇ ਅਸੀਂ ਸਹਿਯੋਗ ਨਹੀਂ ਦਿੰਦੇ, ਕੋਰਟ ਦੇ ਵਿੱਚ ਦੇਖ ਲਓ, ਆਪਾਂ ਅਦਾਲਤਾਂ 'ਚ ਜਾਂਦੇ ਹਾਂ ਕਿਸੇ ਕਾਰਨ ਕਰਕੇ, ਪੈਸੇ ਦੇ ਡਿਸਪਿਊਟ ਹੈ, ਕੋਈ ਜ਼ਮੀਨ ਦਾ ਡਿਸਪਿਊਟ ਹੈ, ਕੋਈ ਤਲਾਕ ਦਾ ਡਿਸਪਿਊਟ ਹੈ, ਕੋਈ ਕਿਸੇ ਤਰ੍ਹਾਂ ਦਾ ਵੀ ਡਿਸਪਿਊਟ ਹੈ, ਅਸੀਂ ਕੋਰਟ 'ਚ ਚੱਲੇ ਹਾਂ ਵੀ ਅਸੀਂ ਆਪਣਾ ਆਪਣਾ ਕੇਸ ਰੱਖਦੇ ਹਾਂ ਜੱਜ ਦੇ ਅੱਗੇ, ਅਤੇ ਜੱਜ ਉਹਦਾ ਫੈਸਲਾ ਦਿੰਦਾ। ਪਰ ਕਈ ਵਾਰੀ ਕੀ ਕਰਦੇ ਹਾਂ ਅਸੀਂ, ਕਹਿੰਦੇ ਵੀ ਸਾਨੂੰ ਸਮਝ ਪੈ ਜਾਂਦੀ ਹੈ, ਕੋਈ ਵਕੀਲ ਰਲ ਕੇ ਕਹਿੰਦੇ ਨੇ ਵੀ ਆਊਟ ਆਫ ਦਾ ਕੋਰਟ ਤੁਸੀਂ ਰਾਜ਼ੀਨਾਮਾ ਕਰ ਲਓ। ਉਹਦੇ ਵਿੱਚ ਕੀ ਹੈ, ਦੋਨੇ ਧਿਰਾਂ ਇੱਕ ਦੂਜੇ ਨੂੰ ਝੁਕਦੀਆਂ ਨੇ, ਥੋੜ੍ਹਾ ਥੋੜ੍ਹਾ ਫਲੈਕਸੀਬਲ ਹੁੰਦੀਆਂ ਨੇ, ਉਹਨਾਂ ਦਾ ਲਿਖ ਕੇ ਦਿੰਦੇ ਵੀ ਸਾਡਾ ਸਮਝੌਤਾ ਹੋ ਗਿਆ, ਹੁਣ ਸਾਨੂੰ ਕੋਰਟ ਦੇ ਫੈਸਲੇ ਦੀ ਲੋੜ ਨਹੀਂ। ਸੋ ਇਹ ਵੀ ਜਿਹੜਾ ਫੈਸਲਾ ਹੁੰਦਾ ਦੋਨਾਂ ਧਿਰਾਂ ਦੀ ਰਜ਼ਾਮੰਦੀ ਨਾਲ ਹੁੰਦਾ, ਇਹਨੂੰ ਤਾਂ ਹੀ ਤਾਂ ਰਾਜ਼ੀਨਾਮਾ ਕਿਹਾ ਜਾਂਦਾ। ਸੋ ਇਸੇ ਤਰ੍ਹਾਂ ਜਿਹੜੀ ਫੈਮਿਲੀ ਹੈ, ਇਹਦੇ ਵਿੱਚ ਵੀ ਸਾਨੂੰ ਇੱਕ ਦੂਜੇ ਨੂੰ ਕੋਪਰੇਟ ਕਰਨ ਦੀ ਲੋੜ ਹੈ। ਇਹ ਨਾ ਕਰੋ ਵੀ ਜੇ ਇੱਕ ਬੰਦਾ ਕੋਪਰੇਟ ਕਰੀ ਚੱਲੇ, ਇੱਕ ਬੰਦਾ ਕਰੀ ਚੱਲੇ, ਦੂਜਾ ਬੰਦਾ ਇੰਨਾ ਕੋਪਰੇਟ ਕਰੇ, ਫਿਰ ਵੀ ਇੰਪੋਸੀਬਲ ਹੋ ਜਾਂਦਾ ਰਿਸ਼ਤਾ। ਦੂਜੇ ਨੂੰ ਸਮਝੋ, ਬੰਦਾ ਕੁਛ ਹੱਦ ਤੱਕ ਤਾਂ ਜਾ ਸਕਦਾ, ਪਰ ਜੇ ਉਹ ਬੰਦਾ ਹਟਦਾ ਹੀ ਨਹੀਂ ਹੈ, ਜਿਵੇਂ ਹੁਣ ਕਹਿੰਦੇ ਸੱਪ ਦੀ ਕੀ ਖਾਸੀਅਤ ਹੈ, ਸੱਪ ਨੂੰ ਦੁੱਧ ਜਿੰਨਾ ਮਰਜ਼ੀ ਪਿਲਾਉਂਦਾ ਜਾਓ, ਜਿਸ ਦਿਨ ਦੁੱਧ ਜਿੰਨਾ ਮਰਜ਼ੀ ਦੁੱਧ ਪਿਲਾਓ, ਉਹਨੇ ਜਦੋਂ ਵੀ ਟਾਈਮ ਲੱਗਣਾ ਡੰਗ ਜ਼ਰੂਰ ਮਾਰਨਾ। ਪਰ ਜੇ ਹੁਣ ਰੱਬ ਨੇ ਇਹੋ ਜਿਹਾ ਕੋਈ ਬੰਦਾ ਬਣਾ ਤਾ, ਉਦੋਂ ਥੋੜ੍ਹਾ ਪਰਾਂ ਹਟ ਜਾਓ, ਉਹਦੇ ਨਾਲ ਨਾ ਡੀਲ ਕਰੋ। ਪਰ ਜੇ ਉਹ ਨਹੀਂ, ਕਈ ਵਾਰੀ ਪਿਆਰ ਨਾਲ ਸਮਝ ਵੀ ਸਕਦਾ, ਟਾਈਮ ਨਾਲ ਸਮਝ ਵੀ ਸਕਦਾ, ਤਾਂ ਕੋਸ਼ਿਸ਼ ਕਰੀਏ ਕਿ ਇੱਕ ਦੂਜੇ ਨੂੰ ਸਹਿਯੋਗ ਦਿਓ, ਨਹੀਂ ਤਾਂ ਛੋਟੀ ਛੋਟੀਆਂ ਗੱਲਾਂ ਪਿੱਛੇ ਲੜਾਈ ਹੁੰਦੀ ਰਹਿੰਦੀ ਹੈ। ਘਰਾਂ ਦੇ ਵਿੱਚ ਸੱਸ ਨੂੰਹ ਦਾ ਝਗੜੇ ਇਸੇ ਕਰਕੇ ਹੁੰਦੇ ਨੇ, ਕਿਉਂ ਹੁੰਦੇ ਨੇ ਕਿ ਨੂੰਹ ਜਿਹੜੀ ਆਈ ਹੈ ਸਾਡੀ ਡਾਟਰ ਇਨ ਲਾ, ਉਹਨੇ 25-30 ਸਾਲ ਆਪਣੇ ਮਾਪਿਆਂ ਕੋਲ ਰਿਹਾ, ਉਹ ਉਸ ਮਾਹੌਲ 'ਚ ਪਲੀ ਹੈ। ਜਦੋਂ ਉਹ ਸੱਸ ਵਾਲੇ ਘਰ ਆ ਜਾਂਦੀ, ਹਸਬੈਂਡ ਦੇ ਨਾਲ ਆਉਂਦੀ ਹੈ, ਉਹਦਾ ਮਾਹੌਲ ਬਦਲ ਜਾਂਦਾ। ਅਤੇ ਸਾਨੂੰ ਕਈ ਵਾਰੀ ਪਤਾ ਨਹੀਂ ਲੱਗਦਾ, ਛੋਟੀਆਂ ਛੋਟੀਆਂ ਗੱਲਾਂ ਟੋਕਦੇ ਰਹਿੰਦੇ ਹਾਂ। ਜੇ ਨੂੰਹ ਸਵੇਰੇ 8-9 ਵਜੇ ਉੱਠੀ ਅਤੇ ਥੱਲੇ ਅਸੀਂ ਆਵਾਜ਼ਾਂ ਸਮਕ ਸੁੱਖ ਨਾਲ, ਕੈਨੇਡਾ ਦਾ ਜਿਹੜਾ ਘਰ ਹੈ ਉਹ ਤਾਂ ਇੰਨੇ ਵਧੀਆ ਨੇ ਕਿ ਤੁਸੀਂ ਦੇਖ ਲਓ ਵੀ ਅਸੀਂ ਬੇਸਮੈਂਟ 'ਚ ਪਏ ਹੁੰਦੇ ਹਾਂ, ਆਰਾਮ ਨਾਲ ਚੁਗਲੀਆਂ ਕਰੀ ਜਾਂਦੀਆਂ, ਉੱਪਰ ਵਾਲੇ ਨੂੰ ਲੋੜ ਹੀ ਨਹੀਂ ਕਿਸੇ ਦੇ ਸੁਣਨ ਦੀ, ਉਹ ਆਪ ਹੀ ਸੁਣੀ ਜਾਂਦਾ ਸਾਰਾ ਗੱਲ। ਸੋ ਇਹ ਜਿਹੜੀਆਂ ਸਾਡੀਆਂ ਗੱਲਾਂ ਨੇ, ਅਸੀਂ ਹੌਲੀ ਕਰੀਏ ਕਿਵੇਂ ਨਹੀਂ ਹੈ, ਛੋਟੀ ਛੋਟੀਆਂ ਗੱਲਾਂ ਅਸੀਂ ਟੋਕੀਆਂ ਨੇ। ਸੱਸ ਕਹਿੰਦੀ ਆਹ ਲੰਬੀ ਪਈ ਆ, ਹੁਣ ਮਹੀਨਾ ਹੋ ਗਿਆ ਵਿਆਹ ਹੋਏ ਨੂੰ, 10 ਵਜੇ ਤੱਕ ਲੰਬੀ ਪਈ ਹੈ, ਅਤੇ ਜਦੋਂ ਉਹਨੂੰ ਸੁਣ ਜਾਂਦਾ ਫਿਰ ਨੂੰਹ ਕਿਹੜਾ ਘੱਟ ਹੈ, ਉਹ ਕਹਿੰਦਾ ਐਵੇਂ ਭੌਂਕੀ ਜਾਂਦੀ ਹੈ ਬੁੜੀ ਜੀ, ਉਹ ਮਾਂ ਨੂੰ ਬੁੜੀ ਓ ਕਹਿੰਦੀ ਹੈ, ਉਹਦੇ ਨਾਲ ਗੱਲਾਂ ਵਧੀ ਜਾਂਦੀਆਂ, ਫਿਰ ਸਬਜ਼ੀ 'ਚ ਲੂਣ ਘੱਟ ਪਾਤਾ, ਬਹੁਤ ਘੱਟ ਪੜਦਾ, ਇੱਕ ਦੂਜੇ ਨੂੰ ਹੈਲਪ ਨਾ ਆਉਂਦੀਆਂ ਕਰ, ਟੋਕ ਟਕਾਈਏ ਕਰਕੇ ਦੋਨਾਂ ਦਾ ਹੀ ਹੈ ਕਸੂਰ, ਦੋਨਾਂ ਦਾ ਹੀ ਹੈ। ਪਰ ਹੁਣ ਹੱਲ ਕਿਵੇਂ ਹੋਵੇ, ਉਹੀ ਗੱਲ ਜਿਹੜੀ ਮੈਂ ਪੁਰਾਣੀ ਕੀ ਹੈ, ਇੱਕ ਚੁੱਪ 100 ਸੁੱਖ, ਚੁੱਪ ਕੋਈ ਪਹਿਲਾਂ ਕਰਦਾ ਨਹੀਂ। ਇਸ ਤਰ੍ਹਾਂ ਦੀ ਇੱਕ ਐਗਜ਼ਾਮਪਲ ਹੈ ਵੀ ਤੇ ਉਹ ਬੰਦਰ ਪਿਆ ਭੜਤੂ ਪਿਆ ਵਾ ਸੀ ਸੱਸ ਨੂੰ ਦਾ ਲੜਾਈ ਚ ਕਿਸੇ ਗੱਲ ਤੇ ਵੀ ਆਰਗੂਮੈਂਟ ਕਰ ਲਓ ਗੱਲ ਆਰਗੂਮੈਂਟ ਕੀ ਹੈ ਆਰਗੂਮੈਂਟ ਕਿਸੇ ਦੇ ਹੁਣ ਆਪਾਂ ਅਸੀਂ ਜੇ ਕਿਤੇ ਬੈਠੀਏ ਵੀ ਕਿਹਦਾ ਪ੍ਰੋਗਰਾਮ ਵਧੀਆ ਕੋਈ ਕਹੂਗਾ ਯੁੱਧਵੀਰ ਦਾ ਕਹੂਗਾ ਬਰਾੜ ਸਾਹਿਬ ਦਾ ਕਹੂਗਾ ਜਗਦੀਸ਼ ਗਰੇਵਾਲ ਦਾ ਕਹੂ ਕਿਸੇ ਦਾ ਕੋਈ ਕਹੂ ਅਰਫਾ ਦਾ ਹਾਂਜੀ ਜਿਹਦੇ ਮਰਜ਼ੀ ਫਸਾ ਲਓ ਕੋਈ ਕਹਿੰਦਾ ਮੋਦੀ ਚੰਗਾ ਕੋਈ ਕਹਿੰਦਾ ਕੇਜਰੀਵਾਲ ਚੰਗਾ ਦੋਨੇ ਨਹੀਂ ਨਾ ਕੇਜਰੀਵਾਲ ਨੂੰ ਜਾਣਦੇ ਨਾ ਮੋਦੀ ਨੂੰ ਜਾਣਦੇ ਨਾ ਟਰੰਪ ਨੂੰ ਜਾਂਦੇ ਬਿਨਾਂ ਮਤਲਬ ਸੰਘ ਅਸੀਂ ਐਵੇਂ ਘੁੰਡੀਆਂ ਫਸਾ ਲੈਣੇ ਇਸੇ ਦਿਨ ਸੱਸ ਨੂੰ ਹੁੰਦਾ ਬਿਨਾਂ ਮਤਲਬ ਛੋਟੀ ਛੋਟੀਆਂ ਗੱਲਾਂ ਫਸਾ ਲੈਂਦੇ ਨੇ ਉਹ ਕਹਿੰਦੇ ਜਦੋਂ ਸੰਤ ਆਇਆ ਤੇ ਸੰਤ ਨੇ ਦੇਖਿਆ ਵੀ ਘਰ ਚ ਰੌਲਾ ਪੈਂਦਾ ਤੇ ਉਹਨੇ ਜਦੋਂ ਦੇਖਿਆ ਮਾਤਾ ਨੇ ਦੇਖਿਆ ਸੱਸ ਨੇ ਦੇਖਿਆ ਵੀ ਸੰਤ ਆਏ ਨੇ ਤੇ ਉਹਨਾਂ ਨੇ ਜਾ ਕੇ ਮੱਥਾ ਟੇਕਿਆ ਉਹ ਕਹਿੰਦੇ ਮਾਤਾ ਜੀ ਕੋਈ ਰੋਟੀ ਹੋ ਗਈ ਸਾਨੂੰ ਭੁੱਖ ਲੱਗੀ ਆ ਉਹ ਕਹਿੰਦੇ ਲਿਆਉਣੀ ਆ ਉਹ ਅੰਦਰ ਰਸੋਈ ਚ ਗਈ ਦੋ ਰੋਟੀਆਂ ਰੱਖ ਲਈ ਤੇ ਨਾਲ ਅਚਾਰ ਤੇ ਗੰਢਾ ਰੱਖ ਲਈ ਤੇ ਪਿੱਛੋਂ ਨੂੰਹ ਬੋਲਦੀ ਆ ਆ ਕਿੱਧਰ ਨੂੰ ਚੱਕੀ ਆ ਮੂੰਹ ਰੋਟੀਆਂ ਫਰਾਮ ਦੀਆਂ ਨੇ ਮੇਰਾ ਘਰ ਵਾਲਾ ਕੰਮ ਕਰਦਾ ਤੂੰ ਰੋਟੀਆਂ ਚੱਕੀ ਜਾਂਦੀ ਆ ਉਹ ਸੰਤ ਨੇ ਸੁਣ ਲਿਆ ਤੇ ਜਨਾਨੀ ਨੂੰ ਸੱਸ ਨੂੰ ਗੁੱਸਾ ਦਾ ਬੜਾ ਚੜਿਆ ਸੀ ਪਰ ਸੰਤ ਅੱਗੇ ਸੀਗੇ ਤੇ ਇਸ ਕਰਕੇ ਬੋਲੀ ਨਹੀਂ ਤੇ ਸੰਤਾਂ ਨੇ ਪੁੱਛ ਲਿਆ ਮਾਤਾ ਜੀ ਇਹ ਰੌਲਾ ਕਾਹਦਾ ਪੈਂਦਾ ਕੌਣ ਸੀ ਜਿਹੜਾ ਉੱਚੀ ਉੱਚੀ ਬੋਲਦੀ ਜੀ ਕਹਿੰਦੀ ਇਹ ਕਪੱਤੀ ਮੇਰੀ ਨੂੰਹ ਹੈ ਉਹਨੇ ਵੀ ਨੂੰਹ ਨਹੀਂ ਕਿਹਾ ਕਪੱਤੀ ਮੇਰੀ ਨੂੰਹ ਹੈ ਸਾਰਾ ਦਿਨ ਕਹਿੰਦਾ ਭੌਂਕਦੀ ਰਹਿੰਦੀ ਹੈ ਮੇਰੇ ਕਿਸੇ ਨਾ ਕਿਸੇ ਪਾਸੇ ਸੋ ਜਦੋਂ ਵੀ ਮੈਂ ਜਾਂਦੀ ਹਾਂ ਕੁਛ ਕਰਦੀ ਹਾਂ ਮੈਂ ਤੁਹਾਡੇ ਲਈ ਰੋਟੀ ਲਈ ਹਾਂ ਮੈਨੂੰ ਬਕਵਾਸ ਕਰਦੀ ਹੈ ਤੇ ਹਰ ਵਕਤ ਹੀ ਸਾਡਾ ਕਹਿੰਦੀ ਇਹਦੇ ਨਾਲ ਤਾਂ ਮੈਂ ਚਾਹੁੰਦੀ ਹਾਂ ਕਿਸੇ ਦਿਨ ਮੈਂ ਜ਼ਹਿਰ ਖਾ ਕੇ ਮਰ ਜਾਂ ਜਾਂ ਇਹ ਮਰ ਜੇ ਅਸੀਂ ਦੋਨੇ ਨਹੀਂ ਇਕੱਠੀਆਂ ਰਹਿ ਸਕਦੀਆਂ ਸੰਤ ਕਹਿੰਦਾ ਗੱਲ ਇੰਜ ਹੈ ਸੰਤ ਸਿਆਣਾ ਸੀਗਾ ਉਹ ਕਹਿੰਦਾ ਬੀਬੀ ਗੱਲ ਇੰਜ ਹੈ ਤੂੰ ਇਹਨੂੰ ਚਾਹੁੰਦੀ ਆ ਵੀ ਤੈਨੂੰ ਤੇਰਾ ਕਹਿਣਾ ਮੰਨੇ ਕਹਿੰਦੀ ਹਾਂਜੀ ਉਹ ਤਾਂ ਮੈਂ ਹਮੇਸ਼ਾ ਚਾਹੁੰਦੀ ਹਾਂ ਮੈਂ ਵੱਡੀ ਵੀ ਹਾਂ ਮੇਰੀ ਨੂੰਹ ਵੀ ਹੈ ਮੇਰੇ ਮੁੰਡੇ ਦੀ ਮੁੰਡਾ ਵਿਆਹ ਕੇ ਲਿਆ ਮੇਰਾ ਕਹਿਣਾ ਹੀ ਨਹੀਂ ਮੰਨਦੀ ਮੈਨੂੰ ਬੋਲਦੀ ਨਹੀਂ ਕਹਿੰਦਾ ਤੈਨੂੰ ਮੈਂ ਇੱਕ ਫਾਰਮੂਲਾ ਦੇ ਦੇਣਾ ਤੈਨੂੰ ਮੈਂ ਇੱਕ ਤਵੀਤ ਕਰਕੇ ਦੇਣਾ ਜੇ ਤੂੰ ਉਹਨੂੰ 10-15 ਦਿਨ ਤਵੀਤ ਨੂੰ ਜਿਵੇਂ ਮੈਂ ਕਹਿੰਦਾ ਰੱਖ ਲਈ ਨਾ ਇਹ ਤਾਂ ਤੇਰੇ ਮਗਰ ਮੂਹਰੇ ਭੱਜੀ ਫਿਰੂਗੀ ਤੇਰੀ ਪੂਰੀ ਇੱਜ਼ਤ ਕਰੂਗੀ ਤੇਰੇ ਪੂਰੇ ਕੰਟਰੋਲ 'ਚ ਹੋਊਗੀ ਕਹਿੰਦੀ ਅੱਛਾ ਸੱਚੀ ਉਹ ਕਹਿੰਦਾ ਹਾਂ ਉਹਨੇ ਕੀ ਕੀਤਾ ਸੰਤ ਨੇ ਇੱਕ ਕਾਗਜ਼ ਆਪਣੀ ਜੇਬ 'ਚੋਂ ਕੱਢਿਆ ਕਾਪੀ 'ਚੋਂ ਥੋੜਾ ਜਿਹਾ ਪਾੜਤਾ ਉਹਦੇ ਉੱਤੇ ਧਾਗਾ ਲਵੇਟਤਾ ਕਹਿੰਦਾ ਆਹ ਲੈ ਇਹ ਤਵੀਤ ਬਣਾ ਕੇ ਦਿੱਤਾ ਇਹਨੂੰ ਪਲਾਸਟਿਕ 'ਚ ਪਾ ਲਈ ਕਿਉਂਕਿ ਤੇ ਕਾਗਜ਼ ਆ ਜੇ ਤੇ ਪਲਾਸਟਿਕ 'ਚ ਲਵੇਟ ਕੇ ਆਪਣੀ ਜਾੜ ਦੇ ਥੱਲੇ ਰੱਖ ਲਈ ਕਹਿੰਦਾ ਮੈਂ ਪਲਾਸਟਿਕ ਤਾਂ ਪਾਉਣਾ ਵੀ ਤਾਂ ਕਿ ਕਾਗਜ਼ ਨਾ ਗੱਲ ਜੇ ਉਹਨੇ ਕਿਹਾ ਵੀ ਸੱਚੀ ਇਹ ਗੱਲ ਹੋ ਕਿ ਨਹੀਂ ਹਾਂ ਉਹ ਅੰਦਰ ਸੰਤ ਚਲਿਆ ਗਿਆ ਕਹਿੰਦਾ ਮੈਂ ਤੈਨੂੰ 10-15 ਦਿਨਾਂ 'ਚ ਹੀ ਦੱਸਦਾ ਤੂੰ 3-4 ਦਿਨਾਂ 'ਚ ਹੀ ਅਸਰ ਹੋਣਾ ਸ਼ੁਰੂ ਹੋ ਜੂਗਾ ਤੇ 14-15 ਦਿਨਾਂ ਦੋ ਕੁ ਹਫ਼ਤੇ ਬਾਅਦ 3 ਮਹੀਨੇ ਬਾਅਦ ਜਦੋਂ ਮੈਂ ਆਇਆ ਨਾ ਤੂੰ ਦੇਖ ਲਈ ਜਨਾਨੀ ਤੇਰੇ ਅੱਗੇ ਪਿੱਛੇ ਬਿਰੂ ਤੇਰੀ ਨੂੰ ਉਹ ਤਾਂ ਬੜੀ ਖੁਸ਼ ਹੋ ਗਈ ਉਹ ਫਟਾਫਟ ਨੂੰਹ ਅੰਦਰ ਬੋਲੀ ਜਾਂਦੀ ਸੀਗੀ ਤੇ ਉਹ ਜਾ ਕੇ ਕਮਰੇ 'ਚ ਗਈ ਤੇ ਪਲਾਸਟਿਕ ਲਵੇੜ ਕੇ ਦੰਦਾਂ 'ਚ ਰੱਖ ਲਿਆ ਤੇ ਨੂੰਹ ਕਹਿੰਦੀ ਹੁਣ ਆ ਗਈ ਕਿਹਨੂੰ ਰੋਟੀ ਖਵਾਈ ਆ ਚੱਕ ਕੇ ਹਰਾਮ ਦੀਆਂ ਖਵਾਈ ਇਹਨਾਂ ਮੁੰਡਾ ਉਹਨੇ ਦੰਦ 'ਚ ਜ਼ੋਰ ਦੀ ਸੰਤ ਵਾਲਾ ਫਾਰਮੂਲਾ ਰੱਖਿਆ ਸੀਗਾ ਤੇ ਤੁਸੀਂ ਰੱਖ ਕੇ ਦੇਖ ਲਓ ਜੋ ਦੰਦ ਥੱਲੇ ਆਪਣਾ ਕਾਗਜ਼ ਰੱਖੋਗੇ ਤੇ ਤੁਹਾਡੇ ਫੇਸ 'ਤੇ ਸਮਾਈਲ ਆਜੂਗੀ ਉਹ ਨੂੰ ਕਹਿੰਦੀ ਸੱਚ ਬੋਲਦੀ ਨਹੀਂ ਕਿ ਚੁੱਪ ਕਰੀ ਬੈਠੀ ਹੈ ਹੱਸੀ ਜਾਂਦੀ ਹੈ ਉਹਨੇ ਬੜਾ ਬੋਲੀ ਜੀ ਉਹ ਉਸੇ ਤਰ੍ਹਾਂ ਉਹਨੇ ਕਿਹਾ ਸੰਤ ਨੂੰ ਦਿਲੋਂ ਕਹਿੰਦੀ ਸੀਗੀ ਬੋਲ ਜਵਾਬ ਤਾਂ ਦੇ ਸਕਦੀ ਸੀ ਬੰਦੇ ਹੀ ਅਸੀਂ ਸੱਸ ਵੀ ਤੇਜ਼ ਸੀ ਇੰਨੀ ਨਹੀਂ ਗੱਲ ਪਰ ਉਹਦੇ ਦਿਮਾਗ 'ਚ ਬੈਠ ਗਈ ਗੱਲ ਵੀ ਸੰਤ ਨੇ ਕਿਹਾ ਸੀ ਤੇਰੇ ਅੱਗੇ ਪਿੱਛੇ ਫਿਰੂ ਤੇਰੀ ਚਮਚਾਗਿਰੀ ਕਰਿਆ ਕਰੂਗੀ ਤੇ ਇਸ ਕਰਕੇ ਬੋਲੀ ਨੂੰ ਅੰਦਰੋਂ ਅੰਦਰੋਂ ਖੁਸ਼ ਤੇ ਜਦੋਂ ਨੂੰ ਬੋਲੀ ਗਈ ਉਹ ਕਹਿੰਦੀ ਅੱਜ ਇਹ ਬੋਲਦੀ ਨਹੀਂ ਉਹ ਚੁੱਪ ਕਰ ਗਈ ਜਦੋਂ ਪਤਾ ਹੀ ਹੈ ਕਿੰਨਾ ਕੁ ਬੋਲੂਗੀ ਦੂਜੇ ਦਿਨ ਸਵੇਰੇ ਉਹ ਸੱਸ ਨੇ ਸਵੇਰੇ ਚੜਾ ਲਿਆ ਆਪਣੇ ਦੰਦਾਂ ਦੇ ਵਿੱਚ ਕਾਗਜ਼ ਨੂੰਹ ਨੇ ਦੇਖਿਆ 9-10 ਵੱਜ ਗਿਆ ਅੱਜ ਕੋਈ ਬੋਲੀ ਨਹੀਂ ਅੱਗੇ ਤਾਂ ਬੜਾ ਬੋਲਦੀ ਹੁੰਦੀ ਸੀ ਉੱਠਦੀ ਨਹੀਂ ਫਲਾਣ ਤੇ ਗਈ ਉੱਠ ਕੇ ਥੱਲੇ ਆ ਗਈ ਤੇ ਇਸ ਤਰ੍ਹਾਂ ਕੰਮ ਚੱਲਦਾ ਰਿਹਾ ਕੁਛ ਨਾ ਕਿਸੇ ਦੇ ਆਰਗੂਮੈਂਟ ਕਰੋ ਬੋਲਿਆ ਨਾ ਕਰੇ ਕਿਉਂਕਿ ਉਹ ਅੰਦਰੋਂ ਚਾਹੁੰਦੀ ਤੂੰ ਮੇਰੇ ਕਾਬੂ ਆ ਜੇ ਫਿਰ ਇੱਕ ਦਿਨ ਉਹਨੇ ਕਿਹਾ ਵੀ ਚਲੋ ਇਹ ਹੁਣ ਬੋਲਦੀ ਨਹੀਂ ਉਹ ਸੰਤ ਨੇ ਕੁਛ ਕਰਾਮਾਤ ਕੀਤੀ ਹੈ ਇਹਦੇ ਵੀ ਜਿਹੜਾ ਇਹ ਬੋਲਣਾ ਹੁਣ ਬਿਲਕੁਲ ਹੀ ਬੋਲਣਾ ਚੁੱਪ ਕਰਦੀ ਮਲ ਕੇ ਮਾੜੀ ਸਮਾਈਲ ਦਿੰਦੀ ਰਹਿੰਦੀ ਹੈ ਉਹ ਕਹਿੰਦੀ ਚੱਲ ਇਹਨੂੰ ਚਾਹ ਪਿਲਾ ਦਿਓ ਪਰ ਫਿੱਕੀ ਪਿਲਾਈਏ ਦੇਖੀ ਤਾਂ ਸੀ ਉਹਨੇ ਚਾਹ ਦਿੱਤੀ ਫਿੱਕੀ ਉਹਨੇ ਚੁੱਪ ਕਰਕੇ ਪੁੜੀ ਜੀ ਮਾੜੀ ਮੂੰਹ ਚੋਂ ਇੱਧਰ ਨੂੰ ਕੱਢ ਕੇ ਚਾਹ ਪੀ ਲਈ ਪਤਾ ਲੱਗ ਗਿਆ ਉਹਨੂੰ ਫਿੱਕੀ ਹੈ ਪਰ ਕਹਿੰਦੀ ਕੋਈ ਨਹੀਂ ਸੰਤ ਨੇ ਕਿਹਾ ਸੀ ਮੁੜ ਕੇ ਮਠਿਆਈ ਵੀ ਨਾਲ ਲਿਆਇਆ ਕਰੂਗੀ ਉਹਨੇ ਫੇਰ ਪਾ ਲਈ ਉਹਨੂੰ ਅਹਿਸਾਸ ਹੋਇਆ ਵੀ ਅੱਜ ਤਾਂ ਚਾਹ ਵੀ ਮੈਂ ਫਿੱਕੀ ਦਿੱਤੀ ਪਰ ਇਹ ਫਿਰ ਵੀ ਨਹੀਂ ਬੋਲੀ ਹਾਂਜੀ ਫਿਰ ਉਹ ਕਹਿੰਦੀ ਚੱਲ ਮੈਂ ਮਿੱਠਾ ਪਾ ਕੇ ਦੇਖਦਿਆਂ ਵੀ ਇਹ 'ਚ ਕੀ ਅਸਰ ਹੋਇਆ ਉਹਨੇ ਚਾਹ ਮਿੱਠਾ ਪਾ ਕੇ ਦੇਤਾ ਤੇ ਉਹਨੇ ਜਦੋਂ ਪੀਤੀ ਤੇ ਉਹਨੇ ਕਿਹਾ ਉਹ ਸੱਸ ਨੇ ਕਿਹਾ ਕਹਿੰਦਾ ਬੇਟਾ ਕਹਿੰਦੇ ਬੇਟੀ ਅੱਜ ਤਾਂ ਚਾਹ ਬੜੀ ਸਵਾਦ ਬਣਾਈ ਹੈ ਤੈਨੇ ਜਦੋਂ ਉਹਨੇ ਬੇਟੀ ਕਿਹਾ ਉਹ ਕਹਿੰਦਾ ਮਾਈ ਗਾਡ ਇਹ ਤਾਂ ਅੱਜ ਬੇਟੀ ਵੀ ਕਹਿਣ ਲੱਗੀ ਮੈਨੂੰ ਅੱਗੇ ਸੱਸ ਨੂੰਹ ਦਾ ਤੁਹਾਨੂੰ ਪਤਾ ਹੀ ਹੈ ਜੋ ਕੁਛ ਸ਼ਬਦ ਵਰਤਦੇ ਨੇ ਇੱਕ ਦੂਜੇ ਨਾਲ ਤੇ ਉਹ ਕਹਿੰਦੀ ਫਿਰ ਗੱਲ ਹੀ ਕੋਈ ਨਹੀਂ ਦੂਜੇ ਦਿਨ ਰੋਟੀ ਜਾਈ ਕਹਿੰਦੀ ਜੇ ਬੇਟੀ ਕਹਿੰਦੀ ਆ ਫਿਰ ਮੈਨੂੰ ਕਹਿੰਦੀ ਆ ਫਿਰ ਮੈਂ ਵੀ ਉਹਨੂੰ ਮਾਂ ਬਣਾ ਕੇ ਦਿਖਾਉਣੀ ਆ ਉਸ ਤੋਂ ਮਤਲਬ ਕਹਿੰਦਾ ਕਿ ਉਹਨਾਂ ਦਾ ਪਿਆਰ ਪੈਦਾ ਹੋ ਗਿਆ ਇੱਕ ਦੂਜੇ ਜਿਹੜੇ ਇੱਕ ਦੂਜੇ ਦੀ ਸ਼ਕਲ ਦੇਖ ਕੇ ਰਾਜੀ ਨਹੀਂ ਸੀ ਉਹ ਹੁਣ ਇੱਕ ਦੂਜੇ ਨਾਲ ਹੱਸਦੇ ਨੇ ਤਾਸ਼ ਖੇਡਦੇ ਨੇ ਕੁਛ ਕਰਦੇ ਨੇ ਕਦੇ ਮਾਂ ਨੂੰ ਕਹਿੰਦੇ ਲਓ ਮਾਤਾ ਜੀ ਤੁਹਾਡੇ ਪਿੱਠ ਤੇ ਖਾਜ ਕਰਦੇ ਹਾਂ ਲਓ ਤੁਹਾਡੇ ਗੋਡੇ ਘੁੱਟਦੇ ਹਾਂ ਉਹ ਕਹਿੰਦੀ ਪੁੱਤ ਲੈ ਕੇ ਤੇਰੇ ਨਿਆਣਾ ਹੋਣ ਵਾਲਾ ਤੈਨੂੰ ਪੰਜੀਰੀ ਬਣਾ ਦੇ ਹਾਂ ਦੇਖੋ ਨਫ਼ਰਤ ਨੂੰ ਪਿਆਰ 'ਚ ਬਦਲਤਾ ਇਹਦਾ ਹੈ ਦੋਨੇ ਪਾਸੇ ਸਹਿਯੋਗ ਹੋਣ ਦੀ ਲੋੜ ਹੈ ਪਰ ਸਹਿਯੋਗ ਇੱਕ ਪਾਸੇ ਦਾ ਸ਼ੁਰੂ ਕਰੀਏ ਨਾ ਅਸੀਂ ਕੋਸ਼ਿਸ਼ ਨਹੀਂ ਕਰਦੇ ਵੀ ਪਹਿਲਾਂ ਉਹ ਕਰੇ ਫਿਰ ਮੈਂ ਕਰੂੰ ਪਹਿਲਾਂ ਉਹ ਕਰੇ ਵੀ ਲਾ ਜੀ ਤੁਸੀਂ ਤਾਂ ਮੈਨੂੰ ਕਦੇ ਖਾਣੇ ਦੇ ਨਹੀਂ ਲੈ ਕੇ ਗਏ, ਤੁਸੀਂ ਤਾਂ ਮੈਨੂੰ ਕਦੇ ਘੁਮਾਉਣ ਨਹੀਂ ਲੈਣ ਕੇ ਲੈ ਕੇ ਗਏ। ਉਧਰੋਂ ਬੰਦਾ ਵੀ ਮੇਰੇ ਵਰਗਾ ਮੂਰਖ ਹੁੰਦਾ, ਕਿਉਂ ਐਂ ਭੌਂਕੀ ਜਾਂਦੀ ਆ, ਤੈਨੂੰ ਪਿਛਲੇ ਮਹੀਨੇ ਤਾਂ ਮੈਂ ਲੈ ਕੇ ਗਿਆ ਸੀਗਾ, ਆਪਾਂ ਤਾਂ ਬਰਾੜ ਸਵੀਟ ਵਾਲਿਆਂ ਦੇ ਖਾ ਕੇ ਆਏ, ਉਦਣ ਖਾਣਾ ਤੂੰ ਕਿੰਨੇ ਰਸਗੁੱਲੇ ਖਾ ਗਈ ਫੜ ਕੇ, ਉੱਥੇ ਗੱਲ ਉਹਨੇ ਆ ਉਹਨੇ ਵੀ ਚਾਹੇ ਪਿਆਰ ਉਹਦੀ ਲੜਾਈ ਹੋ, ਤੁਸੀਂ ਘੱਟ ਖਾਧੇ ਸੀ, ਤੁਸੀਂ ਵੀ ਆਰਾਮ ਦੇ ਕੇ ਰਸਗੁੱਲੇ ਖਾਈ ਗਏ, ਕਿਤੇ ਗੋਲ ਗੱਪੇ ਖਾਈ ਗਏ, ਤੇ ਕਿੰਨਾ ਖਾ ਲਏ, ਬਾਅਦ ਚੂਰਨ ਦੀਆਂ ਗੋਲੀਆਂ ਲੈਂਦੇ ਫਿਰਦੇ ਜੀ। ਆਹ ਛੋਟੀ ਜਿਹੀ ਗੱਲ ਪਿੱਛੋਂ ਅੰਡਰਸਟੈਂਡ ਨਹੀਂ ਹੋਇਆ, ਲੜ ਪਏ, ਜਦੋਂ ਕਿ ਉਹਨੇ ਜਨਾਨੀ ਦਾ ਕਹਿਣ ਦਾ ਮਤਲਬ ਵੀ ਉਹ ਚਾਹੁੰਦੀ ਆ ਵੀ ਚਲੋ ਉਹ ਤਾਂ ਲੈ ਗਏ, ਤੁਸੀਂ ਹੁਣ ਵੀ ਚੱਲੋ, ਕਿਸੇ ਦਿਨ ਆਪਾਂ ਬਰਾੜ ਦੇ ਖਾ ਕੇ ਆਈਏ, ਗੋਲ ਗੱਪੇ ਖਾ ਕੇ ਆਈਏ, ਹੈਂਜੀ। ਸੋ ਇਹ ਸਮਝ ਦੀ ਲੋੜ ਹੈ, ਜੇ ਕਿਤੇ ਜਨਾਨੀ ਨੇ ਕਹਿਤਾ ਵੀ ਲੈ ਵੀ ਮੈਨੂੰ ਕਦੇ ਸੂਟ, ਤੁਸੀਂ ਕਦਾ ਕਦੇ ਸੂਟ ਹੀ ਨਹੀਂ ਲੈ ਕੇ ਦਿੱਤਾ ਮੈਨੂੰ, ਕਹਿੰਦਾ ਲੈ ਕੇ ਕੋਈ ਨਹੀਂ, ਹੋਰ ਤੇਰਾ ਪਿਓ ਲੈ ਕੇ ਦਿੰਦਾ, ਸੂਟ ਤਾਂ ਤੈਨੂੰ ਮੈਂ ਹੀ ਲੈ ਕੇ ਦਿੰਦਾ, ਹੈਂਜੀ। ਉੱਥੇ ਲੜਾਈ ਪੈ ਗਈ, ਮਤਲਬ ਅਸੀਂ ਸਮਝਿਆ ਨਹੀਂ, ਮਤਲਬ ਤਾਂ ਉਹਦਾ ਇਹ ਸੀਗਾ ਵੀ ਤੂੰ ਸੂਟ ਨਹੀਂ ਲੈ ਕੇ ਦਿੱਤਾ ਵੀ ਹੁਣ ਤਾਂ ਸਾਲ ਹੋ ਗਿਆ, ਇੱਕ ਦੋ ਹੁਣ ਹੋਰ ਵੀ ਲੈ ਦਿਓ, ਮੇਰੀਆਂ ਸਹੇਲੀਆਂ ਪਾਈ ਫਿਰਦੀਆਂ, ਕੱਲ੍ਹ ਨੂੰ ਪਾਰਟੀ 'ਤੇ ਜਾਣਾ, ਇਹ ਗੱਲ ਸਾਡੀ ਸਮਝ ਦੀ ਜ਼ਰੂਰਤ ਹੈ। ਅਤੇ ਨਾਲ ਇਹਦੇ ਵਿੱਚ ਇਹ ਹੈ ਕਿ ਮੂਰਖ ਬੰਦੇ ਵੀ ਹੁੰਦੇ, ਸਮਝ ਕਿਵੇਂ ਨਹੀਂ ਹੁੰਦੀ। ਇੱਕ ਬੰਦਾ ਸੀ ਕਹਿੰਦਾ ਭੋਲਾ ਭਾਲਾ, ਭੋਲਾ ਤਾਂ ਨਹੀਂ ਬੰਦੇ, ਵੈਸੇ ਆਦਮੀ ਭੋਲੇ ਤਾਂ ਨਹੀਂ ਹੁੰਦੇ, ਚਲੋ ਐਂ ਕਹਿ ਲਓ ਵੀ ਉਹ ਬੰਦਾ ਸੀਗਾ, ਉਹ ਆਪਣੇ ਦੋਸਤਾਂ ਨੂੰ ਕਹਿੰਦਾ, ਕਹਿੰਦਾ ਯਾਰ ਜਿਹੜੀ ਮੇਰੀ ਜਨਾਨੀ ਹੈ ਨਾ ਬੜੀ ਖਰਾਬ ਹੈ, ਕਹਿੰਦਾ ਕਿਉਂ, ਕਹਿੰਦਾ ਰੋਜ਼ ਹੀ 500 ਰੁਪਈਆ ਮੰਗਦੀ ਰਹਿੰਦੀ ਹੈ, ਰੋਜ਼ ਹੀ 500 ਰੁਪਈਆ ਮੰਗਦੀ ਹੈ, ਸਵੇਰੇ ਉੱਠ ਕੇ ਮੰਗ ਲੈਂਦੀ ਹੈ 500 ਰੁਪਈਆ। ਉਹ ਕਹਿੰਦੇ ਫਿਰ ਉਹਨੂੰ ਪੁੱਛ ਕਿੱਥੇ ਕਿੱਥੇ ਖਰਚਦੀ ਹੈ, ਕਹਿੰਦਾ ਮੈਂ ਨਹੀਂ ਪੁੱਛਦਾ, ਕਹਿੰਦਾ ਪੁੱਛ ਉਹਨੂੰ ਵੀ ਕਰਦੀ ਕੀ ਹੈ 500 ਨਾਲ, ਕਹਿੰਦਾ ਪੁੱਛਾਂ ਤਾਂ ਜੇ ਉਹਨੂੰ 500 ਦਿੰਦਾ ਉਹ ਮੰਗੀ ਜਾਂਦੀ ਹੈ, ਮੈਂ ਚੁੱਪ ਕਰ ਜਾਣਾ। ਸੋ ਇੰਨੀ ਸਾਡੀ ਸਮਝ ਹੈ। ਸੋ ਇਸੇ ਤਰ੍ਹਾਂ ਹੀ ਤੁਸੀਂ ਦੇਖੋ ਵੀ ਸਾਨੂੰ ਕਦੇ ਵੀ ਜਲਦਬਾਜ਼ੀ 'ਚ ਕੋਈ ਡਿਸੀਜਨ ਨਹੀਂ, ਸਾਡੀ ਸਮਝ ਹੋਣੀ ਚਾਹੀਦੀ ਵੀ ਅੰਡਰਸਟੈਂਡ ਕਰੀਏ ਉਹਦੀ ਸਿਚੁਏਸ਼ਨ ਕੀ ਹੈ। ਕਈ ਵਾਰੀ ਅਸੀਂ ਸਮਝਦੇ ਨਹੀਂ ਅਤੇ ਰਿਜ਼ਲਟ ਬਹੁਤ ਮਾੜੇ ਆ ਜਾਂਦੇ ਨੇ। ਦੇਖੋ ਇੱਕ ਬੰਦਾ ਨਵਾਂ ਨਵਾਂ ਵਿਆਹ ਹੋਇਆ, ਸਾਲ ਕੁ ਹੋਇਆ ਸੀ ਵਿਆਹ ਹੋਏ ਨੂੰ, ਉਹ ਬਾਹਰ ਫੋਰਨ ਦੇ ਵਿੱਚ, ਸਾਨੂੰ ਪਤਾ ਹੀ ਆ ਕੁਵੈਤ ਦੇ ਵਿੱਚ ਅੱਗੇ ਲੋਕ ਜਾਂਦੇ ਹੁੰਦੇ ਸੀ, ਹੁਣ ਵੀ ਜਾਂਦੇ ਨੇ, ਅਤੇ ਉਹ ਜੋਬ ਕਰਨ ਚਲਿਆ ਗਿਆ, ਕੱਚਾ ਸੀਗਾ, ਲੁਕ ਛਿਪ ਕੇ ਗਿਆ ਪੈਸੇ ਏਜੰਟਾਂ ਨੂੰ ਦੇ ਕੇ, ਅਤੇ ਉਹ ਵਿਚਾਰਾ ਪੱਕਾ ਹੁੰਦਾ 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 ਹੁੰਦਾ, ਮੇਰੇ ਕੋਲ ਇਹੋ ਜਿਹੇ ਐਗਜ਼ਾਮਪਲ ਨੇ, ਮੈਂ ਨਾਂ ਵੀ ਦੱਸ ਸਕਦਾ, ਮੇਰੇ ਨਾਲ ਤਾਂ ਰਹਿੰਦੇ ਰਹੇ ਨੇ ਬੰਦੇ। ਸੋ ਉਹ 15-20 ਸਾਲ ਹੋ ਗਏ ਉਹਨੂੰ, ਜਦੋਂ 20 ਸਾਲ 'ਚ ਪੈਸੇ ਪੂਸੇ ਜੋੜੇ ਇਕੱਠੇ ਕੀਤੇ, ਉਹਨੇ ਕਿਹਾ ਵੀ ਘਰੇ ਜਾਣਾ ਜਨਾਨੀ ਨੂੰ ਮਿਲਣ, ਅਤੇ ਉਹ ਫਲਾਈਟ ਫੜੀ ਸਵੇਰੇ ਸਵੇਰੇ, ਪਤਾ ਸਾਨੂੰ ਏਅਰ ਇੰਡੀਆ ਦੀ ਫਲਾਈਟ 2-3 ਵਜੇ ਜਾਂਦੀ ਹੈ, ਉੱਥੋਂ ਬੱਸ ਲੈ ਕੇ ਜਦੋਂ ਪਿੰਡ ਗਿਆ, ਅਤੇ ਪਿੰਡ ਲੈ ਕੇ ਉਹਨੇ ਕਿਹਾ ਸਰਪ੍ਰਾਈਜ਼ ਦੇਵਾਂਗੇ ਘਰ ਵਾਲੀ ਨੂੰ, ਅਤੇ ਜਦੋਂ ਜਾ ਕੇ ਦੇਖਿਆ ਦਰਵਾਜ਼ਾ ਤਾਂ ਬੰਦ ਆ, ਉਹਨੇ ਕਿਹਾ ਤਾਕੀ 'ਚ ਹੌਲੀ ਦੇਣੇ, ਤਾਕੀ ਕੰਨੀ ਨੂੰ ਕਿਹਾ ਵੀ ਸ਼ਾਇਦ ਉਹ ਖੁੱਲ੍ਹੀ ਹੋਊਗੀ, ਆਵਾਜ਼ ਦੂੰਗਾ ਤਾਂ ਕਿੰਨੀ ਹੈਰਾਨ ਹੋਊਗੀ ਜਨਾਨੀ। ਜਦੋਂ ਉਹਨੇ ਤਾਕੀ ਦੇਖੀ, ਤਾਕੀ 'ਚ ਉਹਦੀ ਜਨਾਨੀ ਕਿਸੇ ਮੁੰਡੇ ਨਾਲ ਸੁੱਤੀ ਪਈ ਸੀਗੀ, ਚੜ੍ਹ ਗਿਆ ਗੁੱਸਾ, ਕਹਿੰਦਾ ਪਿੱਛੋਂ ਇਹ ਗੁਲਸ਼ਰੀਆਂ ਡਾਉਂਦੀਆਂ, ਮੈਂ ਤਾਂ ਉੱਥੇ ਟੁੱਟ ਟੁੱਟ ਕੇ ਮਰ ਗਿਆ, ਦੇ ਲਈ ਪੈਸੇ ਕਮਾਉਂਦਾ ਜੀ, ਮੈਂ ਤਾਂ ਸੂਟ ਕੇਸ ਭਰ ਕੇ ਰਿਹਾ, ਇੰਨੇ ਇੰਨੇ ਗਿਫਟਾਂ ਲੈ ਕੇ ਆਇਆ, ਇਹ ਇੱਥੇ ਆਹ ਰੰਗ ਰੈਲੀਆਂ ਮਨਾਉਂਦੀ ਹੈ ਨੌਜਵਾਨਾਂ ਨਾਲ, ਨੌਜਵਾਨ ਦੇ ਸੁੱਤੀ ਪਈ, ਉਹਨੇ ਅੱਖਾਂ ਨਾਲ ਦੇਖ ਲਿਆ, ਕਹਿੰਦਾ ਵੱਢਦੇ ਨੇ ਇਹਨੂੰ, ਜਾ ਕੇ ਦਰਵਾਜ਼ਾ ਖੜਕਾਇਆ ਵੀ ਮੈਂ ਜਾ ਕੇ ਗਲਾ ਫੜ ਲੈਣਾ, ਮੈਂ ਮੁੰਡੇ ਨੂੰ ਮਾਰ, ਇਹਨਾਂ ਨੂੰ ਵੀ ਮਾਰੂੰਗਾ ਅਤੇ ਆਪ ਵੀ ਮਰੂ, ਮੈਂ ਟੁੱਟ ਟੁੱਟ ਕੇ ਕਿਉਂ ਮਰਿਆ। ਚਲੋ ਜਦੋਂ ਦਰਵਾਜ਼ਾ ਖੜਕਾਇਆ, ਜਨਾਨੀ ਭੱਜ ਕੇ, ਜਨਾਨੀ ਨੇ ਦਰਵਾਜ਼ਾ ਖੋਲਿਆ, ਉਹਨੇ ਜੱਫੀ ਪਾ ਲਈ ਉਹਨੂੰ ਗਲੇ ਨਾਲ ਲਾ ਕੇ, ਆਦਮੀ ਆਕੜਿਆ ਸੀ ਕਿਉਂਕਿ ਉਹਨੇ ਦਾ ਸੀਨ ਕੋਈ ਹੋਰ ਦੇਖਿਆ ਸੀ, ਅਤੇ ਜਦੋਂ ਉਹਨੇ ਜੱਫੀ ਪਾਈ ਤਾਂ ਜਨਾਨੀ ਕਹਿੰਦੀ ਲਓ ਜੀ ਜੇ ਤੁਸੀਂ ਮੈਨੂੰ ਸਰਪ੍ਰਾਈਜ਼ ਦਿੱਤੀ ਹੈ ਨਾ ਜਾ ਕੇ, ਮੈਂ ਵੀ ਤੁਹਾਨੂੰ ਸਰਪ੍ਰਾਈਜ਼ ਦਿੰਦਾ, ਸਰਪ੍ਰਾਈਜ਼ ਦਿੰਦੀ ਆ। ਉਹ ਕਹਿੰਦਾ ਕਾਹਦੀ ਸਰਪ੍ਰਾਈਜ਼ ਦੱਸ ਮੈਨੂੰ, ਕਹਿੰਦੀ ਜਦੋਂ ਤੁਸੀਂ ਗਏ ਸੀ ਤੁਹਾਨੂੰ ਪਤਾ ਮੈਂ ਪ੍ਰੈਗਨੈਂਟ ਹੋਈ ਵੀ ਸੀਗੀ, ਅਤੇ ਉਦੋਂ ਬਾਅਦ ਤੁਸੀਂ ਤਾਂ ਚਲੇ ਗਏ ਕਿਉਂਕਿ ਅੱਗੇ ਕਿਹੜਾ ਚਿੱਠੀ ਪੱਤਰ ਹੁੰਦੇ ਸੀ ਨਾ ਟੈਲੀਫੋਨ ਹੁੰਦੇ ਸੀਗੇ। ਕਹਿੰਦੀ ਜਦੋਂ ਚਲੇ ਗਏ ਆਪਣੇ ਘਰ ਮੁੰਡਾ ਹੋਇਆ, ਉਹ 20 ਸਾਲਾਂ ਦਾ ਹੋ ਗਿਆ, ਕਹਿੰਦੀ ਉਹਨੂੰ ਮੁੰਡੇ ਨੂੰ ਮਾਰੀ ਆਵਾਜ਼, ਕਹਿੰਦੀ ਉਹ ਗੁਰਦਿਆਲ, ਉਹ ਛਿੱਲੂ, ਆਹ ਭੱਜ ਗਿਆ, ਉਹ ਆ ਗਿਆ, ਕਹਿੰਦਾ ਆਹ ਦੇਖ ਕੌਣ ਤੇਰੇ ਪਾਪਾ ਜੀ ਆਏ ਨੇ, ਉਹਨੇ ਪੈਰੀ ਹੱਥ ਲਾ ਤੇ। ਉਹ ਬੰਦੇ ਦੇ ਅੱਖਾਂ 'ਚ ਹੰਝੂ ਆ ਗਏ ਵੀ ਜੇ ਮੈਂ ਥੋੜ੍ਹੀ ਜਿਹੀ ਅੱਜ ਅੰਡਰਸਟੈਂਡਿੰਗ ਇੱਧਰ ਉੱਧਰ ਹੋ ਜਾਂਦੀ ਤਾਂ ਮੇਰੇ ਤਲਵਾਰ ਨਾਲ ਜਨਾਨੀ ਨੂੰ ਵੀ ਮਾਰ ਦੇਣਾ ਸੀਗਾ, ਮੁੰਡੇ ਨੂੰ ਵੀ ਮਾਰ ਦੇਣਾ, ਜਦੋਂ ਕਿ ਉਹਦਾ ਪੁੱਤ ਸੀਗਾ, ਸੀਓ ਦਾ ਪੁੱਤ, ਸਮਝੀ ਜਾਂਦਾ ਉਹ ਗੈਰ ਆਦਮੀ। ਸੋ ਇਸ ਕਰਕੇ ਜਿਹੜੀ ਸਾਨੂੰ ਹੈ ਨਾ ਅੰਡਰਸਟੈਂਡਿੰਗ ਸਾਨੂੰ ਕਾਫੀ ਹੋਣੀ ਚਾਹੀਦੀ ਹੈ। ਕਦੇ ਵੀ ਤੇਜ਼ੀ ਨਾਲ ਫੈਸਲਾ ਨਾ ਕਰੋ ਵੀ ਅੱਜ ਬਰਾੜ ਸਾਹਿਬ ਜੱਜ ਮੇਰੇ ਨਾਲ ਫਲਾਣੇ ਨੇ ਮੈਂ ਫੋਨ ਕੀਤਾ ਸੀ ਉਹਨੇ ਜਵਾਬ ਨਹੀਂ ਦਿੱਤਾ, ਚਲੋ ਕੱਟ ਦਿਓ ਬਾਈ ਕੱਟ, ਉਹਦੀ ਮਜਬੂਰੀ ਹੋ ਸਕਦੀ, ਹੋ ਸਕੇ ਸੁਣਿਆ ਨਾ ਹੋਵੇ, ਮੇਰੇ ਨਾਲ ਤਾਂ ਰੋਜ਼ ਵਾਪਰਦੀ ਹੈ। ਮੈਨੂੰ ਕਈ ਬੰਦੇ ਟੈਕਸ ਕਰਦਾ ਨੇ, ਮੇਰੀ ਫੇਸਬੁੱਕ 'ਤੇ ਆਉਂਦੇ ਨੇ, ਮੈਂ ਤੁਹਾਨੂੰ ਇਮਾਨਦਾਰੀ ਨਾਲ, ਮੈਨੂੰ ਫੇਸਬੁੱਕ ਦੀ ABC ਨਹੀਂ ਪਤਾ। ਉਹ ਸਾਡੀ ਅੱਗੇ ਕੁੜੀ ਹੁੰਦੀ ਸੀ ਸਿੰਥੀਆ, ਜਦੋਂ ਕਿਤੇ ਮੈਂ ਜਾਣਾ ਉਹਨੂੰ ਕਹਿੰਦਾ ਫੇਸਬੁੱਕ ਦੇ ਜਵਾਬ ਦੇ, ਲੋਕ ਖੁਸ਼ ਹੁੰਦੇ ਸੀਗੇ ਵੀ ਲਓ ਜੀ ਭਾਈ ਸਾਹਿਬ ਤੁਹਾਡੇ ਅੰਕਲ ਜੀ ਤੁਹਾਡਾ ਫੇਸਬੁੱਕ 'ਤੇ ਸਾਨੂੰ ਜਵਾਬ ਆਇਆ, ਮੈਨੂੰ ਪਤਾ ਹੀ ਨਹੀਂ ਹੁੰਦਾ ਸੀ। ਸੋ ਮੇਰੀ ਕਮਜ਼ੋਰੀ ਆ, ਕਈ ਵਾਰ ਉਹਨਾਂ ਨੂੰ ਦੱਸਿਆ, ਉਹ ਹੋ ਸਕਦਾ ਮੇਰਾ ਨਾਰਾਜ਼ ਹੋ ਜਾਣ ਕਿ ਉਹਨੂੰ ਫੋਨ 3 ਵਾਰੀ ਕੀਤਾ ਉਹ ਜਵਾਬ ਹੀ ਨਹੀਂ ਦਿੰਦਾ। ਸੋ ਸਾਨੂੰ ਛੇਤੀ ਡਿਸੀਜਨ ਨਹੀਂ ਲੈਣਾ ਚਾਹੀਦਾ, ਸਾਨੂੰ ਰਿਸ਼ਤਿਆਂ ਦੇ ਵਿੱਚ ਵੀ, ਫਰੈਂਡਸ਼ਿਪ ਦੇ ਵਿੱਚ ਵੀ, ਭਾਈਚਾਰੇ ਦੇ ਵਿੱਚ ਵੀ ਸਾਨੂੰ ਜਿਹੜੀ ਹੈ ਉਹ ਸਮਝ ਹੋਣੀ ਚਾਹੀਦੀ ਹੈ, ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ। ਸੋ ਜਿਹੜੀ ਗੱਲ ਆਪਾਂ 3-4 ਪੁਆਇੰਟ ਡਿਸਕਸ ਕੀਤੇ ਨੇ, ਇੱਕ ਤਾਂ ਲਵ ਦਾ ਕੀਤਾ ਵੀ ਲਵ 'ਤੇ ਵਿਸ਼ਵਾਸ ਹੋਣਾ ਚਾਹੀਦਾ, ਫਿਰ ਜਿਹੜੀ ਤਾੜੀ ਦੋਨਾਂ ਹੱਥਾਂ ਨਾਲ ਵੱਜਦੀ ਹੈ ਸਹਿਯੋਗ, ਗੱਲ ਤੇ ਸਾਡਾ ਡਿਸਪਿਊਟ ਹੋ ਗਿਆ, ਕੋਈ ਵੀ ਗੱਲ ਲਾ ਲਓ, ਕੋਈ ਪੈਸੇ ਟਕੇ ਦੀ ਨਹੀਂ ਸੀ, ਵੈਸੇ ਹੀ ਕਿਸੇ ਆਰਗੂਮੈਂਟ ਤੇ ਡਿਸਪਿਊਟ ਹੋ ਗਿਆ, ਸਾਡੀ ਬੋਲਚਾਲ ਬੰਦ ਹੋ ਗਈ। ਉਹਦੇ ਫਾਦਰ ਹੋਸਪਿਟਲ ਦੇ ਵਿੱਚ ਬਿਮਾਰ ਸੀਗੇ ਤੇ ਸਿਵਿਕ ਹੋਸਪਿਟਲ ਜਿਹੜਾ ਪੁਰਾਣਾ ਹੁੰਦਾ ਸੀਗਾ, ਮੈਂ ਹਫ਼ਤੇ 2-3 ਵਾਰ ਉਹਨਾਂ ਦੀ ਖ਼ਬਰ ਲੈ ਜਾਂਦਾ, ਕਿਉਂਕਿ ਉਹ ਮੈਨੂੰ ਤਾਂ ਬਹੁਤ ਪਿਆਰ ਕਰਦੇ ਸੀਗੇ। ਹਾਂਜੀ, ਤੇ ਇੱਕ ਦਿਨ ਕੀ ਹੋਇਆ, ਉਹਨਾਂ ਨੇ ਦੱਸਣਾ ਵੀ ਉਹ ਫਲਾਣਾ ਬੰਦਾ ਆਇਆ ਸੀ, ਉਹਨਾਂ ਨੂੰ ਮੇਰਾ ਨਾਂ ਨਹੀਂ ਪਤਾ ਸੀਗਾ, ਐਂ ਪਤਾ ਸੀ ਵੀ ਤੇਰਾ ਦੋਸਤ ਮੁੰਡੇ ਦਾ, ਮਤਲਬ ਉਹਦਾ ਵੀ ਤੇਰਾ ਦੋਸਤ ਹੈ, ਨਾਂ ਕੀ ਹੈ ਪਤਾ ਕੋਈ ਨਹੀਂ, ਦੋਸਤ ਤਾਂ ਕਈ ਹੁੰਦੇ ਨੇ। ਸੋ ਇੱਕ ਦਿਨ ਕੀ ਹੋਇਆ ਕਿ ਅਸੀਂ ਫਿਰ ਵੀ ਨਹੀਂ ਬੋਲਦੇ, ਇੱਕ ਦਿਨ ਕੀ ਹੋਇਆ ਕਿ ਮੈਂ ਗਿਆ ਹੋਸਪਿਟਲ ਦੇ ਵਿੱਚ ਤੇ ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ ਕਾਕਾ ਦਵਾਈ ਡਾਕਟਰ ਨੇ ਲਿਖ ਦਿੱਤੀ। ਮੈਂ ਕਿਹਾ ਜੀ ਮੈਂ ਹੁਣੇ ਲਿਆ ਦੇਣਾ। ਮੈਂ ਗਿਆ ਜਾ ਕੇ ਦਵਾਈ ਲਿਆ ਕੇ ਉਹਨਾਂ ਨੂੰ ਦੇ ਦਿੱਤੀ, ਦਵਾਈ ਦੇ ਕੇ ਜਦੋਂ ਮੈਂ ਆਉਣ ਲੱਗਿਆ, ਉਹ ਜਿਹੜਾ ਹਸਪਤਾਲ ਦੇ ਵਿੱਚ ਗੋਲ ਚੱਕਰ ਜਿਹਾ ਘੁੰਮਦਾ ਨਾ ਗੇਟ, ਇੱਕ ਤਾਂ ਸਿੱਧੇ ਹੁੰਦੇ ਨੇ, ਬਦਲ ਨੂੰ ਦੱਬ ਕੇ ਗੋਲ ਜਿਹਾ ਹੁੰਦਾ, ਸਾਰੇ ਬੰਦੇ ਘੁੰਮਦੇ ਨੇ, ਉਸ ਘੁੰਮਣ ਵਾਲੇ ਗੇਟ ਦੇ ਵਿੱਚ ਉਹ ਮੈਨੂੰ ਮਿਲਿਆ। ਅਸੀਂ ਇੱਕ ਦੂਜੇ ਨੂੰ ਨਹੀਂ ਬੁਲਾਇਆ, ਨਿਕਲ ਗਏ ਤੇ ਉਹ ਜਦੋਂ ਉੱਪਰ ਗਿਆ ਤੇ ਉਹਨੇ ਫਾਦਰ ਨੇ ਕਿਹਾ, ਕਹਿੰਦਾ ਅੱਜ ਫਿਰ ਉਹ ਆਇਆ ਸੀ ਮੈਨੂੰ ਦਵਾਈ ਦੇ ਕੇ ਗਿਆ। ਕਹਿੰਦਾ ਕੌਣ ਸੀ ਉਹ ਬੰਦਾ? ਕਹਿੰਦਾ ਬੰਦਾ ਸੋਚਦਾ ਵੀ ਇਹ ਕੌਣ ਹੈ ਬੰਦਾ ਜਿਹੜਾ ਵੀ ਆ ਕੇ ਕਦੇ ਦਵਾਈ ਦੇ ਜਾਂਦਾ, ਕਦੇ ਰੋਟੀ ਦੇ ਜਾਂਦਾ। ਉਹ ਕਹਿੰਦਾ ਕਿਹੋ ਜਿਹੇ ਕੱਪੜੇ ਪਾਏ ਸੀ? ਉਹਨੇ ਦੱਸਿਆ ਵੀ ਉਹਦੇ ਪੀਲੇ ਪਾਏ ਸੀ, ਕਿਉਂਕਿ ਮੈਂ ਜ਼ਿਆਦਾ ਪੀਲੇ ਰੰਗ ਲਾਈਕ ਕਰਦਾ। ਤੇ ਉਹਨੇ ਕਿਹਾ ਫਿਰ ਤਾਂ ਉਹੀ ਬੰਦਾ। ਉਹਨੇ 5 ਮਿੰਟ ਨਹੀਂ ਲਾਏ, ਮੈਨੂੰ ਕਹਿੰਦਾ ਘਰੇ ਮਿਲਣ ਆਉਣਾ। ਘਰੇ ਮਿਲਣ ਆ ਗਿਆ, ਮੈਂ ਹੈਰਾਨ। ਉਹ ਕਹਿੰਦਾ ਅੱਖਾਂ ਉਹਦੀਆਂ ਗਿੱਲੀਆਂ ਤੇ ਮੈਨੂੰ ਕਹਿੰਦਾ ਸੋਰੀ ਫਾਰ ਦੈਟ, ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ। ਸੋ ਕਹਿਣ ਦਾ ਮਤਲਬ ਕੋਈ ਨਾ ਕੋਈ ਸ਼ੁਰੂ ਕਰੋ, ਅੱਜ ਮੇਰੇ ਪੱਕਾ ਫਰੈਂਡ ਹੈ। ਹਾਂਜੀ, ਜੇ ਇਹੀ ਕਰੀਏ ਵੀ ਉਹ ਨਹੀਂ ਬੋਲਦਾ, ਮੈਂ ਨਹੀਂ ਬੋਲਦਾ, ਉਹ ਨਹੀਂ ਬੋਲਦਾ, ਮੈਂ ਨਹੀਂ ਬੋਲਦਾ, ਉਹਨੇ ਇੱਕ ਗੱਲ ਕੱਢੀ ਹੈ, ਮੈਂ 2 ਗੱਲਾਂ ਕੱਢੀਆਂ, ਇਸ ਤਰ੍ਹਾਂ ਦੁਨੀਆਦਾਰੀ ਨਹੀਂ ਚੱਲਦੀ। ਸੋ ਸਾਨੂੰ ਥੋੜ੍ਹੀ ਜਿਹੀ ਸਮਝ ਹੋਣੀ ਚਾਹੀਦੀ ਹੈ, ਦੁਸ਼ਮਣੀ ਘਟਾਉਣ ਦੀ ਕੋਸ਼ਿਸ਼ ਕਰੋ, ਵਧਾਉਣ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਜਦੋਂ ਅਸੀਂ ਦੁਸ਼ਮਣੀ ਵਧਾਉਂਦੇ ਹਾਂ ਤਾਂ ਦੁਸ਼ਮਣੀ ਤਾਂ ਬਹੁਤ ਤੇਜ਼ੀ ਨਾਲ ਵੱਧਦੀ ਹੈ, ਪਿਆਰ ਹੌਲੀ ਹੌਲੀ ਵੱਧਦਾ। ਸੋ ਇਸ ਕਰਕੇ ਇਹ ਜਿਹੜੇ 4 ਪੁਆਇੰਟ ਨੇ, ਸੋ ਹੁਣ ਮੈਂ ਇੱਥੋਂ ਅਗਲੀਆਂ ਗੱਲਾਂ ਵੀ ਕਰੂੰਗਾ, ਪਰ ਹੁਣ ਅਸੀਂ ਇੱਕ ਸੌਂਗ ਹੋਰ ਸੁਣ ਲਈਏ।
ਹਮ ਤੋ ਸਾਥ ਰੰਗ ਹੈ ਜੇ ਜਹਾਂ ਰੰਗੀ ਬਣਾਏਂਗੇ ਜ਼ਿੰਦਗੀ ਮਿਲ ਕੇ ਬਿਤਾਏਂਗੇ ਹਾਲੇ ਦਿਲ ਗਾ ਕੇ ਸੁਣਾਏਂਗੇ ਹਮ ਤੋ ਸਾਥ ਰੰਗ ਹੈ ਜੇ ਜਹਾਂ ਰੰਗੀ
ਵੈਲਕਮ ਬੈਕ। ਇਹ ਹੁਣ ਜਿਹੜਾ ਆਪਾਂ ਅਗਲੀ ਗੱਲ ਕਰਨੀ ਆ, ਪਰਿਵਾਰਾਂ ਦੇ ਵਿੱਚ ਕਿਉਂ ਜਿਹੜੀਆਂ ਡਿਫਰੈਂਸਿਸ ਆ ਰਹੀਆਂ ਨੇ, ਉਹਦੇ ਵਿੱਚ ਮੈਂ ਅਗਲਾ ਸੋਚਦਾ ਵੀ ਇੱਕ ਤਾਂ ਪੇਸ਼ੈਂਸ ਸਾਡੇ 'ਚ, ਸੰਜਮ ਨਹੀਂ ਹੈ, ਸਬਰ ਨਹੀਂ ਹੈ, ਅਤੇ ਦੂਜਾ ਓਨੈਸਟੀ ਦੀ ਵੀ ਘਾਟ ਹੈ। ਪੇਸ਼ੈਂਸ ਕਿਵੇਂ ਹੈ ਕਿ ਅਸੀਂ ਐਕਸ਼ਨ ਦਾ ਰਿਐਕਸ਼ਨ ਰਾਈਟ ਵੇ ਕਰਦੇ ਹਾਂ। ਹੁਣ ਜਦੋਂ ਬੰਦਾ ਕੰਮ ਤੋਂ ਆਇਆ, ਫਰਕ ਕਰੋ, ਅਤੇ ਉਹ ਕੀ ਕਹਿੰਦਾ ਵਾਈਫ ਨੂੰ, ਯਾਰ ਭਾਗ ਮੰਨਿਆ ਜਾਂ ਪਾਣੀ ਦਾ ਗਲਾਸ ਲਿਆਈ? ਉਹ ਕਹਿੰਦੀ ਠੀਕ ਹੈ, ਇਹਨੇ ਨੂੰ ਮੁੰਡੇ ਨੇ ਕੁਛ ਮੰਗ ਲਈ ਜਾਂ ਉਹਦੇ ਕੋਈ ਨੂੰਹ ਨੇ ਮੰਗ ਲਈ ਜਾਂ ਕੋਈ ਉਹਦੀ ਮਦਰ ਨੇ ਕੋਈ ਮੰਗ ਲਈ ਚੀਜ਼ ਵਾਲਾ ਉੱਧਰ ਦੇਣ ਲੱਗ ਗਿਆ। 2 ਮਿੰਟ ਨਹੀਂ ਉਹਦੇ, ਅਸੀਂ ਉਹਦੀ ਸੋਫੇ ਦੇ, ਤੈਨੂੰ ਸੁਣਦਾ ਨਹੀਂ ਸੀ, ਮੈਂ ਤੈਨੂੰ ਪਾਣੀ ਦਾ ਗਲਾਸ ਮੰਗਿਆ, ਤੈਨੂੰ ਲਿਆਈ ਨਹੀਂ ਦਿੰਦੀ, ਕੀ ਗੱਲ, ਤੂੰ ਬਾਹਲੀ ਬਿਜ਼ੀ ਹੈ, ਮੈਂ ਸਾਰਾ ਦਿਨ ਟੁੱਟ ਭੱਜ ਕੇ ਆਉਣਾ, ਤੂੰ ਇੱਥੇ ਆਰਾਮ ਨਾਲ ਲੱਤਾਂ ਪਈ ਰਹਿਣੀਆਂ, ਤੈਨੂੰ ਪਾਣੀ ਦਾ ਗਲਾਸ ਪਾਣੀ, ਬਿਨਾਂ ਮਤਲਬ ਅਸੀਂ ਲੜਾਈ ਕਰਦੇ ਹਾਂ। ਪੇਸ਼ੈਂਸ ਹੈ ਨਹੀਂ, 2 ਮਿੰਟ ਵੇਟ ਕਰ ਲਓ, ਉਹ ਵੀ ਬਿਜ਼ੀ ਆ, ਉਹ ਤੁਹਾਡੀ ਮਾਂ ਨੂੰ ਹੀ ਪਾ, ਉਹਨੇ ਤੁਹਾਡੀ ਮਾਂ ਨੂੰ ਹੀ ਰੋਟੀ ਖਿਲਾ ਰਹੀ ਸੀ, ਪਰ ਰੋਟੀ ਖਿਲਾ ਕੇ ਦੇ ਦੂ ਕਿਹੜੇ, ਤੁਹਾਡੀ ਜਾਨ ਨਿਕਲੀ ਜਾਂਦੀ ਇੰਨੀ। ਸਾਡੇ ਜਦੋਂ ਪੇਸ਼ੈਂਸ ਨਹੀਂ ਨਾ ਹੁੰਦੀ, ਉਦੋਂ ਵੀ ਗੱਲਾਂ ਜਿਹੜੀਆਂ ਨੇ ਉਹ ਬਹੁਤ ਵੱਧਦੀਆਂ ਨੇ। ਹਾਂਜੀ, ਸਾਨੂੰ ਜਿਹੜੀ ਹੈ ਨਾ, ਸੰਜਮ ਤੋਂ ਕੰਮ ਲੈਣਾ ਚਾਹੀਦਾ। ਜੇ ਪੂਰੀ ਨਹੀਂ ਹੋਈ, ਜੇ ਹੁਣ ਸਪੋਜ਼ ਕੇ ਵੀ ਲੇਡੀ ਕਹਿ ਦਿੰਦੀ ਹੈ ਜੀ ਮੈਨੂੰ ਤਾਂ ਤੁਸੀਂ ਮੈਨੂੰ ਤਾਂ ਜੀ ਉਹ ਸੂਟ ਲਿਆ ਦਿਓ, ਜਾਂ ਮੈਨੂੰ ਸਾੜੀ ਚਾਹੀਦੀ ਹੈ, ਫਲਾਣੀ ਨੇ ਪਾਈ ਸੀ ਵਿਆਹ ਅਤੇ ਸ਼ਾਦੀ, ਉਹ 2-3 ਲੱਖ ਦੀ ਆਈ ਸੀ, ਮੈਂ ਵੀ ਲਿਆਉਣੀ ਹੈ। ਹੁਣ ਬੰਦਾ ਵਿਚਾਰਾ ਫੈਕਟਰੀ ਕੰਮ ਕਰਦਾ, ਹੈਂਜੀ, ਉਹ ਤੁਹਾਡੀ ਹੁਣ ਡਿਮਾਂਡ ਤਾਂ ਪੂਰੀ ਕਰਨੀ ਚਾਹੁੰਦਾ, ਉਹ ਪੈਸੇ ਹੀ ਨਹੀਂ ਉਹਦੇ ਕੋਲ, ਅਤੇ ਉਹ ਤੁਸੀਂ ਲੜੋ ਲਾ, ਉਹ ਫਲਾਣੇ ਤਾਂ ਸਾਰਾ ਦਿਨ ਉਹ ਵੀ ਬੰਦਾ ਫੈਕਟਰੀ 'ਚ ਕੰਮ ਕਰਦਾ, ਉਹਦੇ ਤਾਂ ਜਿੰਨੇ ਮਰਜ਼ੀ ਕੱਪੜੇ ਲਿਆਓ, ਕਿਨਾ ਆਪਾਂ ਕਿਸੇ ਤੋਂ ਕੀ ਲੈਣਾ? ਤੁਸੀਂ ਉਹਦੀ ਮਜਬੂਰੀ ਸਮਝੋ, ਥੋੜ੍ਹੀ ਸੰਜਮ ਕਰ ਦਿਓ, ਥੋੜ੍ਹਾ ਚਿਰ ਠਹਿਰ ਕੇ ਆਜੂਗੀ, ਕੋਈ ਇੱਕ ਦਿਨ ਨਾਲ ਕੋਈ ਫਰਕ ਪੈਣ ਲੱਗਿਆ ਵੀ, 2 ਦਿਨ ਨਾਲ ਫਰਕ ਪੈਂਦਾ, 4 ਦਿਨ ਨਾਲ ਫਰਕ ਪੈਣ ਲੱਗਿਆ, ਜਦੋਂ ਅਸੀਂ ਤੇਜ਼ੀ ਮਾਰਦੇ ਹਾਂ, ਕਾਲ ਮਾਰਦੇ ਹਾਂ, ਉਹਦੇ ਨਾਲ ਵੀ ਰਿਲੇਸ਼ਨ ਦੇ ਵਿੱਚ ਜਿਹੜੀ ਹੈਗੀ ਉਹ ਫਰਕ ਆਉਂਦਾ। ਅਤੇ ਅਗਲੀ ਗੱਲ ਹੈਗੀ, ਸੱਚ ਬੋਲੋ। ਜਦੋਂ ਅਸੀਂ ਝੂਠ ਬੋਲਦੇ ਹਾਂ, ਜਿਵੇਂ ਕਹਿੰਦੇ ਨਾ, ਸਾਂਚ ਬਰਾਬਰ ਤਪ ਨਹੀਂ, ਝੂਠ ਬਰਾਬਰ ਪਾਪ, ਜੋ ਕਿ ਹਿਰਦੇ ਸਾਚ ਹੈ ਤਿਨਕੇ ਹਿਰਦੇ ਆਪ। ਜਿੱਥੇ ਜਿਹੜਾ ਬੰਦਾ ਸੱਚ ਬੋਲਦਾ ਨਾ, ਸੱਚ ਦੀ ਕੋਈ ਕੀਮਤ ਨਹੀਂ, ਹੈਂਜੀ, ਅਤੇ ਜਿਹੜਾ ਝੂਠ ਬੋਲਦਾ ਉਦੋਂ ਵੱਡਾ ਕੋਈ ਪਾਪ ਨਹੀਂ, ਕਿਉਂਕਿ ਕਹਿੰਦਾ ਇੱਕ ਜੋ ਝੂਠ ਬੋਲਦੇ ਉਹਦੇ ਨਾਲ 2, 4, 50 ਚੀਜ਼ਾਂ ਸਾਨੂੰ ਹੋਰ ਝੂਠ ਬੋਲਣੀਆਂ ਪੈਂਦੀਆਂ। ਜੇ ਹੁਣ ਮੈਨੂੰ, ਮੈਂ ਇੱਥੋਂ ਰੇਡੀਓ ਪ੍ਰੋਗਰਾਮ ਕਰਕੇ ਜਾਵਾਂ, ਤੇ ਰਸਤੇ ਦੇ ਵਿੱਚ ਬਰਾੜ ਤੋਂ ਜਾ ਕੇ ਸਮੋਸੇ ਖਾ ਲਾ, ਮੈਨੂੰ ਘਰ ਵਾਲੀ ਨੇ ਬੇਸ਼ੱਕ ਰੋਕਿਆ ਜੀ ਸਮੋਸੇ ਨਹੀਂ ਖਾਣੇ, ਤੇ ਮੈਨੂੰ ਪੁੱਛਦੇ ਵੀ ਅੱਜ ਤੁਸੀਂ ਲੇਟ ਹੋ ਗਏ। ਮੈਂ ਕਿਹਾ ਹਾਂਜੀ ਉੱਥੇ, ਫਿਰ ਮੈਨੂੰ ਨਾ ਉਹ ਰੇਡੀਓ ਸਟੇਸ਼ਨ ਦੇ ਕੋਈ ਦੋਸਤ ਮਿਲ ਗਿਆ, ਮੈਂ ਉੱਥੇ ਖੜ ਗਿਆ, ਉੱਧਰ ਖੜ ਗਿਆ, ਤੇ ਜਿਹੜਾ ਝੂਠ ਬੋਲੂਗਾ ਉਹ ਕਹਿੰਦੇ ਅੱਛਾ ਉਹ ਦੋਸਤ ਤਾਂ ਮੈਨੂੰ ਹੁਣ 2 ਮਿੰਟ ਪਹਿਲਾਂ ਫੋਨ ਆਇਆ, ਤੁਸੀਂ ਉੱਥੇ ਕਿਵੇਂ ਮਿਲ ਫਿਕਰ, ਨਹੀਂ ਨਹੀਂ ਉਹ ਦੋਸਤ ਨਹੀਂ ਦੂਜਾ ਦੋਸਤ ਸੀਗਾ। ਸੋ ਕਹਿਣ ਦਾ ਝੂਠ ਤੇ ਝੂਠ, ਝੂਠ ਤੇ ਝੂਠ, ਜਿਹਦਾ ਬਿਨਾਂ ਮਤਲਬ ਝੂਠ ਬੋਲਦੇ ਉਹਦਾ ਕਰੈਕਟਰ ਵੀ ਲੂਜ਼ ਹੋ ਜਾਂਦਾ। ਸੋ ਸੱਚਾਈ ਦੱਸੋ, ਉਹਦੇ ਨਾਲ ਸੱਚਾਈ ਨਾ ਬਹੁਤ ਸਾਰੀਆਂ ਪ੍ਰੋਬਲਮ ਸੋਲਵ ਹੋ ਜਾਂਦੀਆਂ। ਮੈਂ ਦੇਖਿਆ ਸੀ ਸੇਵਾ ਤੇ ਜਾਂਦੇ ਹੁੰਦੇ ਹਾਂ ਤੇ ਘਰੋਂ ਤਾਂ ਲੇਟ ਜਾਂਦੇ ਹਾਂ, ਉੱਥੇ ਜੇ ਕੋਈ ਪੁੱਛ ਲਿਆ ਜਿਹੜਾ ਵੱਡਾ ਮੁੱਖ ਸੇਵਾਦਾਰ ਹੁੰਦਾ ਵੀ ਭਾਈ ਸਾਹਿਬ ਤੁਸੀਂ ਲੇਟ ਹੋ ਗਏ, ਉਹ ਕਹਿੰਦੇ ਟ੍ਰੈਫਿਕ ਸੀਗੀ ਬਹੁਤ ਜ਼ਿਆਦਾ। ਜੇ ਉਹਨੂੰ ਪੁੱਛੇ ਭੜੂਆ ਜੇ ਤੇ ਉਹ ਜਿਹੜਾ ਬੰਦਾ ਪੁੱਛ ਰਿਹਾ ਕੋਈ ਤੇਰੇ ਪਿੱਛੇ ਆ ਹੋਰ ਬੰਦਾ ਕਾਰ ਲੱਗਿਆ ਸੀ ਉਹ ਸੁਣ ਰਿਹਾ ਹੋਊਗਾ ਵੀ ਉੱਥੇ ਦਾ ਟ੍ਰੈਫਿਕ ਬਿਲਕੁਲ ਵੀ ਨਹੀਂ ਸੀ, ਕਾਹਦੇ ਲਈ ਝੂਠ ਬੋਲਿਆ? ਤੁਸੀਂ ਐਂ ਕਹੋ ਜੀ ਭਾਈ ਸਾਹਿਬ ਮੈਂ ਅੱਖ ਲੱਗ ਗਈ ਮੇਰੀ ਉੱਠਿਆ ਨਹੀਂ ਗਿਆ, ਇਹਦੇ ਨਾਲ ਕਿਹੜਾ ਕਿਹੜਾ ਸਰ ਤੁਹਾਡੇ ਤੋਪ ਫਿੱਟ ਕਰਦੀ ਆ ਉਹਨਾਂ ਵੀ ਤੋਪ ਮਾਰੂਗਾ, ਸੱਚਾਈ ਕਿਉਂ ਨਹੀਂ ਦੱਸਦੇ ਅਸੀਂ? ਹਾਂਜੀ ਕੋਈ ਵੀ ਗੱਲ ਹੈ ਝੂਠ ਬੋਲਦੇ। ਮੈਂ ਰੇਡੀਓ ਸਟੇਸ਼ਨ ਤੇ ਦੱਸ ਦੇਣਾ ਗੱਲ, ਮੈਂ ਅੱਜ ਰੇਡੀਓ ਸਟੇਸ਼ਨ ਤੇ ਬੈਠਾ, ਮੈਂ ਵੀ ਬਹੁਤ ਐਡਾਂ ਦਿੱਤੀਆਂ ਆਪਣੇ ਬਿਜ਼ਨਸ ਦੇ ਵਿੱਚ। ਕਈ ਵਾਰੀ ਰੇਡੀਓ ਪ੍ਰੋਗਰਾਮ ਵਾਲਿਆਂ ਨੂੰ ਕਿਹਾ ਵੀ ਆ ਰੇਡੀਓ ਪੈਸੇ ਲੈ ਜਾਂਦੇ ਸੀਗੇ, ਤੇ ਜਦੋਂ ਅਸੀਂ ਕਿਤੇ ਆਪਣਾ ਰਿਕਾਰਡਿੰਗ ਤੇ ਲਾਦਾ ਨਹੀਂ, ਹੁਣ ਤਾਂ ਚਲੋ ਪਤਾ ਲੱਗ ਜਾਂਦਾ ਵੈਬਸਾਈਟ ਯੂਟਿਊਬ ਤੇ ਜਾ ਕੇ ਹੋਰ ਵੀ ਕੀ ਪ੍ਰੋਗਰਾਮ ਹੈ। ਇੱਕ ਦੋ ਵਾਰੀ ਜਿਹੜੇ ਚੰਗੇ ਮਹਾਰਥੀ ਆਪਣੇ ਆਪ ਨੂੰ ਕਹਾਉਂਦੇ ਨੇ, ਹਾਂਜੀ ਉਹ ਕਹਿੰਦੇ ਤੁਹਾਡੀ ਤਾਂ ਐਡ ਆ ਗਈ, ਮੈਂ ਕਿਹਾ ਇਸ ਤਾਂ ਸੁਣੀ ਨਹੀਂ, ਤੇ ਉਹ ਕਹਿੰਦੇ ਨਹੀਂ ਨਹੀਂ ਦਿੱਤੀ ਸੀ ਜੀ, ਦਿੱਤੀ ਸੀ, ਝੂਠ ਬੋਲਦੇ ਸੀ। ਦੂਜੇ ਦਿਨ ਪੂਰੇ ਦਿਨ ਸਾਰੇ ਬੰਦਿਆਂ ਨੂੰ 4-5 ਨੂੰ ਬੰਦੇ ਨੂੰ ਲਾਦਾ ਵੀ ਆ ਰੇਡੀਓ ਚੱਲਦਾ ਦੇਖੋ ਕਦੋਂ ਆਉਂਦੀ ਹੈ, ਹਾਂਜੀ ਜਦੋਂ ਜਦੋਂ ਸੀ ਗੱਲ ਤਾਂ ਸਾਰੇ ਬੰਦਿਆਂ ਨੇ ਸੁਣਿਆ ਕੋਈ ਨਹੀਂ। ਕਹਿੰਦੇ ਅੱਛਾ ਫਿਰ ਭੁੱਲ ਗਿਆ ਹੋਊਗਾ ਮੈਂ, ਕੱਲ ਨੂੰ ਲਾ ਦੂੰ ਵੀ ਪਹਿਲਾਂ ਝੂਠ ਕਿਉਂ ਬੋਲਿਆ ਸੀ ਤੂੰ, $10 ਪਿੱਛੇ $15 ਦੀ ਤਾਂ ਐਡ ਹੈ, ਤੁਸੀਂ ਝੂਠ ਕਾਹਦੇ ਲਈ ਬੋਲਦੇ ਹੋ? ਹਾਂਜੀ ਸੋ ਕਹਿਣ ਦਾ ਮਤਲਬ ਇਹ ਹੈ, ਇਹੀ ਰਿਸ਼ਤਿਆਂ ਦੇ ਦੋਸਤੀ ਦੇ ਵਿੱਚ ਫਰਕ ਆ ਜਾਂਦਾ, ਲੱਗਦਾ ਬੰਦਾ ਝੂਠ ਹੈ। ਕੋਈ ਚੀਜ਼ ਤੁਸੀਂ ਬਿਜ਼ਨਸ ਵੀ ਡੀਲ ਕਰਦੇ ਹੋ ਜੇ ਸੱਚ ਦੱਸਦੇ ਹੋ ਕੀ ਗੱਲ, ਮਤਲਬ ਉਨਾ ਕਿਤੇ ਝੂਠ ਤਾਂ ਚੱਲ ਜੂ ਤੁਹਾਡਾ ਆਟੇ 'ਚ ਨੂਨ ਦੇ ਵੇਲੇ, ਜੇ ਸ਼ਰਿਆਮ ਹੀ ਝੂਠ ਬੋਲੇ ਹੋਵੋਗੇ। ਮੈਨੂੰ ਯਾਦ ਆ ਸਾਡੇ ਇੱਕ ਭਾਈ ਸਾਹਿਬ ਕੰਮ ਕਰਦੇ, ਜੇ ਉਹ ਸੁਣ ਰਹੇ ਹੁਣ ਰੇਡੀਓ ਤਾਂ ਮੈਨੂੰ ਮਾਫ਼ ਕਰਿਓ, ਮੈਂ ਰੇਡੀਓ 'ਤੇ ਦੱਸ ਰਿਹਾ, ਸਾਡਾ ਟੋਰਾਂਟੋ ਸਟੋਰ ਹੁੰਦਾ ਸੀ ਗੈਲਰੀਆ ਮਾਲ 'ਚ, ਹਾਂਜੀ ਉਹ ਜੋ ਸਾਡੇ ਕੋਲ ਕੰਮ ਕਰਦੇ ਸੀ, ਅਸੀਂ ਵੀ ਬਰੈਂਪਟਨ ਰਹਿੰਦੇ ਸੀ, ਉਹ ਵੀ ਬਰੈਂਪਟਨ ਰਹਿੰਦੇ ਸੀਗੇ। ਜਦੋਂ ਉਹ ਸਾਡੇ ਨਾਲ ਟਰੱਕ ਦੇ ਵਿੱਚ ਆਉਂਦੇ ਜਾਂ ਕਈ ਵਾਰੀ ਕਾਰ 'ਚ ਆਉਂਦੇ, ਉਹਨਾਂ ਦੀ ਵਾਈਫ ਫੋਨ ਕਰਦੀ ਹੁੰਦੀ ਸੀ, ਹਾਂਜੀ ਤੁਸੀਂ ਕਿੱਥੇ ਹੋ? ਉਹ ਕਹਿੰਦਾ ਮੈਂ ਮੁੱਢੀ ਹਾਂ। ਹੁਣ ਮੁੱਢ ਦਾ ਮਤਲਬ ਵੀ ਕਿਤੇ ਬਰੈਂਪਟਨ ਦੇ ਨੇੜੇ ਤੇੜੇ ਹੋਣਾ, ਉਹਨੇ 15-20 ਮਿੰਟ ਬਾਅਦ ਫਿਰ ਪੁਣਾ, ਤੁਸੀਂ ਕਿੱਥੇ ਹੋ? ਤੁਸੀਂ ਹਾਲੇ ਆਏ ਨਹੀਂ। ਬਸ ਮੈਂ ਮੁੱਢੀ ਹਾਂ। ਮੈਂ ਉਹਨੂੰ ਕਿਹਾ ਵੀ ਤਾਂ ਮੁੱਢ ਮੁੱਢ ਦੀ ਮੈਨੂੰ ਨਹੀਂ ਪਰਿਭਾਸ਼ਾ ਤੁਹਾਡੀ ਸਮਝ ਆਈ, ਜੇ ਤੁਸੀਂ ਦੱਸ ਦਿਓ ਅਸੀਂ ਇਗਲਿੰਗਟਨ ਐਂਡ 401 ਤੇ ਵਾਲਾ ਥੋੜ੍ਹਾ ਸੋਚਣਾ ਸੋਚ ਲਓ, 20 ਮਿੰਟ ਨੂੰ ਆਊਗਾ। ਇਹ ਮੁੱਢ ਵਾਲਾ ਕੀ ਹੈ? ਕਿਉਂਕਿ ਅਸੀਂ ਗੱਲ ਸਿੱਧੀ ਗੱਲ ਆਨਸਰ ਕਰਦੇ ਨਹੀਂ, ਗੱਲ ਗੋਲ ਮੋਲ ਕਰਨੀ, ਝੂਠ ਬੋਲਣਾ। ਸੋ ਝੂਠ ਬੋਲਣ ਨਾਲ ਵੀ ਜਦੋਂ ਹਸਬੈਂਡ ਵਾਈਫ ਦੇ ਵਿੱਚ ਝੂਠ ਬੋਲਦੇ ਹਾਂ, ਅਤੇ ਜੇ ਹੁਣ ਫਰਕ ਕਰਦੇ ਤਾਂ ਆਪਾਂ ਸੱਸ ਆਪਣੀ ਮਾਂ ਨਾਲ ਗੱਲਾਂ, ਸੱਸ ਦੀਆਂ ਚੁਗਲੀਆਂ ਕਰਦੇ ਹਾਂ, ਘਰ ਵਾਲੇ ਦੀਆਂ ਚੁਗਲੀਆਂ ਕਰਦੇ ਹਾਂ ਵੀ ਮੈਂ ਨਵੀਂ ਵਿਆਹੀ ਹਾਂ, ਇੱਥੇ ਤਾਂ ਪਾਣੀ ਨਹੀਂ ਠੰਡਾ ਹੈਗਾ, ਇੱਥੇ ਫਰਿੱਜ ਹੀ ਵਿੰਗਾ ਜਿਹਾ ਹੋਇਆ ਪਿਆ, ਹਾਂਜੀ ਇੱਥੇ ਆ ਕੱਪੜੇ ਨਹੀਂ, ਇਹਨਾਂ ਦੇ ਸਫਾਈ ਨਹੀਂ ਹੈਗੀ। ਉਹ ਉਹਨੂੰ ਪੁੱਛੋ ਵੀ ਕਿਹਦੇ ਨਾਲ ਫੋਨ ਕਰਦੀ ਹਾਂ? ਮੈਂ ਤਾਂ ਆਪਣੀ ਫਰੈਂਡ ਨਾਲ ਕਰਦੀ ਹਾਂ ਆਪਣੀ ਮਾਂ ਨੂੰ ਦੱਸ ਰਹੀ, ਉਹਨੇ ਤਾਂ ਪੰਗੇ ਪਵਾ ਦੇਣੇ ਸਮਕਣ ਦੀ ਹੋਰ। ਸੋ ਇਸੇ ਤਰ੍ਹਾਂ ਹੀ ਜਿਹੜੇ ਰਿਸ਼ਤਿਆਂ ਦੇ ਵਿੱਚ ਇੱਕ ਅਗਲੀ ਗੱਲ ਵੀ ਹੈ ਕਿ ਜਿਹੜੀ ਚੁਗਲੀ ਨਿੰਦਿਆ ਕਰਦੇ ਆ ਨਾ, ਇਹਦੇ ਨਾਲ ਵੀ ਪ੍ਰੋਬਲਮ ਆਉਂਦੀਆਂ ਨੇ। ਜਦੋਂ ਅਸੀਂ ਤੁਸੀਂ ਰਹਿਣਾ ਤਾਂ ਉੱਥੇ ਹੈ, ਤੁਸੀਂ ਜਦੋਂ ਅੱਗੇ ਸਵਾਦ ਲੈ ਕੇ ਗੱਲ ਦੱਸ ਦਿਓ ਵੀ ਇਹ ਤਾਂ ਨਾ ਜੀ ਮੇਰਾ ਇਹ ਤਾਂ ਠੀਕ ਹੀ ਨਹੀਂ ਆਉਂਦੇ, ਟਾਈਮ ਤੋਂ ਬੜਾ ਲੇਟ ਆਉਂਦੇ ਨੇ, 2-3 ਪੈਗ ਪੀ ਕੇ ਐਵੇਂ ਗਾਲਾਂ ਹੀ ਕੱਢਦੇ ਰਹਿੰਦੇ ਨੇ, ਤੁਹਾਨੂੰ ਵੀ ਕੱਢਦਾ ਮੈਨੂੰ, ਉਹ ਸਵਾਦ ਲੈ ਕੇ ਸੁਣਦੀ ਤੁਹਾਡੇ ਰਿਸ਼ਤਿਆਂ ਦੇ ਵਿੱਚ ਤਰੇੜ ਆ ਜੂਗੀ। ਕੋਸ਼ਿਸ਼ ਕਰੀਏ, ਜਿਹੜੀ ਅਗਲੀ ਗੱਲ ਹੈ ਕਿ ਵੀ ਅਸੀਂ ਇੱਕ ਤਾਂ ਸਾਡੇ 'ਚ ਪੇਸ਼ੈਂਸ ਹੋਣੀ ਚਾਹੀਦੀ ਹੈ, ਅਤੇ ਇੱਕ ਸਾਡੇ ਵਿੱਚ ਓਨੈਸਟੀ ਜਿਹਦੇ ਸੱਚਾਈ ਦੱਸੋ ਜੋ ਕੁਛ ਵੀ ਹੈ। ਜੇ ਕਿਤੇ ਇੱਧਰ ਉੱਧਰ ਗਏ ਸੱਚਾਈ ਦੱਸ ਦਿਓ ਕੀ ਗੱਲ ਆ, ਮੇਰੇ ਖਿਆਲ ਕੋਈ ਗੱਲ ਪ੍ਰੋਬਲਮ ਨਹੀਂ ਹੁੰਦੀ ਜੇ ਸੱਚ ਦੱਸ ਦਿਓਗੇ। ਸੱਚ ਬਰਾਬਰ ਉਹਦਾ ਫੇਸ ਹੀ ਡਿਫਰੈਂਟ ਹੁੰਦਾ, ਕੋਈ ਗਲਤੀ ਹੋ ਗਈ ਕੁਛ ਦੇ ਬਾਰੇ ਕੁਛ ਕਿਹਾ ਗਿਆ ਅਤੇ ਸੱਚ ਦੱਸ ਦਿਓ। ਜਦੋਂ ਅਸੀਂ ਐਵੇਂ ਡਰਾਮੇਬਾਜ਼ੀ ਕਰਦੇ ਹਾਂ, ਝੂਠ ਬੋਲਦੇ ਹਾਂ, ਮੂਹਰੇ ਕੁਛ ਪਿੱਛੋਂ ਕੁਛ, ਉਹਦਾ ਤੁਹਾਡਾ ਕਰੈਕਟਰ ਪਤਾ ਲੱਗ ਜਾਂਦਾ। ਇਸੇ ਕਰਕੇ ਤਾਂ ਲੋਕ ਰਿਸਪੈਕਟ ਨਹੀਂ ਕਰਦੇ, ਬੰਦਾ ਰਿਸਪੈਕਟ ਇੱਕ ਦਿਨ 'ਚ ਤਾਂ ਨਹੀਂ ਨਾ ਬਣਦੀ, ਰਿਸਪੈਕਟ ਬਣਾਉਣ ਲਈ ਬੜਾ ਟਾਈਮ ਲੱਗਦਾ। ਖੋਲੋ 1 ਸਕਿੰਟ 'ਚ ਖੋਲੋ, ਜੇ ਤੁਹਾਡਾ ਕਰੈਕਟਰ ਨਹੀਂ ਹੈ, ਤੁਸੀਂ ਝੂਠ ਹੀ ਬੋਲਦੇ ਹੋ ਅਤੇ ਠੀਕ ਹੈ, ਉੱਪਰੋਂ ਅੰਕਲ ਜੀ ਚੱਲੀ ਜਾਂਦਾ, ਭਾਜੀ ਚੱਲੀ ਜਾਂਦਾ, ਡਾਕਟਰ ਸਾਹਿਬ ਚੱਲੀ ਜਾਂਦਾ, ਪ੍ਰੋਫੈਸਰ ਸਾਹਿਬ ਚੱਲੀ ਜਾਂਦਾ। ਜਦੋਂ ਜਿਹੜਾ ਝੂਠ ਆ ਉਹਦਾ ਫੜਿਆ ਜਾਣਾ, ਜਿਸ ਦਿਨ ਫੜਿਆ ਗਿਆ ਤੇ ਸਾਰੀ ਕਿਤੇ ਕਿਤੇ ਖੂਹ 'ਚ ਪੈ ਜਾਣੀ ਹੈ ਤੁਹਾਡੀ। ਉੱਪਰੋਂ ਮੈਂ ਚੰਗਾ ਹੋਵਾਂ, ਹੱਕ ਹਲਾਲ ਦੀ ਕਮਾਈ ਕਰੋ ਜੀ, ਉਹ ਕਰੋ, ਬਾਹਲੀਆਂ ਸ਼ਿਕਸ਼ਾਵਾਂ ਦੇਵਾਂ, ਆਪ ਚੱਕ ਉੱਥੇ ਡੱਗ ਵੇਚੀ ਜਾਵਾਂ, ਆਪ ਇਨਕਾ ਦੱਬ ਕੇ ਵੇਚੀਆਂ, ਡੁਪਲੀਕੇਟ ਇਨਕਮ ਵੇਚੀ ਜਾਵਾਂ, ਅਤੇ ਜਦੋਂ ਕਿਸੇ ਨੂੰ ਪਤਾ ਲੱਗ ਗਿਆ ਅਲੱਗ ਵੀ ਲੈਕਚਰ ਜੇ ਬੜੇ ਦਿੰਦਾ ਉਹਦਾ ਰੇਡੀਓ ਦੇ ਆ ਕੇ, ਹਾਂਜੀ ਅਤੇ ਆ ਕਰਦਾ ਕੰਮ ਪੁੱਠੇ ਆ। ਸੋ ਇਸ ਕਰਕੇ ਉਸ ਵਕਤ ਤੋਂ ਡਰਨਾ ਚਾਹੀਦਾ ਕਿ ਜਿਹੜੀ ਇੱਜ਼ਤ ਹੈ ਨਾ, ਬੜਾ ਬਹੁਤ ਮੁਸ਼ਕਲ ਨਾਲ ਮਿਲਦੀ ਆ ਇੱਜ਼ਤ ਨੂੰ, ਜਦੋਂ ਮਰਜ਼ੀ ਗਵਾ ਲਓ। ਸੋ ਇੱਜ਼ਤ ਨੂੰ ਕਾਇਮ ਰੱਖੋ, ਰਿਸ਼ਤਿਆਂ ਨੂੰ ਕਾਇਮ ਰੱਖੋ। ਉਹਦੇ ਲਈ ਇੱਕੋ ਹੀ ਗੱਲ ਹੈ ਵੀ ਇੱਕ ਪੇਸ਼ੈਂਸ ਹੋਵੇ, ਇੱਕ ਸਾਡੇ ਵਿੱਚ ਕਿ ਪ੍ਰੋਗਰਾਮ ਵਧੀਆ ਚੱਲਦਾ, ਟੌਪਿਕ ਚੱਲਦਾ, ਤੇ ਇਹਦੇ 'ਚ ਕੀ ਉਹਨਾਂ ਦਾ ਘੱਟ ਗਿਆ ਕਿ ਜੇ ਬੰਦਾ ਇਨਕਰੇਜ ਕਰਦੂ, ਤਾਰੀਫ ਕਰਦੂ, ਕੋਈ ਨੁਕਸਾਨ ਤਾਂ ਨਹੀਂ, ਦੂਜਾ ਬੰਦਾ ਥੋੜ੍ਹਾ ਜਿਹਾ ਹੋਰ ਖੁਸ਼ ਹੋ ਕੇ ਪ੍ਰੋਗਰਾਮ ਕਰੂਗਾ, ਨਹੀਂ ਤਾਂ ਅਸੀਂ ਤਾਂ ਕ੍ਰਿਟੀਸਾਈਜ਼ ਹੀ ਕਰਦੇ ਰਹਿੰਦੇ ਹਾਂ। ਕਿਸੇ ਦੇ ਘਰੇ ਚਲੇ ਜਾਓ ਤਾਂ ਅਲਾ 10 ਸਬਜ਼ੀਆਂ ਬਣਾਉਂਦਾ, ਮਜਾਲਾ ਕੋਈ ਕੁਛ ਕਹਿ ਦਈਏ ਵੀ ਆਹ ਤੁਹਾਡੀ ਗੋਭੀ ਦੀ ਸਬਜ਼ੀ ਸਵਾਦ ਬਣੀ ਆ, ਬਟਰ ਚਿਕਨ ਵਧੀਆ ਬਣਿਆ, ਮਤਲਬ ਹੀ ਨਹੀਂ ਕਹਿ ਦਈਏ। ਇਹੀ ਕਹੀਏ ਨੇ ਪਾਣੀ ਠੰਡਾ, ਪਾਣੀ ਠੰਡਾ, ਵੀ ਪਾਣੀ ਪਾਣੀ ਦੀ ਤਾਰੀਫ ਕਰਦੇ, ਦੂਜਿਆਂ ਦੀ ਕਿਉਂ ਨਹੀਂ ਕਰਦੇ? ਇਹ ਬੰਦਿਆਂ ਦੀ ਕੁਆਲਿਟੀ ਹੈ ਬੇਸਿਕਲੀ, ਕਿ ਦੋ ਸ਼ਬਦ ਨਹੀਂ ਕਿਸੇ ਨੂੰ ਘਰੇ ਬੁਲਾ ਲਓ ਵੀ ਆਹ ਸਾਡੀ ਕਿਚਨ ਵਧੀਆ ਬਣਾਈ ਹੈ, ਆਹ ਅਸੀਂ ਵਾਸ਼ਰੂਮ ਲਿਆ, ਉਹ ਕਹਿੰਦੇ ਹਾਂ ਹਾਂ ਠੀਕ ਆ ਠੀਕ ਆ, ਵਧੀਆ ਵਧੀਆ। ਵੀ ਜੇ ਤੂੰ ਦੋ ਸ਼ਬਦ ਵਧੀਆ ਕਹਿ ਦੋਗੇ ਤਾਂ ਤੁਹਾਡੇ ਕੀ ਕੱਸਣ ਲੱਗਿਆ? ਇਹ ਨੇਚਰ ਦੇ ਵਿੱਚ, ਬਲੱਡ ਦੇ ਵਿੱਚ ਹੈ ਵੀ ਕਿਸੇ ਦੀ ਤਾਰੀਫ ਨਹੀਂ ਕਰਨੀ। ਸੋ ਤਾਰੀਫ ਕਰੋ। ਸੋ ਤਾਰੀਫ ਦੇ ਬਾਰੇ ਗੱਲ ਇਹ ਹੈ, ਚਲੋ ਮੈਂ ਗਾਣਾ ਸੁਣਾਉਣਾ ਹੁਣ ਤਾਰੀਫ ਦੇ ਬਾਰੇ ਵੀ। ਯੈਸ, ਨੈਕਸਟ ਸੌਂਗ ਪਲੀਜ਼।
क्या तारीफ करूं, कुछ कहते हुए भी डरता हूं, कहीं भूल से तू न समझ बैठे कि मैं तुझसे मोहब्बत करता हूँ। तेरे हुस्न की क्या तारीफ करूँ, तेरे हुस्न की, तेरे हुस्न की क्या तारीफ करूँ, कुछ कहते हुए भी डरता हूँ, कहीं भूल से तू न समझ बैठे कि मैं तुझसे मोहब्बत करता हूँ।
मेरे दिल में कसक सी होती है, मेरे दिल में कसक सी होती है, तेरी राह से जब मैं गुजरती हूँ, इस बात से ये
ਇਹ ਗਾਣਾ ਸੀਗਾ ਤਾਰੀਫ ਦਾ, ਅਤੇ ਜਿਹੜਾ ਜਿੱਥੇ ਆਪਾਂ ਨੂੰ ਤਾਰੀਫ ਕਰਨੀ ਬਣਦੀ ਹੈ ਅਤੇ ਨਾਲ ਨਾਲ ਸਾਨੂੰ ਵੀ ਸ਼ੁੱਡ ਬੀ ਥੈਂਕਫੁੱਲ, ਕੋਈ ਥੈਂਕਸ ਦੇ ਵੀ ਚਾਰ ਸ਼ਬਦ ਕਹਿ ਦਿਆ ਕਰੋ। ਅਤੇ ਅਖੀਰਲਾ ਗਾਣਾ ਮੈਂ ਥੈਂਕਸ ਦੇ ਉੱਤੇ ਵੀ ਦੋ ਲਾਈਨਾਂ ਕਹਿਣਾ ਚਾਹੁੰਦਾ। ਸੋ ਪਲੀਜ਼ ਪੁੱਟ ਇਟ ਦ ਨੈਕਸਟ ਸੌਂਗ।
ਸ਼ੁਕਰੀਆ ਬੜੀ ਮਿਹਰਬਾਨੀ, ਮੇਰੀ ਜ਼ਿੰਦਗੀ ਮੈਂ ਹਜ਼ੂਰ ਆਪ ਆਏ, ਕਦਮ ਚੁੰਮ ਲੂੰ ਯਾ ਕੇ ਆਖੇ ਵਿਛਾ ਦੂੰ, ਕਰੂੰ ਕਿਆ ਯੇ ਮੇਰੀ ਸਮਝ ਮੇ ਨਾ ਆਏ, ਬਹੁਤ ਸ਼ੁਕਰੀਆ।
ਸੋ ਕਿਉਂਕਿ ਟਾਈਮ ਦੀ ਸ਼ਾਰਟੇਜ ਹੈ, ਸੋ ਇਸ ਕਰਕੇ ਮੈਂ ਇੱਕ ਇੱਕ ਲਾਈਨ ਹੀ ਸੁਣਾਈ ਹੈ ਵੀ ਸਾਨੂੰ ਰਿਸ਼ਤਿਆਂ ਦੇ ਵਿੱਚ ਜਿੰਨਾ ਚਿਰ ਅਸੀਂ ਤਾਰੀਫ ਨਹੀਂ ਨਾ ਕਰਦੇ, ਝੂਠੀ ਤਾਰੀਫ ਨਾ ਕਰੋ, ਮੈਂ ਨਹੀਂ ਕਹਿੰਦਾ ਝੂਠੀ ਤਾਰੀਫ ਕਰੋ, ਤਾਰੀਫ ਜ਼ਰੂਰ ਕਰੋ, ਜੇ ਕੋਈ ਚੰਗੀ ਚੀਜ਼ ਹੈ ਨੁਕਸ ਤਾਂ ਅਸੀਂ ਕੱਢੀ ਜਾਂਦੇ ਹਾਂ ਬਿਨਾਂ ਮਤਲਬ, ਹਰ ਚੀਜ਼ ਦੇ ਵਿੱਚ ਉੱਪਰ ਤੋਂ ਲੈ ਕੇ ਥੱਲੇ ਤੱਕ। ਹੁਣ ਸਾਡੇ ਪਿੱਛੇ ਜੇ ਵਿਆਹ ਸੀਗਾ, ਮੈਨੂੰ ਪਤਾ ਵੀ ਉਹ ਤੁਹਾਨੂੰ ਪਤਾ ਕਰੋਨਾ ਵਾਇਰਸ ਕਰਕੇ ਮਸਾਂ ਪੂਰ ਚੜਿਆ, ਅਤੇ ਪਾ ਜਿਹੜਾ ਰੋਟੀ ਸੀਗੀ ਉਹ ਧੁੱਪੇ ਸੀਗੀ, ਅਤੇ ਰੋਟੀ ਵਾਲੇ ਵਿਗੜ ਗਏ, ਉਹਨਾਂ ਨੇ ਕਿਸੇ ਨੇ ਰੋਟੀ ਨਹੀਂ ਪੁੱਛਿਆ ਨੀਗਾ, ਧੁੱਪ ਪੂਰੀ ਪੈਂਦੀ ਸੀ, ਸਮਾਨ ਨਹੀਂ ਆਇਆ। ਸੋ ਮੈਂ ਤਾਂ ਉੱਥੇ ਜਦੋਂ ਆਪਣਾ ਕੁਛ ਬੋਲਿਆ ਸੀ, ਲੋਕਾਂ ਦਾ ਥੈਂਕਸ ਕੀਤਾ ਸੀ, ਉਦੋਂ ਇਹੀ ਕਿਹਾ ਸੀਗਾ ਕਿ ਮਿੱਤਰਾਂ ਦੇ ਨੂਨ ਦੀ ਡਲੀ ਮਿਸ਼ਰੀ ਬਰਾਬਰ ਜਾਣੀ, ਵੀ ਅੱਜ ਹੁਣ ਸਾਡੀ ਤਾਂ ਜਿਹੋ ਜਿਹੀ ਵੀ ਹੋ ਗਈ, ਜਿੰਨੀ ਕੁ ਕੋਸ਼ਿਸ਼ ਕੀਤੀ ਹੈ ਉਨਾ ਕੀ ਤੁਸੀਂ ਕਬੂਲ ਕਰੋ ਵੀ ਜੋ ਵੀ ਕੁਛ ਹੈਗਾ। ਸੋ ਇਸ ਕਰਕੇ ਸਾਨੂੰ ਨੁਕਸ ਕੱਢਣ ਨਾਲੋਂ ਬੰਦੇ ਦੀ ਤਾਰੀਫ ਕਰਨੀ ਚਾਹੀਦੀ ਹੈ, ਕਿਉਂਕਿ ਜਦੋਂ ਅਸੀਂ ਤਾਰੀਫ ਕਰਦੇ ਹਾਂ ਅਤੇ ਅਸੀਂ ਕਲੋਜ਼ ਹੋ ਜਾਂਦੇ ਹਾਂ, ਅਤੇ ਜਦੋਂ ਅਸੀਂ ਨੁਕਸ ਕੱਢਦੇ ਹਾਂ ਅਤੇ ਅਸੀਂ ਦੂਰ ਹੋ ਜਾਂਦੇ ਹਾਂ। ਦੇਖੋ ਨਾ, ਇੱਕ ਵਾਰੀ ਨੈਗਰਾ ਫਾਲਸ ਕੁਛ ਕਪਲ ਘੁੰਮਣ ਗਏ, 5-6-7 ਹੋਣੇ ਨੇ, ਜਦੋਂ ਉੱਥੇ ਬੈਠੇ ਅਤੇ ਯੰਗ ਬੱਚੇ ਸੀਗੇ, ਹਸਬੈਂਡ ਵਾਈਫ ਸੀ ਸਾਰੇ, ਅਤੇ ਉਹ ਕਹਿੰਦੇ ਵੀ ਚਲੋ ਅੱਜ ਦੱਸੋ ਵੀ ਆਪਣੇ ਆਪਣੇ ਆਪਾਂ ਸਾਰੇ ਬੈਠੇ ਹਾਂ, ਇੱਕ ਦੂਜੇ ਦੇ ਨੁਕਸ ਦੱਸੋ, ਇੱਕ ਇੱਕ ਦੱਸੋ, ਜਾਂ ਚਲੋ ਦੋ ਦੋ ਦੱਸਦੇ ਹਾਂ ਆਪਾਂ, ਹਸਬੈਂਡ ਦੱਸੂਗਾ ਕਿ ਮੇਰੀ ਵਾਈਫ ਦੇ ਵਿੱਚ ਕੀ ਦੋ ਨੁਕਸ ਨੇ, ਅਤੇ ਵਾਈਫ ਦੱਸੂਗੀ ਮੇਰੇ ਹਸਬੈਂਡ ਕੀ ਨੁਕਸ ਨੇ। ਪਹਿਲਾਂ ਸ਼ੁਰੂ ਹੋ ਗਿਆ, ਕਹਿੰਦੇ ਦੱਸੋ ਵੀ ਤੁਸੀਂ ਸ਼ੁਰੂ ਕਰੋ। ਹਸਬੈਂਡ ਕਹਿੰਦਾ ਜੀ ਗੱਲ ਇਹ ਹੈ, ਇਹ ਜਦੋਂ ਫੋਨ ਆਪਣੀ ਮਾਂ ਨੂੰ ਕਰਦੀ ਨਾ, 3-3 ਘੰਟੇ ਫੋਨ ਨਹੀਂ ਛੱਡਦੀ। ਕਹਿੰਦੇ ਅੱਛਾ, ਜਨਾਨੀ ਕਹਿੰਦੀ ਲਓ ਜੀ ਇਹਦੀ ਸੁਣ ਲਓ, ਇਹ ਹਰ ਵਕਤ ਨੱਕ 'ਚ ਨਾ ਉਂਗਲ ਪਾਈ ਰੱਖਦੇ ਨੇ, ਚੂਹੇ ਜਿਹਾ ਕੱਢ ਕੇ ਗੋਲੀਆਂ ਜਿਹੀਆਂ ਬਣਾਈ ਜਾਂਦੇ ਨੇ, ਸਾਰੇ ਹੱਸ ਪਏ। ਤੇ ਉਹ ਹੋਰ ਵੀ ਹਾਲੇ ਦੱਸਣਾ ਸ਼ੁਰੂ ਕਰਦੇ ਨਹੀਂ ਟਾਈਮ ਖਾਸਾ ਦੇਖਿਆ ਵੀ ਲਾਲ ਪੀਲੇ ਜਿਹੇ ਰੰਗ ਹੋ ਗਏ ਉਹ ਨੈਕਸਟ ਕਪਲ ਦੀ ਵਾਰੀ ਆ ਗਈ ਉਹ ਕਹਿੰਦੇ ਭਾਈ ਸਾਹਿਬ ਹੁਣ ਤੁਸੀਂ ਦੱਸੋ ਕਹਿੰਦਾ ਮੈਂ ਕੀ ਦੱਸਾਂ ਕਹਿੰਦਾ ਜਦੋਂ ਰੋਟੀ ਖਾਂਦੀ ਹੈ ਨਾ ਮੂੰਹ ਇਸ ਤਰ੍ਹਾਂ ਉੱਚਾ ਕਰਦੇ ਚਪ 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 ਕਰਦੇ ਜਿਵੇਂ ਕਹਿੰਦੇ ਉੱਠ ਖਾਂਦਾ ਹੁੰਦਾ ਤੇ ਉਹਨੂੰ ਚੜ ਗਿਆ ਗੁੱਸਾ ਤੇ ਉਹ ਕਹਿੰਦੀ ਲਾ ਇਹਦੀ ਗੱਲ ਸੁਣੋ ਕਹਿੰਦੀ ਜਦੋਂ ਵੀ ਇਹ ਜਦੋਂ ਖਾਂਦਾ ਰੋਟੀ ਕਹਿੰਦਾ ਸਾਰੇ ਟੇਬਲ ਹੀ ਗੰਦਾ ਕੀਤਾ ਪਿਆ ਹੁੰਦਾ ਉਹ ਵੀ ਗੁੱਸੇ ਚ ਹੋ ਗਏ ਇੱਕ ਦੂਜੇ ਦੇ ਅਗਲੇ ਨੁਕਸ ਕੱਢਣ ਲੱਗੇ ਸੀਗੇ ਉਹ ਫਿਰ ਤੀਜੇ ਦੀ ਵਾਰੀ ਆ ਗਈ ਅਗਲੇ ਨੂੰ ਪਤਾ ਵੀ ਜੇ ਦੂਜਾ ਨੁਕਸ ਕੱਢਿਆ ਤਾਂ ਇਹ ਹੱਥੋਂ ਪਾਈ ਹੋ ਜਾਣਗੇ ਇਸ ਤਰ੍ਹਾਂ ਹੀ ਨੁਕਸ ਕੱਢਦੇ ਰਹੇ ਇੱਕ ਕੋਈ ਮੇਰੇ ਵਰਗਾ ਮੂਰਖ ਵੀ ਸੀ ਮੂਰਖ ਕਹਿ ਲਓ ਮੇਰੇ ਵਰਗਾ ਤਾਂ ਨਹੀਂ ਕੋਈ ਸਮਝਦਾਰ ਬੰਦਾ ਸੀ ਮੂਰਖ ਤਾਂ ਨਹੀਂ ਹੋ ਸਕਦਾ ਉਹ ਸਮਝਦਾਰ ਬੰਦਾ ਸੀ ਉਹ ਅਖੀਰਲਾ ਸੀਗਾ ਉਹ ਕਹਿੰਦੇ ਲੈ ਵੀ ਹੁਣ ਤੂੰ ਦੱਸ ਉਹ ਕਹਿੰਦਾ ਜਨਾਨੀ ਪਹਿਲਾਂ ਹੀ ਤਿਆਰ ਸੀ ਜੇ ਇਹਨੇ ਕਿਹਾ ਨਾ ਨੁਕਸ ਆਓ ਫਲਾਂ ਕੋਈ ਵੀ ਕੱਢਿਆ ਮੈਂ ਦੁੱਗਣਾ ਨੁਕਸ ਕੱਢਾਂ ਇਹਨੂੰ ਸਿੱਧਾ ਕਰਨਾ ਕਿਉਂਕਿ ਲੜਾਈ ਝਗੜੇ ਪਹਿਲਾਂ ਹੀ ਸ਼ੁਰੂ ਤੋਂ ਹੋ ਚੱਲੇ ਸੀਗੇ ਅਤੇ ਆਦਮੀ ਸੋਚੀ ਪੈ ਗਿਆ ਉਹ ਇੱਕ ਮਿੰਟ ਸੋਚਦਾ ਦੋ ਮਿੰਟ ਸੋਚਦਾ ਦਸ ਮਿੰਟ ਸੋਚਦਾ ਉਹ ਕਹਿੰਦੇ ਬਈ ਤੂੰ ਦੱਸ ਤੂੰ ਸੋਚੀ ਹੀ ਪੈ ਗਿਆ ਕਹਿੰਦਾ ਯਾਰ ਗੱਲ ਪਤਾ ਕੀ ਖੜਾ ਹੋ ਗਈ ਕਹਿੰਦਾ ਮੈਨੂੰ ਸਾਰਿਆਂ ਨੇ ਇੱਕ ਮਿੰਟ 'ਚ ਦੱਸਦੇ ਮੈਂ ਲਗਾਤਾਰ ਸੋਚੀ ਜਾਂਦਾ ਵੀ ਆਪਣੀ ਜਨਾਨੀ ਦਾ ਕੋਈ ਨੁਕਸ ਕੱਢਾਂ ਮੈਨੂੰ ਕੋਈ ਲੱਭੇ ਹੀ ਨਹੀਂ ਇਹਦੇ 'ਚ ਨੁਕਸ ਤਾਂ ਕਦੇ ਨਹੀਂ ਕੋਈ ਇਹਦੇ 'ਚ ਕੋਈ ਗੱਲ ਇਹੋ ਜਿਹੀ ਹੈ ਹੀ ਨਹੀਂ ਜਦੋਂ ਜਨਾਨੀ ਨੇ ਸੋਚਿਆ ਵੀ ਕਮਾਲ ਕਰਤੀ ਉਹਨੇ ਹੱਥ ਨਾਲ ਉੱਠ ਕੇ ਤਾੜੀ ਮਾਰੀ ਕਹਿੰਦੀ ਜੀ ਇਹ ਸੱਚੀ ਕਹਿੰਦੇ ਨੇ ਨੁਕਸ ਇਹਦੇ ਵਿੱਚ ਵੀ ਕੋਈ ਨਹੀਂ ਦੇਖੋ ਜੇ ਨੁਕਸ ਕੱਢਦੇ ਸੀਗੇ ਮੇਰੇ ਖਿਆਲ ਜਾਂਦੇ ਹੋਏ ਕਾਰਾਂ 'ਚ ਲੜਦੇ ਹੀ ਜਾਣਗੇ ਅਤੇ ਜੇ ਨੁਕਸ ਨਹੀਂ ਕੱਢਦੇ ਜਿਹੜੇ ਉਹ ਨੁਕਸ ਜਿਨ੍ਹਾਂ ਨੇ ਨੁਕਸ ਨਹੀਂ ਕੱਢੇ ਸੀਗੇ ਉਹ ਆਉਂਦੇ ਹੋਏ ਤਾਂ ਉਹ ਵੀ ਆਕੜੇ ਹੋਏ ਸੀਗੇ ਅਤੇ ਜਾਂਦੇ ਹੋਏ ਜੱਫੀ ਪਾ ਕੇ ਗਏ ਸੋ ਕਹਿਣ ਦਾ ਪਰਪਜ਼ ਇਹ ਹੈ ਕਿ ਆਪਾਂ ਨੂੰ ਕਦੇ ਵੀ ਕਿਸੇ ਦੇ ਨੁਕਸ ਨਹੀਂ ਉਹਦੀ ਤਾਰੀਫ ਕਰ ਦਿਓ ਕੀ ਕਸਦਾ ਹਾਂਜੀ ਰੋਟੀ ਬਣਾਈ ਹੈ ਆਪਾਂ ਕੀ ਕਹਿੰਦਾ ਜਨਾਨੀ ਨੇ ਰੋਟੀ ਬਣਾਉਂਦੀ ਹੁੰਦੀ ਹੈ ਅਲਾ ਪੂਰਾ ਜ਼ੋਰ ਲਾ ਆਉਂਦਾ ਵੀ ਅੱਜ ਪੂਰੀ ਜਿਹੜੀ ਆਪਾਂ ਸ਼ਾਹੀ ਪਨੀਰ ਬਣਾਉਣਾ ਰਾਜਮਾਂਹ ਬਣਾਉਣੇ ਮਟਰ ਬਣਾਉਣੇ ਰੋਟੀ ਵੀ ਰਾੜ ਰਾੜ ਕੇ ਦਿੰਦੀ ਹੈ ਅਸੀਂ ਪੇਟ 'ਤੇ ਫੇਰ 6-7 ਰੋਟੀਆਂ ਖਾ ਕੇ ਲੱਸੀ ਦਾ ਗਲਾਸ ਪੀ ਕੇ ਢਿੱਡ 'ਤੇ ਹੱਥ ਮਾਰ ਕੇ ਜਾ ਕੇ ਸੋਫੇ 'ਤੇ ਪੈ ਜਾਂਦੇ ਹਾਂ ਬਸ ਕਦੇ ਨਹੀਂ ਕੋਈ ਕਹਿਣਾ ਅਤੇ ਜੇ ਕਿਸੇ ਦਿਨ ਲੂਣ ਘੱਟ ਪੈ ਗਿਆ ਮਿਰਚ ਜ਼ਿਆਦਾ ਪੈ ਗਈ ਉਹਦੀ ਵੱਲ ਦਿੰਦਾ ਨਹੀਂ ਕਿਹੋ ਜਿਹੀ ਦਾਲ ਬਣਾਈ ਆ ਕਿਹੋ ਜਿਹੀ ਸਬਜ਼ੀ ਬਣਾਈ ਆ ਆਹ ਰੋਟੀ ਸਾੜਤੀ ਮੇਰੀ ਉਹ ਜਿੱਦਣ ਤੁਹਾਨੂੰ ਵਧੀਆ ਖੁਆਉਂਦੀ ਸੀਗੀ ਉਦੋਂ ਤਾਂ ਤਾਰੀਫ ਕੀਤੀ ਨਹੀਂ ਜੇ ਤਾਰੀਫ ਕਰੋਗੇ ਜਨਾਨੀ ਦਾ ਦੂਜੇ ਦਿਨ ਜ਼ਿਆਦਾ ਜ਼ੋਰ ਲੱਗੂਗਾ ਵੀ ਤੈਨੇ ਖੋਏ ਦੀ ਬਰਫੀ ਗੱਲ ਬੇਸਣ ਦੀ ਬਰਫੀ ਬੜੀ ਵਧੀਆ ਬਣਾਈ ਹੈ ਜੇ ਕਹੋਗੇ ਮਿੱਠਾ ਕਿਹੋ ਜਿਹਾ ਪਤਾ ਢਿੱਲੀ ਰਹਿ ਗਈ ਨੁਕਸ ਹੀ ਕੱਢਣੇ ਆਪਾਂ ਤਾਰੀਫ ਨਹੀਂ ਕਰਨੀ ਸੋ ਪਰਿਵਾਰ ਦੇ ਵਿੱਚ ਜਦੋਂ ਅਸੀਂ ਤਾਰੀਫ ਕਰਦੇ ਹਾਂ ਤਾਂ ਉਹਦੇ ਨਾਲ ਕੀ ਹੈ ਸਾਡਾ ਪਿਆਰ ਵੱਧ ਹੈ ਅਤੇ ਨਾਲ ਇੱਕ ਗੱਲ ਯਾਦ ਰੱਖੋ ਜਦੋਂ ਝਿੜਕਾਂ ਮਾਰਨੀਆਂ ਡਾਂਟ ਦੇਣੀਆਂ ਗਾਲਾਂ ਦੇਣੀਆਂ ਇੱਕ ਦਿਮਾਗ 'ਚ ਪਾ ਲਓ ਉਹ ਇਕੱਲੇ ਨੂੰ ਦਿਓ ਜੇ ਕੋਈ ਬੰਦੇ ਦੀ ਕੋਈ ਪ੍ਰੋਬਲਮ ਹੈ ਜਦੋਂ ਤੁਸੀਂ ਸਾਰਿਆਂ ਸਾਹਮਣੇ ਬੈਠ ਕੇ ਝਿੜਕਾਂ 'ਚ ਬੱਚੇ ਨੂੰ ਵੀ ਮਾਰ ਦਿਓ ਨਾ ਉਹ ਵਿਚਲ ਜੂਗਾ ਅਤੇ ਜਦੋਂ ਤਾਰੀਫ ਕਰਨੀ ਆ ਉਹ ਸਾਰਿਆਂ 'ਚ ਕਰੋ ਇੱਕ ਫਾਰਮੂਲਾ ਦਿਮਾਗ 'ਚ ਬਿਠਾ ਲਓ ਮੈਨੂੰ ਆਪਣੀ ਗੱਲ ਯਾਦ ਹੈ ਕਾਲਜ ਦੇ ਵਿੱਚ ਇਹੀ ਮੇਰੇ ਬ੍ਰਦਰ ਨੇ ਸਾਰਿਆਂ ਸਾਹਮਣੇ ਮੇਰੀ ਬੇਇੱਜ਼ਤੀ ਕੀਤੀ ਸੀ ਵੀ ਤੂੰ ਸਿਗਰਟ ਪੀਨਾ ਅਤੇ ਮੈਂ ਕਿਹਾ ਤੇਰੀ ਮੈਂ ਹੁਣ ਪ੍ਰਵਾਹ ਨਹੀਂ ਕਰਾਂ ਸਾਰਾ ਸਮਾਂ ਪੀਆ ਕਰੂੰਗਾ ਪਰ ਜੇ ਉਹ ਇਕੱਲਾ ਮੈਨੂੰ ਕਹਿੰਦਾ ਵੀ ਤੂੰ ਨਾ ਪੀ ਤਾਂ ਮੈਂ ਕਦੇ ਵੀ ਨਹੀਂ ਪੀਣੀ ਸੀ ਮੈਂ ਖੈਰ ਹੁਣ ਤਾਂ ਛੱਡਤੀ ਮੈਂ ਬਹੁਤ ਸਾਲ 30-40 ਸਾਲ ਹੋ ਗਏ ਮੈਂ ਕਦੇ ਟੱਚ ਨਹੀਂ ਕੀਤੀ ਪਰ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਵੀ ਜਦੋਂ ਵੀ ਕਿਸੇ ਨੂੰ ਡਾਂਟੋ ਝਿੜਕਾਂ ਦਿਓ ਇਕੱਲੇ ਨੂੰ ਦਿਓ ਅਤੇ ਜਦੋਂ ਤਾਰੀਫ ਕਰਦੇ ਹਾਂ ਸੱਥ ਦੇ ਵਿੱਚ ਬੈਠ ਕੇ ਕਰੋ ਤਾਂ ਕਿ ਉਹ ਅੱਗੇ ਤੋਂ ਹੋਰ ਵੀ ਵਧੀਆ ਬਣੇ ਅਤੇ ਨਾਲ ਅਸੀਂ ਕਰੀਏ ਥੈਂਕਸ ਦੇ ਵਿੱਚ ਗੱਲ ਇਹ ਹੈ ਵੀ ਅਸੀਂ ਥੈਂਕਸ ਕਿਉਂ ਨਹੀਂ ਕਰਦੇ ਥੈਂਕਸ ਇਸ ਕਰਕੇ ਨਹੀਂ ਕਰਦੇ ਵੀ ਸਾਡੇ ਸਮਝ ਹੀ ਨਹੀਂ ਹੈ ਕਿ ਕੋਈ ਵੀ ਚੀਜ਼ ਲੈ ਕੇ ਜੇ ਹੁਣ ਤੁਹਾਨੂੰ ਕਹੋ ਬੱਚਿਆਂ ਨੂੰ ਨਹੀਂ ਕਹਿੰਦੇ ਛੋਟੇ ਛੋਟੇ ਬੱਚਿਆਂ ਨੂੰ ਕਹਿੰਦੇ ਵੀ ਅੰਕਲ ਨੇ ਟੋਫੀ ਦਿੱਤੀ ਕਹੇ ਥੈਂਕ ਯੂ ਬੱਚਿਆਂ ਨੂੰ ਤਾਂ ਕਹਿੰਦੇ ਆ ਵੀ ਥੈਂਕ ਯੂ ਕਿਤੇ ਕਿਤੇ ਆਪ ਵੀ ਥੈਂਕਸ ਕੀਤਾ ਕਿਸੇ ਲਈ ਕੋਈ ਚੀਜ਼ ਲਿਆ ਦਿਓ ਕੋਈ ਬਾਜ਼ਾਰ 'ਚ ਗਿਆ ਉਹ ਆਉਂਦਾ ਹੋਇਆ ਕਹਿੰਦਾ ਵੀ ਚੱਲ ਗੁਆਂਢੀਆਂ ਲਈ ਸਬਜ਼ੀ ਲੈ ਜਾਂਦੇ ਉਹ ਵੀ ਹੈਗੇ ਬਜ਼ੁਰਗ ਨੇ ਜਾਂ ਕੋਈ ਬੰਦਾ ਕਈ ਵਾਰੀ ਮੈਂ ਤੁਹਾਨੂੰ ਹਕੀਕਤ ਦੱਸਦਾ ਮੈਂ ਤੁਸੀਂ ਮੇਰੀ ਗੱਲ ਮਾਇਨ ਨਾ ਕਰਿਓ ਆਹ ਸਰਦੀਆਂ ਆਉਂਦੀਆਂ ਪਹਿਲਾਂ ਅਸੀਂ ਦੋਨਾਂ ਨੇ ਹਸਬੈਂਡ ਵਾਈਫ ਨੇ ਪਰ ਸਾਡਾ ਪੱਕਾ ਹੀ ਹੁੰਦਾ ਸੀ ਪਰਿਵਾਰ 'ਚ ਕੋਈ ਬੰਦਾ ਕਿਸੇ ਬੱਸ ਸਟਾਪ 'ਤੇ ਖੜ ਜੇ ਸਾਨੂੰ ਕੋਈ ਕੁੜੀ ਬਜ਼ੁਰਗ ਕੋਈ ਬੰਦਾ ਕੋਈ ਝੋਲਾ ਚੱਕੀ ਜਾਂਦਾ ਗਰੋਸਰੀ ਦਾ ਠੰਡ ਹੁੰਦੀ ਹੈ ਅਸੀਂ ਜ਼ਰੂਰ ਕਾਰ ਉੱਪਰ ਜੇ ਯੂ ਟਰਨ ਮਾਰ ਕੇ ਉਹਦੇ ਕੋਲ ਲਿਆਉਂਦੇ ਹਾਂ ਵੀ ਲਿਆਓ ਭੈਣ ਜੀ ਮਾਤਾ ਜੀ ਤੁਹਾਨੂੰ ਛੱਡ ਆਈਏ ਹਾਂਜੀ ਕਿਉਂਕਿ ਨਾਲ ਵੈਸੇ ਤਾਂ ਜ਼ਮਾਨਾ ਖਤਰਨਾਕ ਹੈ ਪਰ ਜਦੋਂ ਉਹ ਸਾਡੇ ਨਾਲ ਜਾਂਦੇ ਸੀ ਕੋਈ ਗੱਲ ਨੂੰ ਪਤਾ ਸੀ ਵੀ ਇਹਨਾਂ ਦੇ ਬੱਚੇ ਵੀ ਬੈਠੇ ਲੇਡੀ ਬੈਠੇ ਬੈਠ ਜਾਣਾ ਉਹਨੇ ਜਦੋਂ ਉਹਨੂੰ ਕਹਿੰਦਾ ਵੀ ਕਿੱਥੇ ਘਰ ਹੈ ਘਰ ਤੋਂ ਬਾਹਰ ਹੀ ਡਰਾਈਵੇ 'ਤੇ ਤਾਰ ਨੇ ਜ਼ੋਰ ਦੀ ਧੱਕਾ ਮਾਰਨਾ ਮਜ਼ਾਲ ਹੈ ਕਦੋਂ ਕੋਈ ਥੈਂਕਸ ਕਰਦੇ ਕੁਛ ਕਰਦੇ ਐਂ ਲੱਗਦਾ ਜਿਵੇਂ ਉਹ ਉਬਰ 'ਚ ਬਹਿ ਕੇ ਆਈ ਹੁੰਦੀ ਹੈ ਸੋ ਇਹ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਨੇ ਨਾ ਸਾਡੇ ਕਰੈਕਟਰ ਨੂੰ ਅਵੈਲੂਏਟ ਕਰਦੀਆਂ ਨੇ ਸੋ ਸਾਨੂੰ ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ ਹੈ ਜੇ ਥੈਂਕਸ ਕਰ ਦਿਓ ਕੀ ਘੱਟ ਜੂਗਾ ਉਹਦੇ ਨਾਲ ਪਿਆਰ ਵੱਧ ਹੈ ਉਹਦੇ ਨਾਲ ਪਿਆਰ ਵੱਧ ਹੈ ਪਰ ਅਸੀਂ ਥੈਂਕਸ ਦੇ ਨੇੜੇ ਤੇੜੇ ਨਹੀਂ ਜਾਂਦੇ ਕੋਈ ਗੱਲ ਹੋਵੇ ਅਸੀਂ ਆਪਣੀ ਧੌਣ ਸਮਝਦੇ ਹੁਣ ਆਪਣੇ ਮੈਨੂੰ ਯਾਦ ਆ ਜਦੋਂ ਅਸੀਂ 87 'ਚ ਕੈਨੇਡਾ ਆਏ ਅਤੇ ਮੈਂ ਅਕਸਰ ਇਹ ਗੱਲ ਸੱਥ ਦੇ ਵਿੱਚ ਆਪਣੀ ਕੰਪਨੀ 'ਚ ਬਹਿ ਕੇ ਕਹਿੰਦਾ ਵੀ ਉਦੋਂ ਜੇ ਕਿਸੇ ਨੇ ਲੈਫਟ ਟਰਨ ਲੈਣਾ ਹੋਵੇ ਨਾ ਹਰ ਦੂਸਰੀ ਜਾਂ ਤੀਸਰੀ ਕਾਰ ਰੋਕ ਲੈਂਦੀ ਸੀਗੀ ਅਤੇ ਤੁਸੀਂ ਲੈਫਟ ਟਰਨ ਲੈਂਦੇ ਸੀਗੇ ਅਤੇ ਜਦੋਂ ਹੀ ਲੈਂਦੇ ਸੀ ਆਪਣੀ ਵਿੰਡੋ ਖੋਲ੍ਹ ਕੇ ਉਹਦਾ ਥੈਂਕਸ ਕਰਕੇ ਜਾਂਦੇ ਸੀ ਅੱਜ 20-25 ਸਾਲ 30 ਸਾਲਾਂ 'ਚ ਇਹ ਫਰਕ ਪੈ ਗਿਆ ਪਹਿਲਾਂ ਤਾਂ ਕੋਈ ਰਸਤਾ ਹੀ ਨਹੀਂ ਦਿੰਦਾ ਤੇ ਅਸੀਂ ਨਹੀਂ ਕਿਤੇ ਥੈਂਕਸ ਕਰਨਾ, ਥੈਂਕਸ ਤਾਂ ਸਾਡੀ ਡਿਕਸ਼ਨਰੀ 'ਚ ਨਹੀਂ ਹੈ। ਚੁੱਪ ਕਰਕੇ ਤੇਜ਼ੀ ਨਾਲ ਕੱਢ ਲੈਂਦੇ ਹਾਂ ਕਾਰ, ਜਿਵੇਂ ਸਾਡਾ ਕੋਈ ਅਸੀਂ ਥਾਣੇਦਾਰ ਲੱਗੇ ਹੋਏ ਸਾਡਾ ਵੀ ਤਾਂ ਹੀ ਉਹਨਾਂ ਨੇ ਰਸਤਾ ਦਿੱਤਾ। ਸੋ ਇਹ ਛੋਟੀਆਂ ਛੋਟੀਆਂ ਗੱਲਾਂ ਨਾਲ ਨਫ਼ਰਤ ਜਿੱਥੇ ਸੁਸਾਇਟੀ 'ਚ ਪੈਂਦੀ ਹੈ ਉੱਥੇ ਪਰਿਵਾਰ 'ਚ ਵੀ ਪੈਂਦੀ ਹੈ। ਸੋ ਪਰਿਵਾਰ 'ਚ ਇਕੱਠੇ ਬੈਠੋ, ਤਾਸ਼ ਖੇਡੋ, ਇੱਕ ਦੂਜੇ ਦੁੱਖ ਸੁੱਖ 'ਚ ਸਹਿਯੋਗ ਕਰੋ, ਪਿਆਰ ਪੈਦਾ ਕਰੋ। ਇਹ ਨਹੀਂ ਵੀ ਦੂਜਾ ਚੇਂਜ ਕਰੇ, ਆਪਣੇ ਆਪ ਨੂੰ ਥੋੜ੍ਹਾ ਥੋੜ੍ਹਾ ਚੇਂਜ ਕਰੋ। ਫਿਰ ਸਭ ਤੋਂ ਵੱਡੀ ਗੱਲ ਹੈ, ਜਿਹੋ ਜਿਹੀਆਂ ਅਸੀਂ ਟੀਵੀ 'ਤੇ ਫਿਲਮਾਂ ਦੇਖਦੇ ਹਾਂ, ਮੂਵੀਆਂ ਦੇਖਦੇ ਹਾਂ, ਨੱਚਣ ਟੱਪਣ ਵਾਲੇ ਗੰਦੇ ਗਾਣੇ ਦੇਖਦੇ ਹਾਂ, ਹੈ ਨਾ, ਉਹ ਰਾਤ ਨੂੰ ਪਾਰਟੀ 'ਤੇ ਜਾਂਦੇ ਹਾਂ, ਕੁੱਟਕ ਲਾਈ ਹੁੰਦੀ ਆ, ਕਹਿੰਦੇ ਨੱਚੂਗਾ ਅਤੇ ਆਪ ਯਾਰ ਨੱਚਦੀ ਫਲਾਣਾ, ਆਪਣੀ ਘਰ ਵਾਲੀ ਨੂੰ ਯਾਰ ਨਾਲ ਹੀ ਕਹੀ ਜਾਂਦਾ, ਮਤਲਬ ਨਹੀਂ ਸਮਝਦੇ ਕੀ ਗੱਲ ਆ, ਬੰਦੂਕਾਂ ਚੱਲਦੀਆਂ, ਕਚਹਿਰੀਆਂ 'ਚ ਮੇਲੇ ਲੱਗਦੇ ਨੇ, ਪੁੱਠੀਆਂ ਸਿੱਧੀਆਂ ਗੱਲਾਂ ਦਾ ਕੀ ਅਸਰ ਹੋਊਗਾ। ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀਪਸ, ਚੰਗੇ ਬੰਦਿਆਂ ਦੀ ਕੰਪਨੀ ਰੱਖੋ, ਜਿਹੜੇ ਛਿੜੇ ਹੋਏ ਬਦਮਾਸ਼ ਨੇ ਜਾਂ ਕੋਈ ਇੱਧਰ ਉੱਧਰ ਕਰਨੇ ਸ਼ਰਾਬੀ ਕਵਾਬੀ ਬੰਦੇ ਨੇ ਜਿਹਨੇ ਲਿਟੇ ਹੀ ਰਹਿਣਾ ਹਰ ਵਕਤ ਚੋਰੀ ਠੱਪੇ ਕਰਨੇ ਆ, ਜੇ ਉਹਦੀ ਕੰਪਨੀ ਕਰਾਂਗੇ ਤਾਂ ਅਸਰ ਪੁੱਠਾ ਪਊਗਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਸਾਨੂੰ ਕਰਨੀਆਂ ਚਾਹੀਦੀਆਂ। 2 ਮਿੰਟ ਦਾ ਮੈਨੂੰ ਇਸ਼ਾਰਾ ਹੋਇਆ, ਸੋ ਮੈਨੂੰ ਉਮੀਦ ਹੈ ਵੀ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਗਲਤੀਆਂ ਬੜੀਆਂ ਹੋਈਆਂ ਹੋਣਗੀਆਂ, ਹੋ ਸਕਦਾ ਮੈਂ ਲੈਂਗੁਏਜ ਵੀ ਕਈ ਵਾਰੀ ਹੁਣ ਪਤਾ ਨਹੀਂ, ਮੈਂ ਤਾਂ ਕੋਈ ਲਿਖ ਕੇ ਲਿਆਉਂਦਾ ਨਹੀਂ, ਨਾਲੇ ਮੈਂ ਹੈ ਵੀ ਮੂਰਖ ਜਿਹਾ ਹੀ ਬੰਦਾ। ਸੋ ਮੈਂ ਸੱਚੇ ਦਿਲੋਂ ਮਾਫ਼ੀ ਮੰਗ ਲੈਣਾ ਜੇ ਕਿਸੇ ਨੂੰ ਮੈਂ ਹਰਟ ਕੀਤਾ ਹੋਵੇ। ਹਰਟ ਕਰਨ ਦਾ ਕੋਈ ਮਤਲਬ ਨਹੀਂ, ਨਾ ਮੈਂ ਆਪਣੀ ਨੂੰਹ ਨੂੰ ਕੀਤਾ, ਨਾ ਸੱਸ ਨੂੰ ਕੀਤਾ, ਨਾ ਮੈਂ ਆਪਣੀ ਘਰ ਵਾਲੀ ਨੂੰ ਕੀਤਾ। ਕਦੇ ਮੈਨੂੰ ਜਾਂਦੇ ਪ੍ਰਸ਼ਾਦ ਦੇ ਵੀ ਤੂੰ ਉੱਥੇ ਰੇਡੀਓ 'ਤੇ ਬੜਾ ਕੁਛ ਬੋਲਦਾ ਸੀਗਾ, ਤੂੰ ਤਾਂ ਐਂ ਵਾ, ਮੈਂ ਤਾਂ ਆਪਣੀਆਂ ਗਲਤੀਆਂ ਪਹਿਲਾਂ ਹੀ ਮੰਨੀਆਂ ਨਾ। ਸੋ ਚੁੱਪ, ਇੱਕ ਚੁੱਪ ਸੁੱਖ 100 ਸੁੱਖ, ਇਹ ਗੱਲ ਪਤਾ ਵੀ ਨਾਲੇ ਇਹ ਆ, ਜਿੱਥੇ ਪ੍ਰੇਮ ਹੋਊਗਾ, ਜੇ ਦੁਨੀਆਂ ਲੋਕਾਂ ਨਾਲ ਪ੍ਰੇਮ ਕਰਦੇ, ਜੇ ਪਰਮਾਤਮਾ ਨਾਲ ਵੀ ਪ੍ਰੇਮ ਕਰਦੇ, ਤਾਂ ਹੀ ਤਾਂ ਕਿਹਾ ਸੀਗਾ ਜਿਨ ਪ੍ਰੇਮ ਕੀ ਹੋ ਤਿੰਨ ਹੀ ਪ੍ਰਭੂ ਪਾਇਓ। ਪਰਮਾਤਮਾ ਨੂੰ ਵੀ ਆਪਾਂ ਪਾ ਸਕਦੇ ਹਾਂ ਜੇ ਪ੍ਰੇਮ ਕਰਾਂਗੇ, ਅਲਟੀਮੇਟ ਰਿਐਲਿਟੀ ਨੂੰ ਪਾ ਸਕਦੇ ਹਾਂ, ਪਰ ਜਿੱਥੇ ਪ੍ਰੇਮ ਨਹੀਂ ਉੱਥੇ ਫਿਰ ਲੜਾਈ ਝਗੜਾ, ਜਿੱਥੇ ਲੜਾਈ ਝਗੜਾ ਉੱਥੇ ਵਿਸ਼ਵਾਸ ਟੁੱਟ ਜਾਂਦਾ, ਜਿੱਥੇ ਵਿਸ਼ਵਾਸ ਟੁੱਟ ਜਾਂਦਾ ਉੱਥੇ ਸੰਜਮ ਨਹੀਂ ਹੁੰਦਾ, ਜਿੱਥੇ ਸੰਜਮ ਨਹੀਂ ਹੁੰਦਾ ਉੱਥੇ ਅੰਡਰਸਟੈਂਡਿੰਗ ਨਹੀਂ ਹੁੰਦੀ, ਜਿੱਥੇ ਅੰਡਰਸਟੈਂਡਿੰਗ ਨਹੀਂ ਹੁੰਦੀ ਉੱਥੇ ਤਾਰੀਫ ਨਹੀਂ ਹੁੰਦੀ, ਕਿਉਂਕਿ ਵਿੱਚੋਂ ਜੈਲਸੀ, ਜਿੱਥੇ ਤਾਰੀਫ ਨਹੀਂ ਹੁੰਦੀ ਉੱਥੇ ਵੀ ਆਰ ਥੈਂਕਲੈਸ। ਸੋ ਇਸੇ ਕਰਕੇ ਸਾਰੀ ਦੁਨੀਆਂ ਦੇ ਵਿੱਚ ਇਹ ਜਿਹੜਾ ਘੱਲੂਘਾਰਾ ਚੱਲ ਰਿਹਾ, ਅਸੀਂ ਜਿਹੜੀ ਐਥੀਕਲ ਵੈਲਿਊਜ਼ ਨੇ ਜਿਹਨੂੰ ਕਹਿੰਦੇ ਨੇ, ਉਹ ਅਸੀਂ ਉਹ ਤੋਂ ਮੁਹਤਾਜ ਹੋ ਰਹੇ ਹਾਂ, ਉਹ ਡਿਸਪੀਅਰ ਹੋ ਰਹੀਆਂ ਨੇ। ਸੋ ਇਸ ਕਰਕੇ ਅੱਜ ਦਾ ਪ੍ਰੋਗਰਾਮ ਇੰਨਾ ਹੀ, 1 ਮਿੰਟ ਹੋ ਰਿਹਾ, ਮੈਂ ਤੁਹਾਨੂੰ ਦੱਸ ਦਿੰਦਾ ਵੀ ਜਿਹੜਾ ਪ੍ਰੋਗਰਾਮ ਹੈ ਕੱਲ੍ਹ ਨੂੰ ਵੀ ਆਪਾਂ 3 ਤੋਂ 4 ਵਜੇ ਤੱਕ ਕਰਾਂਗੇ, ਇਹੀ ਟੋਪਿਕ 'ਤੇ ਲਵਾਂਗੇ ਹਲਕੇ ਫੁਲਕੇ। ਤੁਸੀਂ ਆਪਣੇ ਵਿਚਾਰ ਦਿਓ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਤੁਸੀਂ ਖੁੱਲ੍ਹ ਕੇ ਦਿਓ। ਮੈਂ ਕਿਹੜਾ ਕੋਈ ਇੱਥੇ ਕੋਈ ਬੜਾ ਬਹੁਤ ਵੱਡਾ ਫਿਲੋਸਫਰ ਹਾਂ, ਤੁਹਾਡੇ ਵੀ ਵਿਚਾਰ ਅਸੀਂ ਸੁਣਨਾ ਚਾਹੁੰਦੇ ਹਾਂ, ਪਰ ਕੋਈ ਵੀ ਆਪਣੇ ਵਿਚਾਰ ਦਿਓ। ਬਸ ਮੇਰੀ ਇੱਕੋ ਹੀ ਸ਼ਰਤ ਹੁੰਦੀ ਆ ਵੀ ਪ੍ਰੇਮ ਨਾਲ ਥੋੜ੍ਹਾ ਜਿਹਾ ਸ਼ਾਰਟਕੱਟ ਰੱਖ ਲਓ ਕਿਤੇ, ਕਿਉਂਕਿ ਆਪਾਂ ਬੈਠੇ ਹਾਂ, ਆਪਾਂ ਜਿਹੜੇ ਟੋਪਿਕ 'ਤੇ ਗੱਲ ਕਰਦੇ ਉਹਦੇ ਦੁਆਲੇ ਹੀ ਘੁੰਮਣੀ ਚਾਹੀਦੀ ਹੈ, ਕਿਉਂਕਿ ਅਸੀਂ ਕਈ ਵਾਰੀ ਗੱਲ ਕਿਤੋਂ ਕਰਦੇ ਹਾਂ, ਗੱਲ ਘੁੰਮਾ ਕੇ ਕਿਸੇ ਪਾਸੇ ਹੋਰ ਚੱਲੀ ਜਾਂਦਾ, ਫਿਰ ਮੋੜ ਕੇ ਪਿੱਛੇ ਲਿਆਉਣਾ ਬੜਾ ਮੁਸ਼ਕਿਲ ਹੋ ਜਾਂਦਾ। ਸੋ ਇਸ ਕਰਕੇ ਇਹ ਜਿਹੜਾ ਅੱਜ ਦਾ ਸਾਡਾ ਪ੍ਰੋਗਰਾਮ ਸੀ, ਮੇਰੇ ਖਿਆਲ ਥੋੜ੍ਹਾ ਮੋਟਾ ਸੀ, ਐਨਾਲਾਈਜ਼ ਕਰੀਏ ਤਾਂ ਪਰਿਵਾਰਾਂ ਦੇ ਵਿੱਚ ਥੋੜ੍ਹਾ ਜਿਹਾ ਫਾਇਦਾ ਹੋਊਗਾ ਕਿ ਐਵੇਂ ਹੀ ਨਹੀਂ ਦੇਖੋ। ਜੇ ਕੋਈ ਬੰਦਾ ਸੋਫੇ 'ਤੇ ਪਿਆ, ਉਹਨੂੰ ਪੁੱਛੋ ਵੀ ਤੂੰ ਚੁੱਪ ਕਰਕੇ ਕਿਉਂ ਪਿਆ, ਜੇ ਉਹਨੂੰ ਪਿਆਰ ਨਾ ਕਹਿੰਦਾ ਡੈਡੀ ਜੀ ਕੀ ਹੋਇਆ ਤੁਸੀਂ ਸੁਸ ਤੋਂ, ਉਹਨੇ ਘੁੱਟ ਕੇ ਤੁਹਾਨੂੰ ਜੱਫੀ ਪਾ ਲੈਣੇ, ਨਹੀਂ ਤਾਂ ਬੰਦਾ ਸੋਚਦਾ ਵੀ ਯਾਰ ਮੈਂ ਸੋਫੇ 'ਤੇ, ਮੈਨੂੰ ਪੁੱਛਦਾ ਨਹੀਂ, ਮੈਂ ਜੇ ਥੱਲੇ ਆਉਣਾ ਕਹਿੰਦੇ ਉੱਪਰ ਚਲੋ, ਉੱਪਰ ਚਲੋ ਥੱਲੇ ਆ ਜਾਂਦਾ, ਮਤਲਬ ਮੈਨੂੰ ਹੁਣ ਬਾਹਰ ਕੱਢਣ ਨੂੰ ਫਿਰਦੇ ਨੇ। ਫਿਰ ਬੰਦਾ ਇਸ ਤਰ੍ਹਾਂ ਦੀ ਸੋਚਦਾ, ਘਰ ਦੇ ਵਿੱਚ ਥੋੜ੍ਹਾ ਜਿਹਾ ਪਿਆਰ ਪਾਓ, ਇੱਕ ਦੂਜੇ ਨੂੰ ਅੰਡਰਸਟੈਂਡਿੰਗ ਕਰੋ ਅਤੇ ਮੇਰਾ ਫਾਦਰ ਹੈ, ਮੇਰਾ ਬੱਚਾ ਹੈ, ਕਿਸ ਤਰ੍ਹਾਂ ਅਤੇ ਇਹਦੇ ਨਾਲ ਪਿਆਰ ਇਤਫਾਕ ਵਧੂਗਾ। ਸੋ ਅੱਜ ਤੱਕ ਇੰਨਾ ਹੀ, ਕੱਲ੍ਹ ਨੂੰ ਫਿਰ ਆਪਾਂ 3 ਤੋਂ 4 ਤੱਕ ਮਿਲਾਂਗੇ, ਤਦ ਤੱਕ ਰੱਬ ਰਾਖਾ। ਸੋਰੀ ਫਾਰ ਦੈਟ ਇਫ ਆਈ ਹਰਟ ਐਨੀਬਾਡੀਜ਼ ਫੀਲਿੰਗ, ਥੈਂਕ ਯੂ।
The views expressed on the preceding program may not necessarily be those of the owner or management of WTOR radio station.
अम्मी जान सलाम, पैसे मिल गए?
जीती रहो। हाँ हाँ बेटा, इस बार सैलरी जल्दी मिल गई क्या?
नहीं अम्मी, जूम किए हैं।
जूम, क्या मतलब?
जूम मतलब फास्ट एंड रिलायबल मनी ट्रांसफर। अभी डाउनलोड कीजिए जूम मनी ट्रांसफर ऐप फ्रॉम PayPal, दैट्स XOOM, और अपने मोबाइल से पैसे ट्रांसफर कीजिए, बैंक डिपॉजिट्स, कैश पिकअप या मोबाइल रिचार्ज।
अब पाकिस्तान पैसे भेजिए सिर्फ चंद क्लिक्स के जरिए।
जूम, अ PayPal सर्विस, तेज, आसान और महफूज मनी ट्रांसफर।
The fastest 4K IP box in Canada with 5G latest technology. More than 4,000 channels, English, Hindi, Urdu, Punjabi, all latest movies, drama series, sports, kids section and religious channel. Take this 5G IP box anywhere in the world. For more details, call 647-219-2580. 647-219-2580.
ਅਕਾਲ ਟਰੱਕ ਲਿਊਬ ਦੀ ਗ੍ਰੈਂਡ ਓਪਨਿੰਗ, ਤੁਹਾਡੇ ਜਾਣੇ ਪਹਿਚਾਣੇ ਰਾਜਾ ਜਾਂ ਫਿਰ ਜਸ, ਟਰੱਕ ਦੀ ਬਿਹਤਰੀਨ ਕੁਆਲਿਟੀ ਸਰਵਿਸ ਦੇ ਨਾਲ ਫਿਰ ਵਾਰੰਟੀ। ਅਕਾਲ ਟਰੱਕ ਐਂਡ ਲਿਊਬ
ਡਰਾਈਵ ਥਰੂ,
ਅਕਾਲ ਟਰੱਕ ਐਂਡ ਲਿਊਬ
ਟਰੱਕ ਵਾਸ਼,
ਅਕਾਲ ਟਰੱਕ ਐਂਡ ਲਿਊਬ
ਰਿਪੇਅਰ,
ਅਕਾਲ ਟਰੱਕ ਐਂਡ ਲਿਊਬ
ਟਾਇਰ ਸਰਵਿਸ,
ਅਕਾਲ ਟਰੱਕ ਐਂਡ ਲਿਊਬ
Call Jess or Raja 905-565-1100.
1776 Myerside Drive in Mississauga. Akal Truck and Dube.
اب جبکہ مزید مقامی کاروبار اور خدمات دوبارہ کھل رہے ہیں اور ہجوم میں لوگوں کی تعداد بڑھ کر دستک ہو گئی ہے، ہمیں ایک دوسرے کو محفوظ رکھنے کی اپنی کوششیں جاری رکھنی چاہیے۔ جسمانی فاصلہ رکھنے پر عمل کریں، اپنے درمیان 2 میٹر کا فاصلہ رکھیں۔ جب جسمانی فاصلہ رکھنا دشوار ہو تو چہرے کو ڈھانپ کر رکھیں اور کثرت سے ہاتھوں کو دھونا جاری رکھیں۔ اگر آپ کو فکر ہو کہ آپ